ਉਹਨਾਂ ਨੇ ਚੇਂਜ ਕਰ ਲਈ ਆਪਣੀ ਮੌਰਗੇਜ ਜਿਹੜੀ ਹੈ, ਸਾਡੇ ਕਰੰਟ ਫੋਰਨ ਅਫੇਅਰਸ ਮਿਨਿਸਟਰ ਨੇ ਚੇਂਜ ਕਰ ਲਈ ਹੈ। ਸੋ ਚਾਈਨਾ ਆਪਣੇ ਵੱਲੋਂ ਜਿਸ ਤਰ੍ਹਾਂ ਦੀ ਵੀ ਕੋਈ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨੂੰ ਕਿੱਦਾਂ ਖੜਾ ਕਰਨਾ, ਕੀ ਕਰਨਾ, ਚਾਈਨਾ ਦੀ ਬੜੀ ਲੰਬੀ ਚੌੜੀ ਕੋਸ਼ਿਸ਼ ਹੈ। ਬਹੁਤ ਸ਼ੁਕਰੀਆ ਪੁਰਸ਼ੋਤਮ ਜੀ। ਨੈਕਸਟ ਕਾਲ ਜੀ, ਹਰਪਾਲ ਸਿੰਘ ਜੀ, ਤੁਸੀਂ ਆਉਂਦੇ ਹੋ। ਹਰਪਾਲ ਸਿੰਘ ਜੀ, ਗੋ ਅਹੈਡ।
ਹਾਂਜੀ
ਤੁਸੀਂ ਕਿਸੇ ਕਾਲਰ ਨਾਲ ਗੱਲ ਨਹੀਂ ਕਰ ਸਕਦੇ ਜੀ, ਤੁਸੀਂ ਮੈਨੂੰ ਐਡਰੈਸ ਕਰਨਾ ਪਲੀਜ਼, ਤੁਸੀਂ ਆਪਣੇ ਵਿਚਾਰ ਦੇਣੇ। ਹਾਂਜੀ
ਇੰਡੀਆ ਨੂੰ ਇਨਕਰਸ਼ਨ ਕਰ ਰਿਹਾ, ਐਲ ਓ ਸੀ ਦੇ 2 ਕਿਲੋਮੀਟਰ ਇੱਧਰ ਜਾਂ 2 ਕਿਲੋਮੀਟਰ ਉੱਧਰ ਨੋ ਮੈਨਸ ਲੈਂਡ ਹੈਗਾ, ਉਹ ਨੋ ਮੈਨਸ ਲੈਂਡ ਦੇ ਵਿੱਚ ਦੋਨੇ ਫੌਜਾਂ ਪੈਟਰੋਲਿੰਗ ਕਰ ਸਕਦੀਆਂ, ਕਿ ਕਿਸੇ ਨੇ ਕੋਈ ਕੰਸਟਰਕਸ਼ਨ ਨਹੀਂ ਕੀਤੀ ਪਰਮਾਨੈਂਟ ਜਾਂ ਟੈਂਪਰੇਰੀ। ਚਾਈਨਾ ਨੇ ਉਸ ਏਰੀਏ ਦੇ ਵਿੱਚ ਕੰਸਟਰਕਸ਼ਨ ਕੀਤੀ ਸੀ ਟੈਂਪਰੇਰੀ ਜਾਂ ਪਰਮਾਨੈਂਟ, ਤਾਂ ਇੰਡੀਅਨ ਆਰਮੀ ਨੇ ਉਹਨੂੰ ਰਜਿਸਟਰ ਕੀਤਾ ਤੇ ਇਸ ਕਰਕੇ ਇਹ ਸਾਰਾ ਕੁਛ ਹੋਇਆ। ਜੇ ਤੁਸੀਂ ਟੈਕਨੀਕਲੀ ਦੇਖੋ ਤਾਂ ਐਂਟਰ ਨਹੀਂ ਕੀਤੇ ਉਹ, ਬਟ ਕਾਂਗਰਸ ਦਾ ਵਟਸਐਪ ਜਿਹੜਾ ਗਰੁੱਪ ਹੈਗਾ ਆ ਉਹ ਆਪਣਾ ਏਜੰਡਾ ਚਲਾ ਰਿਹਾ, ਤੇ ਕੁਛ ਬੰਦੇ ਕਾਂਗਰਸ ਦੇ ਵਟਸਐਪ ਦੇ ਗਰੁੱਪ ਦੇ ਏਜੰਡੇ ਦੇ ਵਿੱਚ ਆ ਕੇ ਇਹ ਗੱਲਾਂ ਕਰਦੇ ਆ। ਬਾਕੀ ਜੇ ਤੁਸੀਂ ਗੱਲ ਕਹਿੰਦੇ ਹੋ ਕਿ ਮੋਦੀ ਨੂੰ ਮੋਦੀ ਨੇ ਸਟ੍ਰੈਟੇਜਿਕਲੀ ਸਭ ਤੋਂ ਪਹਿਲਾਂ ਦੌਰਾ ਕਿਹੜੇ ਦੇਸ਼ ਦਾ ਕੀਤਾ ਜੀ, ਯੁੱਧਵੀਰ ਜੀ ਦੱਸੋਗੇ ਮਾੜੇ ਜਿਹਾ, ਜਦੋਂ ਪਹਿਲੇ ਟੈਨਰ 'ਚ ਆਇਆ ਸੀ ਭੂਟਾਨ ਦਾ?
ਜੀ ਜੀ,
ਭੂਟਾਨ ਦਾ ਦੌਰਾ ਕੀਤਾ ਸੀ ਸਭ ਤੋਂ ਪਹਿਲਾਂ, ਔਰ ਭੂਟਾਨ ਦੇ ਦੌਰੇ ਦਾ ਸਭ ਤੋਂ ਜ਼ਿਆਦਾ ਰੈਜ਼ਿਸਟੈਂਸ ਕਿਹਨੇ ਕੀਤਾ? ਚਾਈਨਾ ਨੇ
ਜੀ।
ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਮੋਦੀ ਨੇ ਸਭ ਤੋਂ ਜ਼ਿਆਦਾ ਰੈਜ਼ਿਸਟੈਂਸ ਕਿਹਨੇ ਕੀਤੀ ਜੀ? ਚਾਈਨਾ ਨੇ ਜਦੋਂ ਵੀਅਤਨਾਮ ਗਿਆ ਜਾਂ ਤਾਈਵਾਨ ਗਿਆ, ਪਹਿਲਾ ਪ੍ਰਧਾਨ ਮੰਤਰੀ ਸੀ ਇੰਡੀਆ ਦਾ ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਲੋਬਿੰਗ ਕਰਕੇ ਆਇਆ। ਤੁਸੀਂ ਕਹਿੰਦੇ ਚਾਈਨਾ ਨੂੰ ਅੱਖਾਂ ਨੀ ਦਿਖਾਇਆ, ਚਾਈਨਾ ਨੂੰ ਅੱਖਾਂ ਕੇ ਪਿਸਤੌਲ ਲੈ ਕੇ ਥੋੜਾ ਖੜ ਜਾਣਾ ਹੁੰਦਾ ਵੀ ਚਾਈਨਾ ਨੂੰ ਅੱਖਾਂ ਦਿਖਾ ਕੇ ਬਾਰਡਰ ਤੇ ਜਾ ਕੇ AK-47 ਚਲਾ ਦੇਵੇ? ਆਪਣੇ ਸਟ੍ਰੈਟੇਜਿਕਲੀ ਚੱਲ ਰਿਹਾ। ਹਾਂ, ਜੇ ਤੁਸੀਂ ਕਹੋ ਕਿ ਡਿਫਾਈਂਡਲੀ ਤਾਈਵਾਨ ਦੇ ਮੁੱਦੇ ਤੇ ਜਾਂ ਹਾਂਗਕਾਂਗ ਦੇ ਮੁੱਦੇ ਤੇ ਨਹੀਂ ਬੋਲ ਰਿਹਾ, ਇੰਡੀਆ ਨੂੰ ਸਪੋਰਟ ਕਿੱਥੋਂ ਮਿਲਦੀ ਹੈ ਜੀ ਇੰਟਰਨੈਸ਼ਨਲ ਸਟੇਜ ਦੇ ਉੱਤੇ? ਨਾ ਉਹਦੀ ਅਮੈਰੀਕਾ ਜਦੋਂ ਉਹ ਹਾਫਿਜ਼ ਸਈਦ ਨੂੰ ਜਾਂ ਉਹਨਾਂ ਨੂੰ ਇੰਟਰਨੈਸ਼ਨਲ ਟੈਰਰਿਸਟ ਉਹਨੇ ਘੋਸ਼ਿਤ ਕਰਨਾ ਹੁੰਦਾ ਤਾਂ ਉਹਨਾਂ ਦੀ ਕੋਈ ਵੀ ਨਹੀਂ ਸਪੋਰਟ ਕਰਦਾ। ਇੰਡੀਆ ਹੈਜ਼ ਟੂ ਫਾਈਂਡ ਇਟਸ ਓਨ ਬੈਟਲ, ਉਹ ਕਿਸ ਹਿਸਾਬ ਨਾਲ ਬੈਟਲ ਫਾਈਂਡ ਕਰਨੀ, ਆਪਣੇ ਰਿਸੋਰਸਿਸ, ਆਪਣੀ ਇਕਨੋਮਿਕ ਕੰਡੀਸ਼ਨ, ਆਪਣੇ GDP ਆ, ਉਹਦੇ ਹਿਸਾਬ ਨਾਲ ਉਹਨੇ ਆਪਣਾ ਦੇਖਣਾ ਕਿੱਦਾਂ ਉਹਨੇ ਬੈਟਲ ਕਰਨੀ, ਕਿੰਨੇ ਚਿਰ ਚ ਕਰਨੀ ਬੈਟਲ। ਇਸ ਕਰਕੇ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਜਿਸ ਪੇਸ ਨਾਲ ਚੱਲ ਰਿਹਾ ਉਸ ਪੇਸ ਨਾਲ ਠੀਕ ਹੀ ਚੱਲ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਣਾ ਜੀ ਕਿਹੜਾ ਕਿੰਨੇ ਪਾਣੀ 'ਚ ਹੈਗਾ। ਬਾਕੀ ਜੇ ਤੁਸੀਂ ਗੱਲ ਕਰੋ ਇੰਟਰਨੈਸ਼ਨਲ ਸਟ੍ਰੈਟੇਜਿਕਲੀ ਇੰਡੀਆ ਦੇ ਜ਼ਿਆਦਾ ਫਰੈਂਡਸ ਹੈਗੇ ਆ ਐਜ ਕੰਪੇਅਰ ਟੂ ਚਾਈਨਾ, ਜਾਂ ਇੰਡੀਆ ਦਾ ਤਾਂ ਸਭ ਤੋਂ ਵੱਡਾ ਫਰੈਂਡ ਮੇਰੇ ਹਿਸਾਬ ਨਾਲ, ਤੁਸੀਂ ਉਹਦਾ ਨਾਂ ਨਹੀਂ ਕਦੀ ਲੈ ਰਿਹਾ, ਇਜ਼ਰਾਈਲ ਹੈਗਾ ਮੇਰੇ ਹਿਸਾਬ ਨਾਲ। ਇਜ਼ਰਾਈਲ ਇਜ਼ ਦਾ ਬਿਗੈਸਟ ਫਰੈਂਡ ਆਫ ਇੰਡੀਆ।
ਠੀਕ ਹੈ, ਦੇਖੋ ਤੁਸੀਂ 3-4 ਚੀਜ਼ਾਂ ਕਹੀਆਂ ਨੇ। ਇੱਕ ਤਾਂ ਤੁਸੀਂ ਕਿਹਾ ਕਿ ਮੋਦੀ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਨੇ ਔਰ ਕੋਈ ਪਿਸਤੌਲ ਲੈ ਕੇ ਥੋੜ੍ਹੀ ਡਰਾ ਦੇਣਾ ਉਹਨਾਂ ਨੇ, ਉਹ ਡਰਾਉਣ ਦੀ ਲੋੜ ਨਹੀਂ ਹੁੰਦੀ ਪਿਸਤੌਲ ਲੈ ਕੇ ਜਾਂ AK-47 ਲੈ ਕੇ। ਜਿਸ ਲੈਵਲ 'ਤੇ ਸਵਾਲ ਖੜੇ ਕਰਨੇ ਚਾਹੀਦੇ ਚਾਈਨਾ ਨੂੰ, ਕਿਆ ਮੋਦੀ ਸਾਹਿਬ ਨੇ ਕਦੇ ਪੁੱਛਿਆ ਕਿ ਕੋਰੋਨਾ ਵਾਇਰਸ ਤੁਹਾਡੇ ਇੱਥੋਂ ਕਿਉਂ ਆਇਆ? ਕਦੇ ਪੁੱਛਿਆ, ਦੱਸੋ ਤੁਸੀਂ, ਕਿਆ ਮੋਦੀ ਸਾਹਿਬ ਨੇ ਕਦੇ ਪੁੱਛਿਆ ਕਿ 1 ਮਿਲੀਅਨ ਮੁਸਲਿਮਸ ਨੂੰ ਤੁਸੀਂ ਕਿਸ ਤਰ੍ਹਾਂ ਤੜਪਾ ਰਹੇ ਹੋ? ਕੈਨੇਡਾ ਤੱਕ ਨੇ ਪੁੱਛਿਆ, ਜਿਹੜੀ ਯੂਨਾਈਟਿਡ ਨੇਸ਼ਨਸ ਦੇ ਵਿੱਚ 50 ਤੋਂ ਜ਼ਿਆਦਾ ਕੰਟਰੀਜ਼ ਨੇ ਚਾਈਨਾ ਨੂੰ ਯੂਨਾਈਟਿਡ ਨੇਸ਼ਨਸ ਆਫੀਸ਼ੀਅਲੀ ਪੁੱਛਿਆ ਕਿ ਜੀ ਤੁਹਾਡੇ 1 ਮਿਲੀਅਨ ਮੁਸਲਿਮਸ ਨੂੰ ਤੁਸੀਂ ਇੱਥੇ ਕੰਸੈਂਟ੍ਰੇਸ਼ਨ ਕੈਂਪ ਬਣਾਏ ਹੋਏ ਨੇ, ਤੁਸੀਂ ਉਹਨਾਂ ਨੂੰ ਟੋਰਚਰ ਕਰ ਰਹੇ ਹੋ 1 ਮਿਲੀਅਨ ਮੁਸਲਿਮਸ ਨੂੰ? ਅਤੇ ਇਹ ਕੈਨੇਡਾ ਨੇ ਪੁੱਛਿਆ, ਯੂਰਪ ਦੀਆਂ ਬੜੀਆਂ ਕੰਟਰੀਜ਼ ਨੇ ਪੁੱਛਿਆ, ਨਿਊਜ਼ੀਲੈਂਡ, ਆਸਟ੍ਰੇਲੀਆ ਨੇ ਪੁੱਛਿਆ, ਮੋਦੀ ਸਾਹਿਬ ਨੇ ਤਾਂ ਕਦੇ ਨਹੀਂ ਪੁੱਛਿਆ ਕਿ ਤੁਸੀਂ 1 ਮਿਲੀਅਨ ਮੁਸਲਿਮਸ ਨੂੰ? ਦੇਖੋ ਪਾਕਿਸਤਾਨ ਨੇ ਤਾਂ ਪੁੱਛਣਾ ਹੀ ਨਹੀਂ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਤਾਂ ਪਾਸਾ ਹੀ ਵੱਟ ਗਏ ਨਾ, ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੀ ਨਹੀਂ ਇਸ ਬਾਰੇ, ਨਾ ਨੌਰਥ ਕੋਰੀਆ ਨੇ ਪੁੱਛਣਾ, ਅਤੇ ਮੋਦੀ ਸਾਹਿਬ ਨੇ ਕਿਉਂ ਨਹੀਂ ਪੁੱਛਿਆ? ਹੁਣ ਚਲੋ ਛੱਡ ਦਿਓ 1 ਮਿਲੀਅਨ ਮੁਸਲਿਮਸ ਨੂੰ ਨਹੀਂ ਪੁੱਛਿਆ, ਇਹ ਤਾਂ ਪੁੱਛੋ ਕਿ ਕੋਰੋਨਾ ਵਾਇਰਸ ਕਿਉਂ ਆਇਆ ਭਾਈ ਸਾਹਿਬ ਇੰਡੀਆ ਨੂੰ? ਔਰ ਜੇ ਆਸਟ੍ਰੇਲੀਆ ਪੁੱਛ ਸਕਦਾ ਹੈ, ਜੇ ਫਰਾਂਸ ਪੁੱਛ ਸਕਦਾ, ਅਮੈਰੀਕਾ ਪੁੱਛ ਸਕਦਾ ਹੈ, ਚਲੋ ਟਰੰਪ ਸਾਹਿਬ ਤਾਂ ਜ਼ਿਆਦਾ ਹੀ ਕਹਿ ਦਿੰਦੇ ਨੇ, ਟਰੰਪ ਸਾਹਿਬ ਤਾਂ ਇਹਨੂੰ ਚਾਈਨੀਜ਼ ਵਾਇਰਸ ਹੀ ਕਹਿਣ ਲੱਗੇ, ਮੈਂ ਉਹਦੇ ਨਾਲ ਸਹਿਮਤ ਨਹੀਂ, ਇੱਦਾਂ ਨਹੀਂ ਕਹਿਣਾ ਚਾਹੀਦਾ। ਲੇਕਿਨ ਚਲੋ ਅਮੈਰੀਕਾ ਤਾਂ ਅੱਖਾਂ ਦਿਖਾ ਰਿਹਾ, ਬ੍ਰਾਜ਼ੀਲ ਦੇ ਹੈਲਥ ਮਿਨਿਸਟਰ ਤੱਕ ਨੇ ਕਿੱਡੀ ਇਹਨਾਂ ਨੂੰ ਸਵਾਲ ਪੁੱਛੇ ਨੇ, ਅਤੇ ਹੋਰ ਕੰਟਰੀਜ਼ ਪੁੱਛ ਰਹੀਆਂ, ਅਤੇ ਮੋਦੀ ਸਾਹਿਬ ਕਿਉਂ ਨਹੀਂ ਪੁੱਛ ਰਹੇ? ਮੈਂ ਇਹ ਗੱਲ ਕਰ ਰਿਹਾ। ਅੱਛਾ ਹੁਣ ਆ ਜਾਓ ਤੁਸੀਂ, ਇੱਕ ਮਿੰਟ ਜੀ ਮੇਰੀ ਗੱਲ ਪੂਰੀ ਹੋਣ ਦਿਓ। ਹਾਂਗਕਾਂਗ 'ਤੇ ਆ ਜਾਓ, ਹਾਂਗਕਾਂਗ 'ਤੇ ਤਾਂ ਸਾਡੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਵੀ ਸਟੈਂਡ ਲੈ ਲਿਆ, ਹਾਂਗਕਾਂਗ ਦੇ ਮੁੱਦੇ 'ਤੇ ਤਾਂ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਵੀ ਕਹਿ ਦਿੱਤਾ ਕਿ ਜਿਹੜੇ ਉੱਥੇ ਹੋਣਗੇ ਬੰਦੇ ਹਾਂਗਕਾਂਗ ਦੇ ਜਿਹਨਾਂ ਕੋਲ ਡੂਅਲ ਸਿਟੀਜ਼ਨਸ਼ਿਪ ਹੋਏਗੀ ਉਹ ਸਾਡੇ ਇੱਥੇ ਆ ਜਾਣ, ਅਸੀਂ ਸਾਰਿਆਂ ਨੂੰ ਇੱਥੇ ਅਕੋਮੋਡੇਟ ਕਰਾਂਗੇ। ਬੜਾ ਕ੍ਰਿਟੀਸਾਈਜ਼ ਕੀਤਾ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਚਾਈਨਾ ਨੂੰ ਹਾਂਗਕਾਂਗ ਦੇ ਮੁੱਦੇ 'ਤੇ। ਅੱਛਾ, ਹਾਂਗਕਾਂਗ ਦੇ ਮੁੱਦੇ 'ਤੇ ਵੀ ਤੁਸੀਂ ਮੋਦੀ ਸਾਹਿਬ ਦਾ ਕੋਈ ਬਿਆਨ ਮੈਨੂੰ ਦੱਸ ਦਿਓ, ਇੱਕ ਬਿਆਨ ਦੱਸ ਦਿਓ। ਸੋ ਕਿਉਂ ਆਪਣੇ ਬਾਰਡਰ ਦੇ ਉੱਤੇ ਵੀ ਪਤਾ ਨਹੀਂ ਤੁਸੀਂ ਕਹਿ ਰਹੇ ਹੋ ਸਟ੍ਰੈਟਜੀ ਲਾਉਣਗੇ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਕਿਹੜੀ ਉਹ ਸਟ੍ਰੈਟਜੀ ਲਗਾਉਣਗੇ। ਹਾਂਜੀ ਹੁਣ ਦੱਸੋ ਜੀ, ਇਹਨਾਂ 'ਤੇ ਕੋਈ ਬਿਆਨ ਆਇਆ ਉਹਨਾਂ ਦਾ? ਦੱਸੋ।
ਨਹੀਂ ਕੋਈ ਬਿਆਨ ਨਹੀਂ ਹੈਗੀ ਉਹਨਾਂ ਦੇ, ਜਿਹੜੇ ਬੰਦੇ ਉਹਨਾਂ ਦੇ ਸਟੇਟਮੈਂਟਾਂ ਦੇ ਰਹੇ ਆ ਉਹਨਾਂ ਦੇ ਬਾਰਡਰ ਥੋੜੇ ਲੱਗ ਰਹੇ ਚਾਈਨਾ ਨਾਲ। ਚਾਈਨਾ ਦਾ ਚਾਈਨਾ ਨੂੰ ਜਿਹੜੀ ਡਾਇਰੈਕਟ ਫੇਸ ਕਰਨਾ ਉਹ ਤਾਂ ਮੋਦੀ ਨੇ ਕਰਨਾ, ਮੋਦੀ ਦੀ ਫੌਜ ਲੱਗੀ, ਇੰਡੀਆ ਦੀ ਫੌਜ ਲੱਗੀ ਆ ਉੱਥੇ, ਇੰਡੀਆ ਨੇ। ਹੁਣ ਜੇ ਇੰਡੀਆ ਉਹਨਾਂ ਨੂੰ ਘਰ ਘੁਸਣ ਦਿੰਦਾ, ਜਿਵੇਂ ਮਨਮੋਹਨ ਸਿੰਘ ਕਰਦਾ ਸੀਗਾ, ਠੀਕ ਆ ਜੀ, ਜਦੋਂ ਇੰਡੀਆ ਚਾਈਨਾ ਨੇ ਇਨਕਰਸ਼ਨ ਕੀਤੀ, ਆਪਣੀ ਕੰਸਟਰਕਸ਼ਨ ਬੰਦ ਕੀਤੀ ਬਾਰਡਰ ਏਰੀਆ ਤੋਂ, ਚੁੱਪ ਕਰਕੇ ਘਰ ਬਹਿ ਗਏ, ਉਦਾਂ ਕਰ ਲੈਂਦਾ ਤਾਂ ਕਰ ਲੈਂਦਾ। ਇਹ ਹੁਣ ਉਹਨੇ ਰਜਿਸਟ ਕੀਤਾ, ਉਹਨੇ ਆਪਣੀ ਟੈਰੀਟਰੀ ਵਿੱਚ ਨਹੀਂ ਆਉਣ ਦਿੱਤਾ ਜਾਂ ਉਹਨਾਂ ਨੂੰ ਕੰਸਟਰਕਸ਼ਨ ਨੂੰ ਰਜਿਸਟ ਕੀਤਾ ਤਾਂ ਕੀਤਾ ਹੀ ਆ ਉਹਨੇ। ਹੁਣ ਜੇ ਉਹ ਨਾ ਸਪੋਰਟ ਕਰਦਾ, ਜੇ ਉਹ ਆਪਣੀ ਫੌਜ ਨੂੰ ਨਾ ਕਹਿੰਦਾ ਕਿ ਤੁਸੀਂ ਇਨਕਰਸ਼ਨ ਨਹੀਂ ਕਰਨ ਦਿੱਤੀ, ਤਾਂ ਮਨਮੋਹਨ ਸਿੰਘ ਵਾਂਗ ਜਿੱਦਾਂ ਕਾਂਗਰਸ ਦੀਆਂ ਗੌਰਮੈਂਟਾਂ ਸੀਗੀਆਂ ਉਹ ਆਪਣੀ ਟੈਰੀਟਰੀ ਨੂੰ ਗ੍ਰੈਬ ਕਰਵਾਈ ਜਾਂਦੀਆਂ, ਫਿਰ ਤਾਂ ਕੋਈ ਗੱਲ ਹੀ ਕੋਈ ਨਹੀਂ ਸੀਗੀ। ਜਦ ਘਰ 'ਚ ਚੋਰ ਘੁਸਿਆ ਹੋਏ ਜ਼ਿਆਦਾ ਤੁਸੀਂ ਆਪਣਾ ਘਰ ਛੱਡ ਕੇ ਦੌੜ ਜਾਓ ਜਾਂ ਉਹਨੂੰ ਫਿਰ ਰਜਿਸਟ ਕਰੋ। ਅਗਲਿਆਂ ਨੇ ਰਜਿਸਟ ਕੀਤਾ, ਹਾਂ ਉਹ ਤੁਹਾਡੀ ਗੱਲ ਠੀਕ ਹੈਗੀ, ਇੰਟਰਨੈਸ਼ਨਲ ਮੁੱਦਿਆਂ 'ਤੇ ਮੋਦੀ ਵਾਲੇ ਨਹੀਂ ਬੋਲ ਰਿਹਾ, ਠੀਕ ਹੈ, ਉਹਦੀ ਸਟ੍ਰੈਟਜੀ ਹੋਊਗੀ ਜਾਂ ਗਲਤੀ ਹੋਊਗੀ ਉਹ ਆਉਣ ਵਾਲਾ ਟਾਈਮ ਦੱਸ ਦੂਗਾ ਕਿੱਡੀ ਕੁ ਵੱਡੀ ਗਲਤੀ ਹੈ। ਹਾਲੇ ਟਾਈਮ ਓਵਰ ਨਹੀਂ ਹੋਇਆ, ਚਾਈਨਾ ਇਜ਼ ਨੋਟ ਸਪੇਅਰਡ। ਹਾਂ, ਹਰ ਮੁੱਦੇ 'ਤੇ ਉਛਲ ਕੇ ਬੋਲਣਾ ਸ਼ਾਇਦ ਮੋਦੀ ਦੀ ਸਟ੍ਰੈਟਜੀ ਨਹੀਂ ਹੈਗੀ, ਉਹ ਸਟ੍ਰੈਟਜੀਕਲੀ ਜਾਂਦਾ ਹੋਊਗਾ, ਆਈ ਡੋਂਟ ਨੋ। ਬਾਕੀ ਇੱਕ ਗੱਲ ਹੋਰ ਵੀ ਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ, ਤੁਹਾਨੂੰ ਯਾਦ ਹੋਗਾ ਕਿਰਨ ਰਿਜਿਜੂ ਜਦੋਂ ਸਭ ਤੋਂ ਜ਼ਿਆਦਾ ਸਟਰੋਂਗਲੀ ਅਪੋਜ਼ ਕੀਤਾ ਸੀਗਾ ਦਲਾਈ ਲਾਮਾ ਦੀ ਵਿਜ਼ਿਟ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਚਾਈਨਾ ਨੇ ਸਿੱਧਾ ਧਮਕੀ ਦਿੱਤੀ ਸੀ, ਅਤੇ ਪਹਿਲੀ ਵਾਰ ਹੋਇਆ ਸੀ ਹਿਸਟਰੀ ਦੇ ਵਿੱਚ, 1959 ਦਾ ਆਇਆ ਹੋਇਆ ਦਲਾਈ ਲਾਮਾ ਇੰਡੀਆ ਦੇ ਵਿੱਚ ਸੈਟਲ ਹੈਗੇ ਆ, ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਸੈਂਟਰਲ ਮਿਨਿਸਟਰ ਜਾ ਕੇ ਉਹਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਰਿਸੀਵ ਕਰਕੇ ਆਇਆ। ਪਹਿਲਾਂ ਹਿਸਟਰੀ ਦੇ ਵਿੱਚ ਹੋਇਆ ਕਿ ਉਹ ਅੱਖਾਂ ਹੀ ਦਿਖਾਉਣੀਆਂ ਆ, ਤੋਲ ਲੈ ਕੇ ਥੋੜ੍ਹਾ ਲੈਣਾ, ਸਟ੍ਰੈਟਜੀਕਲੀ ਉਹ ਆਪਣਾ ਰਜਿਸਟਰ ਕਰੀ ਜਾਂਦਾ ਜਾਂ ਸਟ੍ਰੈਟਜੀਕਲੀ ਉਹਨਾਂ ਨੂੰ ਦੱਸੀ ਜਾਂਦਾ। ਹੁਣ ਕਿੰਨੇ ਟੈਂਡਰ ਕੈਂਸਲ ਕੀਤੇ ਹੈਗੇ ਆ, ਉਹ ਵੀ ਤਾਂ ਇੱਕ ਤਰ੍ਹਾਂ ਦਾ ਰਜਿਸਟਰੈਂਸ ਹੀ ਹੈਗੀ ਆ। ਠੀਕ ਆ, ਕੁਐਸਚਨ ਨਹੀਂ ਪੁੱਛ ਰਿਹਾ, ਪੁੱਛ ਲਊਗਾ, ਦੇਖ ਲੈਂਦੇ ਕਦੋਂ ਪੁੱਛਦਾ।
ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ ਜੀ, ਤੁਹਾਡੇ ਵਿਚਾਰ ਆ ਗਏ ਨੇ ਜੀ, ਤੁਹਾਡੇ ਵਿਚਾਰ ਆ ਗਏ ਨੇ। ਬਾਕੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਇੰਡੀਆ ਹੈਜ਼ ਲੋਟ ਮੋਰ ਮੈਨੀ ਫਰੈਂਡਸ ਦੈਨ ਵਟ ਚਾਈਨਾ ਹੈਜ਼ ਰਾਈਟ ਨਾਓ। ਉਹੀ ਤਾਂ ਐਡਵਾਂਟੇਜ ਲੈਣ ਦੀ ਜ਼ਰੂਰਤ ਹੈ, ਮੈਂ ਇਹੀ ਗੱਲ ਕਰ ਰਿਹਾ ਕਿ ਇੰਡੀਆ ਦੇ, ਤੁਸੀਂ ਕਿਹਾ ਵੀ ਇਜ਼ਰਾਈਲ ਸਭ ਤੋਂ ਸਟਰੋਂਗ ਫਰੈਂਡ ਆ, ਯੈਸ ਇਜ਼ਰਾਈਲ ਇਜ਼ ਦ ਬੈਸਟ ਫਰੈਂਡ ਇੰਡੀਆ ਦਾ, ਮੈਂ ਮੰਨਦਾ ਤੁਹਾਡੀ ਗੱਲ। ਫਿਰ ਅਮੈਰੀਕਾ ਇਸ ਵੇਲੇ ਚਾਈਨਾ ਦੇ ਖਿਲਾਫ ਹੋਇਆ ਹੋਇਆ, ਕੈਨੇਡਾ ਤੱਕ ਚਾਈਨਾ ਦੇ ਖਿਲਾਫ ਹੋਇਆ, ਕੈਨੇਡਾ ਨਾਲ ਕਿੰਨੀ ਲੜਾਈ ਚੱਲ ਰਹੀ ਹੈ, ਆਸਟ੍ਰੇਲੀਆ ਦੇ ਨਾਲ ਕਿੰਨੀ ਲੜਾਈ ਚੱਲ ਰਹੀ ਹੈ। ਸੋ ਇੰਡੀਆ ਨੂੰ ਇਹੀ ਤਾਂ ਸਟਰੈਂਥ ਹੈ ਇਸ ਵੇਲੇ। ਮੈਂ ਤਾਂ ਉਸ ਦਿਨ ਇੰਗਲੈਂਡ ਦੀ ਪਾਰਲੀਮੈਂਟ 'ਚ ਵੀ ਦੇਖ ਰਿਹਾ ਸੀਗਾ, ਇੰਗਲੈਂਡ ਦੀ ਪਾਰਲੀਮੈਂਟ ਤੱਕ ਵਿੱਚ ਵੀ ਉਹ ਇਹ ਗੱਲ ਕਹਿ ਰਹੇ ਸੀ। ਦੇਖੋ ਇੰਟਰਸਟਿੰਗ ਚੀਜ਼ ਕੀ ਹੈ ਕਿ ਇਸ ਵੇਲੇ ਜਿਹੜੀਆਂ ਇੰਟਰਨੈਸ਼ਨਲ ਕੰਟਰੀਜ਼ ਨੇ ਉਹ ਇੰਡੀਆ ਨੂੰ ਇੱਕ ਡਿਫਰੈਂਟ ਨਿਗਾਹ ਦੇ ਨਾਲ ਦੇਖਦੀਆਂ। ਉਸ ਦਿਨ ਬੋਰਿਸ ਜੌਨਸਨ ਆਪਣੇ, ਮੈਂ ਉਹਨਾਂ ਦੇ ਵਿਚਾਰ ਸੁਣ ਰਿਹਾ ਸੀਗਾ ਜਦੋਂ ਇਹ ਚਾਈਨਾ 'ਤੇ ਇਹਦੇ ਮੁੱਦੇ 'ਤੇ ਡਿਸਕਸ਼ਨ ਹੋ ਰਹੀ ਸੀ ਬ੍ਰਿਟਿਸ਼ ਪਾਰਲੀਮੈਂਟ 'ਚ, ਇੰਡੀਆ ਨੂੰ ਉਹ ਕਹਿ ਰਹੇ ਸੀਗੇ ਕਿ ਆਵਰ ਕਾਮਨਵੈਲਥ ਐਲਾਈ, ਵੀ ਕਾਮਨਵੈਲਥ ਦਾ ਐਲਾਈ ਅਤੇ ਨਾਲ ਦ ਵਰਲਡ ਲਾਰਜੈਸਟ ਡੈਮੋਕ੍ਰੇਸੀ ਇੰਡੀਆ ਇਜ਼ ਬੀਂਗ ਥਰੈਟਨਡ ਬਾਈ ਅ ਸਟੇਟ ਹੂ ਚੈਲੇਂਜਿਸ ਬ੍ਰਿਟਨ ਐਜ਼ ਵੈਲ। ਦੇਖੋ ਕਿੰਨੀ ਸੋਹਣੀ ਸ਼ਬਦਾਵਲੀ ਉੱਥੇ ਯੂਜ਼ ਹੋ ਰਹੀ ਸੀ, ਬੋਰਿਸ ਜੌਨਸਨ ਸਾਹਿਬ ਉੱਥੇ ਗੱਲ ਕਰ ਰਹੇ ਸੀਗੇ। ਅਮੈਰੀਕਾ ਦੇ ਵਿੱਚ ਜਿਹੜੇ ਸੈਨੇਟਰਸ ਨੇ, ਅਮੈਰੀਕਾ ਦੇ ਵਿੱਚ ਜਿਹੜੇ ਸੈਨੇਟਰਸ ਨੇ ਉਹ ਕਹਿੰਦੇ ਨੇ ਇੰਡੀਆ ਨੂੰ ਐਲਾਈ ਕਹਿੰਦੇ ਨੇ, ਹਾਲਾਂਕਿ ਅਮੈਰੀਕਾ 'ਤੇ ਵੀ ਇੰਡੀਆ ਪੂਰੀ ਤਰ੍ਹਾਂ ਟਰੱਸਟ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਅਮੈਰੀਕਾ ਨੇ ਚਾਈਨਾ ਨੂੰ ਠੀਕ ਕਰਨਾ ਹੈ ਅਤੇ ਚਾਈਨਾ ਨੂੰ ਸੋਲਵ ਕਰਨ ਤੋਂ ਬਾਅਦ ਇੰਡੀਆ ਵੱਲ ਵੀ ਨਿਸ਼ਾਨਾ ਹੋਣਾ ਉਹਨਾਂ ਦਾ। ਆਹ ਜਿਹੜੇ ਉੱਥੇ ਉਹਨਾਂ ਨੇ ਭੜਕਾਈ ਰੱਖਣਾ ਹੈ, ਉੱਥੇ ਵੀ ਹਿੰਦੂ ਮੁਸਲਿਮ ਜਾਂ ਕੋਈ ਨਾ ਕੋਈ ਐਸੇ ਕਮਿਊਨਲ ਬੇਸਿਸ 'ਤੇ ਇਹਨਾਂ ਨੂੰ ਵੰਡੀ ਜਾਓ। ਅਮੈਰੀਕਾ ਨੇ ਇੰਡੀਆ ਨੂੰ ਵੀ ਟੇਕ ਕੇਅਰ ਕਰਨਾ ਬਾਅਦ ਦੇ ਵਿੱਚ, ਪਹਿਲਾਂ ਚਾਈਨਾ ਨੂੰ ਫਿਕਸ ਕਰੇਗਾ, ਫਿਰ ਉਹਦਾ ਨਿਸ਼ਾਨਾ ਇੰਡੀਆ 'ਤੇ ਹੋਏਗਾ। ਸੋ ਇੰਡੀਆ ਕਹਿੰ ਬਟ ਕਰੰਟ ਸਿਚੁਏਸ਼ਨ ਦਾ ਫਾਇਦਾ ਇੰਡੀਆ ਜਿਹੜਾ ਉਹ ਲੈ ਸਕਦਾ। ਆਲਮਜੀਤ ਗਰੇਵਾਲ ਸਾਹਿਬ ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਸਾਡੇ ਸਪੋਂਸਰ ਨੂੰ ਲਵਾਂਗੇ, ਫਿਰ ਮੁਖਤਿਆਰ ਸਿੰਘ ਜੀ, ਫਿਰ ਰਾਜਨ ਜੀ, ਸਾਰੇ ਵਾਰੀ ਵਾਰੀ ਆਉਂਦੇ ਲਵਾਂਗੇ। ਆਲਮਜੀਤ ਗਰੇਵਾਲ ਸਾਹਿਬ ਤੁਸੀਂ ਆਪਣੀ ਕਾਲ ਮੁਕੰਮਲ ਕਰ ਲਓ, ਫਿਰ ਮੈਂ ਸਪੋਂਸਰ ਵੱਲ ਵਧਾਂਗਾ, ਫਿਰ ਮੁਖਤਿਆਰ ਸਿੰਘ ਜੀ, ਫਿਰ ਰਾਜਨ ਜੀ, ਫਿਰ ਕਿਰਪਾਲ ਜੀ। ਗੋ ਹੈਡ ਆਲਮਜੀਤ ਗਰੇਵਾਲ ਸਾਹਿਬ।
ਠੀਕ ਆ ਜੀ, ਇਹ ਜਿਹੜਾ ਲਦਾਖ 'ਚ ਹੋ ਰਿਹਾ ਨਾ ਯੁੱਧਵੀਰ ਜੀ, ਇਹ ਵੱਡੀ ਬਿਮਾਰੀ ਦਾ ਇੱਕ ਛੋਟਾ ਜਿਹਾ ਲੱਛਣ ਆ। ਇਹ ਉਹ ਜਗ੍ਹਾ ਜਿਹੜੀ ਆ ਲਦਾਖ, ਇੰਡੀਆ ਲਈ ਸਟ੍ਰੈਟੇਜਿਕਲੀ ਉਹ ਸਭ ਤੋਂ ਵੀਕ ਪੁਆਇੰਟ ਆ, ਕਿਉਂਕਿ ਉਹਦੇ ਨਾਲ ਪਰਲੇ ਪਾਸੇ ਪਾਕਿਸਤਾਨ ਬੈਠਾ, ਉੱਥੋਂ ਦੀ ਉਹਨੇ ਰਾਹ ਖੋਲਿਆ ਹੋਇਆ। ਐਕਚੁਅਲ ਜਿਹੜਾ ਪਾਵਰ ਆ ਨਾ ਉਹ ਤਾਂ ਓਸ਼ਨ ਦੇ ਉੱਤੇ ਆਊਗੀ, ਓਸ਼ਨ ਦੀ ਤਿਆਰੀ ਹੋ ਰਹੀ ਆ। ਮਾਊਂਟੇਨ ਦੇ ਵਿੱਚ ਪਲੇਨ ਵਾਂਗੂ ਲੜਾਈ ਤਾਂ ਹੋਣੀ ਨਹੀਂ, ਉੱਥੇ 10-15-20 ਪਾਸੇ ਹੋਣਗੇ ਜਿਨ੍ਹਾਂ 'ਤੇ ਉਹ ਸਾਹਮਣੇ ਬੈਠੇ ਆ, ਜਾਂ ਲਦਾਖ ਦੇ ਵਿੱਚ ਇੱਕ ਪਲੇਨ ਆ ਵਿਚਾਲੇ ਜੇ ਜਿਹਦੇ ਉੱਤੇ ਇਹ ਟੈਂਕ ਟੁੰਕ ਚੱਲਣੇ ਆ। ਅਦਰਵਾਈਜ਼ ਹਾਈ ਮਾਊਂਟੇਨ ਜਿਹੜਾ ਹਿਮਾਚਲ ਦੇ ਨਾਲ, ਉੱਤਰਾਖੰਡ ਦੇ ਨਾਲ ਪਰੇ ਜਿਹੜਾ ਪਾਸੇਸ ਨੇ, ਉੱਥੇ ਇੱਕ ਲਿਮਿਟਿਡ ਹੀ ਹੋਣੀ ਆ, ਲਿਮਿਟਿਡ ਹੀ ਬੰਦੇ ਜਾਣਗੇ, ਲਿਮਿਟਿਡ ਹੀ ਜਿਹਦੇ ਮਰੀ ਗਏ ਮਰੀ ਗਏ, ਉੱਥੇ ਉਹ ਵੀ ਲੜਕੇ ਨੀ ਰਾਜੀ, ਉੱਥੇ ਇੰਡੀਆ ਵੀ ਲੜਕੇ ਨੀ ਰਾਜੀ।
ਇੱਕ ਮਿੰਟ ਜੀ, ਇੱਕ ਮਿੰਟ ਰਿਕੁਐਸਟ ਕਰਾਂਗਾ ਜੀ, ਪਿੱਛੋਂ ਹਾਂਜੀ ਕਾਲਰਸ ਤੋਂ ਆਵਾਜ਼ ਆ ਰਹੀ ਹੈ ਜਾਂ ਸਾਡੇ ਸਪੋਂਸਰ ਤੋਂ ਆਵਾਜ਼ ਆ ਰਹੀ, ਮੇਰੀ ਰਿਕੁਐਸਟ ਹੈ ਕਿ ਜੀ ਉਹ ਆਵਾਜ਼ ਪਲੀਜ਼ ਥੱਲੇ ਕਰ ਲੈਣ। ਹਾਂਜੀ ਗੋ ਹੈਡ ਆਲਮਜੀਤ ਗਰੇਵਾਲ ਸਾਹਿਬ, ਤੁਸੀਂ ਆਪਣੀ ਗੱਲ ਕਰੋ ਜੀ, ਆਪਣੀ ਮੁਕੰਮਲ ਆਰਾਮ।
ਐਕਚੁਅਲ ਤਿਆਰੀ ਜਿਹੜੀ ਹੋ ਰਹੀ ਆ ਨਾ ਉਹ ਇੰਡੀਅਨ ਓਸ਼ਨ ਤੇ ਹੋ ਰਹੀ ਆ, ਜਿੰਨੇ ਇਹਨਾਂ ਦੇ ਸਟੇਟ ਨੇ, ਸਟੇਟ ਆਫ ਮਲੱਕਾ, ਸਟੇਟ ਆਫ ਹਾਰਮੋਜ, ਤੇ ਜਿੱਥੇ ਜਬੂਤੀ ਦੇ ਵਿੱਚ ਇਹਨੇ ਆਪਣਾ ਬਣਾਇਆ ਹੋਇਆ ਜਿਹੜਾ ਯਮਨ ਦੇ ਨਾਲ ਆ, ਜਿੱਥੋਂ ਇਹਦੀ ਆਇਲ ਦੀ ਸਪਲਾਈ ਆ, ਜਿੱਥੋਂ ਦੀ ਇਹਦੀ 80% ਫਰੇਟ ਜਾਂਦਾ। ਇਹ ਚਾਈਨਾ ਜੇ ਬਹੁਤ ਜ਼ਿਆਦਾ ਬੁਲੀ ਕਰੂਗਾ, ਅਟੈਕ ਕਰੂਗਾ, ਬੰਬਾਰਡਮੈਂਟ ਕਰੂਗਾ, ਹੀ ਵਿਲ ਉਹਦੇ ਚੋਕ ਕਰ ਦੇਣਾ ਇਹਨਾਂ ਨੇ, ਠੀਕ ਹੈ ਜੀ। ਇਹ ਬਾਰਗਨਿੰਗ ਚੱਲ ਰਹੀ ਆ, ਉਹਦੇ ਕੋਲੇ ਹੋਰ ਬਹੁਤ ਪ੍ਰੋਬਲਮ ਨੇ। ਜਦੋਂ ਸੋਵੀਅਤ ਯੂਨੀਅਨ ਦੀ ਪਰੇਡ ਦੇ ਵਿੱਚ ਮਾਓ ਨੇ ਦੇਖਿਆ ਤਾਂ ਮਾਓ ਕਹਿੰਦਾ ਵੀ ਟੂਡੇ ਸੋਵੀਅਤ ਯੂਨੀਅਨ ਇਜ਼ ਟੁਮਾਰੋਜ਼ ਚਾਈਨਾ, ਚਾਈਨਾ ਵਿਲ ਬੀ ਟੁਮਾਰੋਜ਼ ਸੋਵੀਅਤ ਯੂਨੀਅਨ। ਤੇ ਸੋਵੀਅਤ ਯੂਨੀਅਨ ਤਾਂ ਹੁਣ ਉਹ ਬਣ ਲਿਆ, ਤੇ ਹੁਣ ਸੋਵੀਅਤ ਯੂਨੀਅਨ ਦਾ ਜਿਹੜਾ ਹਸ਼ਰ ਹੋਇਆ ਨਾ ਉਹ ਹੁਣ ਇਹਦਾ ਹੋਣਾ, ਬਿਕੋਜ਼ ਉਹਨਾਂ ਦੇ ਅੰਦਰ ਬਹੁਤ ਪ੍ਰੋਬਲਮ ਆ। ਉਹਨੇ ਕਿਤੇ ਇਕੱਲਾ ਲਦਾਖ 'ਤੇ ਤਾਂ ਨਹੀਂ ਜ਼ੋਰ ਪਾਇਆ ਹੋਇਆ, ਉਹਨੇ ਮੰਗੋਲੀਆ ਦੀ ਆਕੂਪਾਈ ਕੀਤਾ ਹੋਇਆ, ਉਹਨੇ ਮਨਚੂਰੀਆ ਆਕੂਪਾਈ ਕੀਤਾ ਹੋਇਆ, ਉਹਨੇ ਈਸਟ ਤੁਰਕਿਸਤਾਨ ਕੀਤਾ ਹੋਇਆ, ਉਹਨੇ ਤਿੱਬਤ ਕੀਤਾ। ਦੇ ਆਰ ਨਾਟ ਪਾਰਟ ਆਫ ਚਾਈਨਾ, ਚਾਈਨਾ ਤਾਂ ਬਹੁਤ ਛੋਟਾ ਜਿਹਾ, ਜਿੱਥੋਂ ਦੇ ਹੈਨ ਹਾਨ ਇਹ ਨੇ, ਈਵਨ ਸ਼ੰਘਾਈ ਜਿਹੜਾ ਉਹ ਮੈਂਡਰਿਨ ਸਪੀਕਿੰਗ ਨਹੀਂ ਹੈ, ਉਹ ਕੌਂਟਨੀ ਨੇ, ਉਹਨਾਂ ਦੇ ਲੈਂਗੁਏਜ ਦੀ ਵੀ ਬਹੁਤ ਪ੍ਰੋਬਲਮ ਆ ਉੱਥੇ। ਇਹ ਸਾਰੀਆਂ ਚੀਜ਼ਾਂ ਤੋਂ ਉੱਤੋਂ ਕੋਵਿਡ ਆ ਗਿਆ, ਤੇ ਉਹ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਰਾਹ ਨਹੀਂ ਦਿਸਦਾ, ਉਹਦੀ ਬਹੁਤ ਅਪੋਜ਼ ਹੋ ਰਹੀ ਆ ਉੱਥੇ ਅੰਦਰ। ਐਨੀਥਿੰਗ ਕੈਨ ਹੈਪਨ, ਇਹ ਸਿਰਫ ਇਹ ਥੋੜੇ ਆ ਵੀ 20 ਮਰ ਗਏ ਜੀ, ਉਹਨਾਂ ਦੇ 40 ਮਾਰਦੇ ਉਹ 3-10 ਮੀਲ ਅੰਦਰ ਨੇ, ਇੱਕ ਬਾਹਰ ਨੇ। ਇੰਡੀਆ ਦੀ ਜਿਹੜੀ ਲਾਈਨ ਆਫ ਕੰਟਰੋਲ ਆ ਉਹ 8, ਉਹ ਜਿਹੜੀ ਫਿੰਗਰ 8 ਕਹਿੰਦੇ ਆ, ਉਦੋਂ ਪਰੇ ਇਹ ਆਪਦੀ ਕਹਿੰਦੇ ਆ, ਉਹ ਫਿੰਗਰ 1 ਤੱਕ ਕਹਿੰਦੇ ਆ, ਤੇ ਉਹ 4 ਤੇ ਆ ਕੇ ਬਹਿ ਗਏ ਆ। ਸੋ ਉਹਨਾਂ ਵੱਲੋਂ ਉਹ ਉਹਨਾਂ ਦੀ ਆ, ਸਾਡੇ ਵੱਲੋਂ ਸਾਡੀ ਆ। ਉੱਥੇ ਕੋਈ ਪੋਸਟ ਨਹੀਂ, ਕੁਛ ਨਹੀਂ, ਉੱਥੇ ਬੰਦੇ ਉਹਨਾਂ ਦੇ ਆਉਂਦੇ ਸੀ, ਗੇੜਾ ਕੱਢ ਕੇ ਚਲੇ ਜਾਂਦੇ ਸੀ, ਇਹਨਾਂ ਦੇ ਜਾਂਦੇ ਸੀਗੇ ਪੈਟਰੋਲ ਕਰਕੇ ਆ ਜਾਂਦੇ ਸੀ। ਹੁਣ ਆਈਬਾਲ ਟੂ ਆਈਬਾਲ ਹੋ ਜਾਣਗੇ, ਉਹਨਾਂ ਨੇ ਆਪਦਾ ਸਾਰਾ ਲਿਆ ਕੇ ਤਾਜ਼ੋ ਸਮਾਨ ਰੱਖ ਲਿਆ, ਇਹਨਾਂ ਨੇ ਰੱਖ ਲਿਆ, ਇਹਨਾਂ ਦੇ ਜਹਾਜ਼ ਉੱਡੀ ਜਾਂਦੇ ਆ, ਉਹਦੇ ਉੱਡੀ ਜਾਂਦੇ ਆ। ਇਹ ਡਿਪੈਂਡ, ਇੰਡੀਆ ਨੇ ਤਾਂ ਰਹਿਣਾ ਹੀ ਆ। ਇੰਡੀਆ ਦੇ ਕੋਲੇ ਇੱਕ ਤਰੀਕੇ ਨਾਲ ਕਹੋ ਰਿਸੋਰਸਿਸ ਦੀ ਕਮੀ ਆ, ਕਲੈਕਟ ਕਰ ਰਹੇ ਆ ਐਟਲੀਸਟ। ਹੁਣ ਉਹਨਾਂ ਨੇ ਅਮਰੀਕਾ ਨੂੰ, ਇਜ਼ਰਾਈਲ ਨੂੰ, ਇਹਨਾਂ ਨੂੰ ਕਿਹਾ ਵੀ ਜੇ ਹੁਣ ਮੇਰਾ ਮੱਥਾ ਲਵਾਇਆ ਤਾਂ ਚੀਜ਼ਾਂ ਇੱਥੇ ਇਹਨਾਂ ਦੇ ਯੂਐਸ ਦੇ ਕੱਲ ਇੱਕ ਇੰਟਰਵਿਊ ਆ ਰਹੀ ਸੀ ਉਹਨਾਂ ਦਾ
ਦੁਸ਼ਮਣ
ਹਾਂਜੀ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਪਿੱਛੋਂ ਕੌਣ ਬੋਲ ਰਿਹਾ ਜੀ? ਹਾਂਜੀ ਪਲੀਜ਼ ਤੁਸੀਂ ਇੱਕ ਮਿੰਟ ਚੁੱਪ ਰਹੋ, ਆਲਮਜੀਤ ਗਰੇਵਾਲ ਸਾਹਿਬ ਨੂੰ ਗੱਲ ਕਰ ਲੈਂਦੇ ਹਾਂ। ਹੈਲੋ ਹੈਲੋ ਹਾਂਜੀ ਹਾਂਜੀ ਗੋਹੜ ਜੀ ਗਰੇਵਾਲ ਸਾਹਿਬ ਗੱਲ ਮੁਕੰਮਲ ਕਰ ਲਓ।
ਕਿੱਥੇ ਸੀਗਾ ਮੈਂ ਤਾਂ ਵਿਚਾਲੇ ਗੱਲ ਹੀ ਭੁੱਲ ਗਿਆ।
ਹਾਂਜੀ ਹਾਂਜੀ ਤੁਸੀਂ
ਮੈਂ ਉਹੀ ਗੱਲ ਕਹਿਣਾ ਵੀ ਇੰਡੀਆ ਨੂੰ ਚਾਈਨਾ ਜਿਹੜਾ ਆਪਦੀ ਉਹ ਲੇਬਰ ਫੋਰਸ ਕਰਕੇ, ਚੀਪ ਲੇਬਰ ਫੋਰਸ ਕਰਕੇ ਉਹ ਚੈਲੰਜ ਲੈਂਦਾ। ਉਹਨੂੰ ਪਤਾ ਵੀ ਉਹਨਾਂ ਦੇ ਵੇਜਸ ਹਾਈ ਹੋ ਚੁੱਕੇ ਆ ਹੁਣ ਲੇਬਰ ਦੇ, ਉੱਥੋਂ ਕਈ ਕੰਪਨੀਆਂ ਦਾ ਵੈਸੇ ਹੀ ਮੂਵ ਹੋ ਰਹੀਆਂ ਸੀ। ਹੁਣ ਆ ਬਦਨਾਮੀ ਕਰਕੇ ਵੀ ਅਮੈਰੀਕਾ ਸੀ ਕਹਿੰਦਾ ਨਿਕਲੋ ਜੀ ਕੰਪਨੀਆਂ ਨਿਕਲੋ, ਸਾਰੀਆਂ ਨੇ ਇੰਡੀਆ 'ਚ ਆਉਣਾ। ਉਹ ਇਹ ਦਿਖਾਉਣਾ ਚਾਹੁੰਦਾ ਵੀ ਦੇਖੋ ਜੀ ਇਹਨਾਂ ਦੇ ਅੰਦਰ ਡਿਸਟਰਬੈਂਸ ਆ, ਨਾਲੇ ਪੈਸਾ ਜਿਵੇਂ ਤੁਸੀਂ ਵੀ ਦੱਸਿਆ ਇੰਨਾ ਖਰਚ ਯਾਰ, ਉਹਨੇ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਵਰਗੇ ਅਖਬਾਰ ਖਰੀਦੇ ਹੋਏ ਆ, ਤੇ ਇੰਡੀਆ ਦੇ ਵਿੱਚ ਜਿਹੜੇ ਤੁਰੇ ਫਿਰਦੇ ਆ ਉਹ ਜਰਨਲਿਸਟ, ਉਹ ਕਿਹੜੀ ਖੇਤ ਦੀ ਮੂਲੀ ਨੇ? ਉਹ ਲੱਖ ਲੱਖ, ਦੋ ਦੋ ਲੱਖ, ਪੰਜ ਪੰਜ ਲੱਖ ਰੁਪਈਏ ਦੀ ਮਾਰਨੇ ਉਹ। ਟਵਿੱਟਰ ਦੇ ਉੱਤੇ ਦੇਖੋ ਕਿੰਨੇ ਆ, ਇਹਨਾਂ ਦੇ ਅਕਾਊਂਟ ਬੰਦ ਕੀਤੇ ਆ। ਸੋ ਇਹ ਪਿਛਲੀਆਂ ਸਦੀਆਂ ਵਾਲੀ ਲੜਾਈ ਨਹੀਂ ਹੈ, ਮਲਟੀ ਡਾਇਮੈਂਸ਼ਨਲ ਆ। ਇਹਦੇ 'ਚ ਪ੍ਰੋਪੇਗੰਡਾ ਵੀ ਆ, ਝੂਠ ਵੀ ਆ, ਫੇਰ ਆ ਵੀ ਆ, ਉਹ ਵੀ ਆ, ਫਲਾਨਾ ਟਿਮਕਾ। ਹੁਣ ਜਿਵੇਂ ਆਪਾਂ ਅੰਦਾਜ਼ਾ ਹੀ ਲਾਉਂਦੇ ਹਾਂ, ਹੁਣ ਚੀਨ ਵਾਲਿਆਂ ਨੇ ਅਖੇ ਜੀ ਉਹ MMA ਵਾਲੇ ਬੰਦੇ ਲਿਆਂਦੇ ਆ, ਸਾਰੇ ਇੰਜੈਕਸ਼ਨ ਲਾ ਲਾ ਕੇ ਲੜਦੇ ਆ ਉਹ MMA ਵਾਲੇ ਕੀ ਕਰ
ਲੈਣਗੇ?
ਇਹਦਾ ਮਤਲਬ MMA ਵਾਲੇ ਫਾਈਟਰ ਲਿਆਂਦੇ ਆ, ਇਹਦਾ ਮਤਲਬ ਫਿਰ ਤੁਹਾਡੇ ਚੰਗੀਆਂ ਪਈਆਂ ਨੇ ਨਾ, ਇਹ ਡੋਂਟ ਐਡਮਿਟ। ਉਹ ਬੰਦ, ਇਹ ਕਲੋਜ਼ ਸੁਸਾਇਟੀ ਆ। ਅੱਜ ਦੀ ਹੁਣ ਥੋੜ੍ਹੀ 2 ਘੰਟੇ ਪਹਿਲਾਂ ਦੀ ਨਿਊਜ਼ ਆ, ਉਹਨਾਂ ਦੇ ਜਿਹੜੇ ਚਾਈਨੀਜ਼ ਸਟੂਡੈਂਟ ਦੇ ਬਾਹਰ ਪੜ੍ਹਦੇ ਹੋ, ਕਹਿੰਦੇ ਅਸੀਂ ਤਾਂ ਜਾਣਾ ਹੀ ਨਹੀਂ ਉੱਥੇ, ਦੇਰ ਇਜ਼ ਨੋ ਫਰੀਡਮ ਓਵਰ ਦੇਅਰ, ਰਾਈਟ? ਇੰਡੀਆ ਦੇ ਉੱਥੇ ਬੈਠੇ ਹੋ, ਕਹਿੰਦੇ ਸਾਨੂੰ ਜਲਦੀ ਬੁਲਾਓ ਤੁਹਾਡੀ ਲੜਾਈ ਤੋਂ ਪਹਿਲਾਂ। ਤਾਂ ਉਹ ਕੰਟਰੀ ਕੀ ਆ ਉਹ ਕੰਟਰੀ ਜਿਹੇ ਜੀ ਹੈਗੀ ਆ, ਉਹੋ ਜਿਹੇ ਉਹਦੇ ਨਾਲ ਦੇ ਨੇ। ਪਾਕਿਸਤਾਨ ਨੂੰ ਦੇਖ ਲਓ, ਉਦੋਂ ਵੀ ਵੱਡਾ ਚੰਦ ਆ। ਨੌਰਥ ਕੋਰੀਆ ਨੂੰ ਦੇਖ ਲਓ, ਇਹਨਾਂ ਦੋਨਾਂ ਦਾ ਪਿਓ ਆ। ਤੇ ਇਹ ਜਿਹੜੀਆਂ ਸੁਸਾਇਟੀ ਦੇ ਹਿਸਾਬ ਨਾਲ ਜਿਹੜੇ ਤਿੰਨਾਂ ਦੇ ਕੋਲ ਐਟਮ ਆ, ਇਹ ਵੀ ਖਿਆਲ ਰੱਖੋ, ਇਹਨਾਂ ਨੂੰ ਜੇ ਨਿਊਟਰਲਾਈਜ਼ ਨਹੀਂ ਕਰਨਗੇ ਤਾਂ ਬਹੁਤ ਵੱਡੀ ਟ੍ਰੈਜਡੀ ਸਾਰੀ ਦੁਨੀਆਂ ਨੂੰ ਝੱਲਣੀ ਪੈਣੀ ਆ। ਪ੍ਰੋਲੀਫਰੇਸ਼ਨ ਕਰਦੇ ਆ, ਕੱਲ ਉੱਥੇ ਇਰਾਨ ਦੇ ਵਿੱਚ ਵੀ ਐਕਸਪਲੋਜ਼ਨ ਹੋ ਗਿਆ ਉਹਨਾਂ ਦੇ, ਪਤਾ ਨਹੀਂ ਐਟਮ 'ਚ ਹੋਇਆ, ਪਤਾ ਨਹੀਂ ਉਹਨਾਂ ਦਾ ਮਿਜ਼ਾਈਲ ਸੈਂਟਰ ਉੱਡ ਗਿਆ, ਪਤਾ ਨਹੀਂ ਇਜ਼ਰਾਈਲਾਂ ਨੇ ਉਡਾਇਆ, ਕੀ ਹੋਇਆ, ਸਮਥਿੰਗ ਇਜ਼ ਗੋਇੰਗ ਔਨ। ਇਹ ਇਕੱਲਾ ਉੱਥੇ ਗਾਲਵਾਨ ਵਾਲੀ ਉੱਤੇ ਨਹੀਂ, ਇਹ ਤਾਂ ਬਹੁਤ ਵੱਡੀ ਗੱਲ ਆ, ਹੌਲੀ 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 ਬਿਲਡਅਪ ਹੋਣੀ ਆ। ਅੱਜ 2 ਮਹੀਨੇ ਇਹ ਸਟੈਂਡ ਆਫ ਬਣਿਆ ਰਿਹਾ ਤਾਂ ਉੱਥੇ ਸੁਣੋ, ਉੱਥੇ -50 ਟੈਂਪਰੇਚਰ ਹੋ ਜਾਣਾ, ਉੱਥੇ ਕਿਹਨੇ ਲੜਨਾ 50 ਦੇ ਵਿੱਚ, ਆਲ ਡਨ। ਨਾਲੇ ਮੋਦੀ ਇੰਡੀਆ ਨੂੰ ਤਾਂ ਬਹੁਤ ਸੋਚ ਕੇ ਚੱਲਣਾ ਪੈਂਦਾ, ਜਿਹੜਾ ਆਪਾਂ ਕਹਿੰਦੇ ਉਹਦੇ 'ਤੇ ਨਹੀਂ ਬੋਲਦਾ, ਉਹਦੇ 'ਤੇ ਨਹੀਂ ਬੋਲਦਾ, ਉਹਦੇ 'ਤੇ ਬੋਲਣ ਵਾਲੇ ਉਹਦੇ ਹੋਰ ਹੈਗੇ ਆ, ਅਮਰੀਕਾ ਬੋਲ ਰਿਹਾ, ਬ੍ਰਿਟੇਨ ਬੋਲ ਰਿਹਾ, ਕੈਨੇਡਾ ਬੋਲ ਰਿਹਾ, ਇੰਡੀਆ ਨੂੰ ਬੋਲਣਾ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ। ਇੰਡੀਆ ਆਪਦੀ ਗੱਲ ਕਰ ਰਿਹਾ, ਉਹਦੀਆਂ ਆਪਦੀਆਂ ਮਜਬੂਰੀਆਂ ਵੀ ਨੇ ਆਪਣੇ ਮੁਲਕ ਦੀਆਂ, ਆਪਾਂ ਅਮਰੀਕਾ, ਇੰਡੀਆ ਅਮੈਰੀਕਾ ਜਾਂ ਕੈਨੇਡਾ ਨਹੀਂ ਹੈ, ਐਡੀ ਵੱਡੀ ਪਾਪੂਲੇਸ਼ਨ ਆ, ਬਿਮਾਰੀ ਪਈ ਹੋਈ ਆ, ਸੋ ਮੈਨੀ ਫਰੰਟਸ। ਉੱਤੋਂ ਰਾਹੁਲ ਗਾਂਧੀ ਜੀ ਉਹ ਦੇਖ ਲਿਆ, ਰਾਜੀਵ ਆਪਦੇ ਪਿਓ ਦੀ ਜਿਹੜੀ ਫਾਊਂਡੇਸ਼ਨ ਬਣਾਈ ਹੋਈ ਆ, ਸਭ ਥਾਂ ਚੀਨਿਆਂ ਨੇ ਪੈਸੇ ਦਿੱਤੇ ਹੋਏ ਆ, ਆ ਨੇਪਾਲ ਦਾ ਪ੍ਰਾਈਮ ਮਿਨਿਸਟਰ ਆ ਇਹਦੇ, ਇਹਦੇ ਉਹ ਇਹਨਾਂ ਨੇ ਬਾਏ ਕਰਨ ਵਾਲੀ ਪਾਲਿਸੀ ਬਣਾਈ ਹੋਈ ਸੀ। ਸੋਵੀਅਤ ਯੂਨੀਅਨ ਅਟੈਕ ਕਰਕੇ ਕੈਪਚਰ ਕਰਦਾ ਸੀ, ਉੱਥੇ ਆਪਦੇ ਟੈਂਕ ਲਾਉਂਦਾ ਸੀ, ਇਹ ਪੈਸੇ ਵੰਡ ਰਿਹਾ, ਇਹਨੇ ਸਾਰੀ ਸੁਸਾਇਟੀ ਕਰਪਟ ਕੀਤੀ ਪੜੀ ਆ। ਆਸਟ੍ਰੇਲੀਆ ਵਾਲੇ ਦਾ ਤੁਸੀਂ ਨਾਂ ਲਾਈ ਦਿੱਤਾ, ਉਹਦਾ ਲਾਸਟ ਨੇਮ ਮੁਸਲਮਾਨ ਪਤਾ ਨਹੀਂ ਕੀ, ਉਹ ਪਾਰਲੀਮੈਂਟ ਆਸਟ੍ਰੇਲੀਆ ਦੇ ਵਿੱਚ ਕਹਿ ਰਿਹਾ ਵੀ ਤੁਸੀਂ ਅਮਰੀਕਾ ਦੇ ਨਾਲ ਨਾ ਆਪਦੇ ਰਿਲੇਸ਼ਨ ਰੱਖੋ, ਆਪਣੇ ਰਿਲੇਸ਼ਨ ਚਾਈਨਾ ਦੇ ਨਾਲ ਹੋਣੇ ਚਾਹੀਦੇ, ਇਹ ਸਾਡਾ ਨੈਸ਼ਨਲ ਇੰਟਰਸਟ ਆ। ਉਹਨਾਂ ਦੀ FBI ਨੇ ਉਹਦੇ 'ਤੇ ਮਾਰਿਆ ਅਤੇ ਹੁਣ ਅਰੈਸਟ ਕਰਕੇ ਅੰਦਰ ਕੀਤਾ ਹੋਇਆ। ਸੋ ਇਸ ਵੈਰੀ ਡਿਫਰੈਂਟ ਕਾਇੰਡ ਆਫ ਵਾਰ, ਇਹ ਸਿਰਫ ਜਿਵੇਂ ਆਪਾਂ ਕਹਿੰਦੇ ਹਾਂ ਜੀ ਉਹਨੇ ਬੜ ਗਿਆ, ਉਹ ਨਿਕਲ ਗਿਆ, ਉਹ ਤਕੜਾ, ਉਹ ਇਟ ਇਜ਼ ਨੋਟ ਲਾਈਕ ਦੈਟ। ਹੁਣ ਪਾਕਿਸਤਾਨ ਵਾਲਿਆਂ ਨੇ ਆਜ਼ਾਦ ਕਸ਼ਮੀਰ ਦੇ ਸਾਰੇ ਹੋਸਪਿਟਲਾਂ ਦੇ ਵਿੱਚ 50% ਬੈੱਡ ਬੁੱਕ ਕਰਾਤੇ, ਉਹ ਕਹਿੰਦੇ ਆ ਸਾਡੇ 'ਤੇ ਚੜਿਆ ਆਉਂਦਾ ਇੰਡੀਆ, ਕਿ ਇੰਡੀਆ ਹੁਣ ਚੀਨ ਨੂੰ ਰੋਕ ਕੇ ਅਤੇ ਪਾਕਿਸਤਾਨ ਦੇ ਉੱਤੇ ਚੜ੍ਹ ਜੂਗਾ, ਆਈ ਡੋਂਟ ਥਿੰਕ। ਲੇਕਿਨ ਸਾਰੇ ਹੀ ਆਪਦੀ ਆਪਦੀ ਕੰਟਰੀ 'ਚ ਆਪਦਾ ਆਪਦਾ ਖੇਡ, ਕਿਉਂਕਿ ਉੱਥੇ ਉਹਨਾਂ ਦਾ ਬੁਰਾ ਹਾਲ ਹੋਇਆ ਹੋਇਆ ਪਾਕਿਸਤਾਨ ਦਾ, ਆਟਾ ਨਹੀਂ, ਚੀਨੀ ਨਹੀਂ, ਤੇਲ ਨਹੀਂ, ਆਹ ਨਹੀਂ, ਉਹ ਨਹੀਂ, ਉਹ ਕਹਿੰਦੇ ਇਮਰਾਨ ਖਾਨ ਨੂੰ ਹਟਾਓ। ਸੋ ਐਵਰੀਬਡੀ ਇਜ਼ ਡੂਇੰਗ ਦੇਅਰ ਓਨ ਡਰਾਮਾ, ਇਸੇ ਇਹਦੇ ਵਿੱਚੋਂ ਕੀ ਨਿਕਲਦਾ ਆਈ ਡੋਂਟ ਨੋ। ਇੱਕ ਗੱਲ ਮੈਂ ਤੁਹਾਡੀ ਐਗਰੀ ਕਰਦਾ ਵੀ ਅਮਰੀਕਾ ਨੇ ਜੇ ਹੁਣ ਨਾ ਇਹਨੂੰ ਢਾਇਆ ਨਾ, ਦੈਨ ਇਟ ਇਜ਼ ਟੂ ਲੇਟ, ਫਿਰ ਨਹੀਂ ਇਹ ਇਹਨਾਂ ਦੇ ਕਾਬੂ 'ਚ ਆਉਣਾ। ਥੈਂਕ ਯੂ ਜੀ,
ਥੈਂਕ ਯੂ ਜੀ, ਵਿਚਾਰ ਤੁਹਾਡੇ ਆ ਗਏ ਨੇ, ਬਿਲਕੁਲ ਮੈਂ ਵੀ ਕਮੈਂਟ ਕਰਾਂਗਾ, ਅਗਲੇ ਕਾਲਰਸ ਵੀ ਅਸੀਂ ਲਵਾਂਗੇ। ਮੁਖਤਿਆਰ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਫਿਰ ਰਾਜਨ ਜੀ ਤੁਹਾਡੀ ਕਾਲ ਹੈ, ਲੇਕਿਨ ਉਸ ਤੋਂ ਪਹਿਲਾਂ ਸਾਡੇ ਇੱਕ ਸਪੋਂਸਰ ਵੇਟ ਕਰ ਰਹੇ ਨੇ, ਪਹਿਲਾਂ ਉਹਨਾਂ ਨੂੰ ਲਵਾਂਗੇ, ਫਿਰ ਮੈਂ ਆਲਮਜੀਤ ਗਰੇਵਾਲ ਸਾਹਿਬ ਤੁਹਾਡੇ ਕਮੈਂਟਸ ਤੁਹਾਡੀ ਗੱਲ 'ਤੇ ਕਮੈਂਟ ਕਰਾਂਗਾ। ਜੀ ਅਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਹਾਂ ਇਸ ਸਮੇਂ ਮੁਬਾਰਕ ਸਾਹਿਬ ਵਾਇਰਲੈਸ ਲੈਂਡ ਤੋਂ ਸਾਡੇ ਨਾਲ। ਮੁਬਾਰਕ ਜੀ, ਵੈਲਕਮ ਸਰ, ਗੋ ਹੈਡ, ਕੀ ਸਪੈਸ਼ਲ ਡੀਲਸ ਲੱਗੀਆਂ ਹੋਈਆਂ ਸਰ, ਉਹ ਸਾਂਝੀਆਂ ਕਰੋ ਸਾਡੇ ਨਾਲ।
ਥੈਂਕ ਯੂ ਵੈਰੀ ਮਚ ਜਗਵੀਰ ਜੀ, ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦਾ, ਅੱਜ ਮੇਰਾ ਸਕੈਜੂਲ ਨਹੀਂ ਸੀ, ਲੇਕਿਨ ਤੁਸੀਂ ਫਿਰ ਵੀ ਟਾਈਮ ਦਿੱਤਾ, ਕਿਉਂਕਿ ਮੈਂ ਰਿਕੁਐਸਟ ਕੀਤੀ ਸੀ ਕਿ ਸਾਡੇ ਪਲੈਨ ਸੀ ਕੁਛ ਜਿਹੜੇ ਪ੍ਰਮੋਸ਼ਨ ਚੱਲ ਰਹੀਆਂ ਸੀ, ਮੈਂ 2-3 ਵੀਕ ਤੋਂ ਅਨਾਊਂਸ ਕਰਦਾ ਰਿਹਾ, ਤਾਂ ਉਹਦੇ ਸਾਡੀ ਲਾਸਟ ਡੇ ਕੱਲ੍ਹ ਵਾ ਜੂਨ 30th, ਅਤੇ ਉਹਦੇ ਵਾਸਤੇ ਮੈਂ ਥੋੜ੍ਹਾ ਦੱਸਣਾ ਚਾਹਾਂਗਾ, ਜਿਹੜੀ ਕਿ ਸਾਨੂੰ 44 ਈਚ ਲਾਈਨ ਜਿਹੜੀ ਕਿ ਆਫਟਰ ਡਿਸਕਾਊਂਟ ਮਿਲਦੀ ਆ, ਉਹਦੇ ਵਿੱਚ ਫੋਨ ਵੀ ਮਿਲਦਾ ਵਾ, ਔਰ 20 GB ਡਾਟਾ ਅਨਲਿਮਿਟਡ, ਉਸ ਤੋਂ ਬਾਅਦ ਸਲੋਅ ਹੋ ਜਾਂਦਾ ਵਾ, ਔਰ ਇਹਦੇ ਵਿੱਚ ਤੁਹਾਨੂੰ ਅਗਰ 4 ਲਾਈਨਾਂ ਲੈਂਦੇ ਜੇ ਤਾਂ ਐਨ ਐਵਰੇਜ 44 ਦੀ ਮਿਲ ਜਾਂਦੀ ਹੈ ਤੁਹਾਨੂੰ, 3 ਫੋਨ ਨੇ ਜਿਹਨਾਂ 'ਚ ਤੁਸੀਂ ਚੂਜ਼ ਕਰ ਸਕਦੇ ਜੀ, ਸੈਮਸੰਗ A51, ਹਵਾਵੀ P30 ਲਾਈਟ, ਔਰ iPhone 7 ਦੇ ਨਾਲ ਫਰੀ ਮਿਲ ਰਹੇ ਨੇ। ਅਗਰ ਤੁਸੀਂ ਕੋਈ ਹੋਰ ਫੋਨ ਲੈਣਾ ਉਹਦੇ ਵਾਸਤੇ ਕੁਛ ਹੋਰ ਤੁਹਾਨੂੰ ਪੇਮੈਂਟ ਐਡ ਹੋ ਜਾਂਦੀ ਹੈ। ਅਤੇ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ ਦੇਣਾ ਚਾਹਾਂਗਾ ਜੀ, ਸਰ 75 ਦੀ ਫਸਟ ਲਾਈਨ ਆ, ਔਰ ਈਚ ਅਡੀਸ਼ਨਲ ਲਾਈਨ ਜਿਹੜੀ $50 ਦੀ ਆ, ਉਹਦੇ ਨਾਲ ਹਰ ਲਾਈਨ ਦੇ 300 ਡਾਲਰ ਦਾ ਤੁਹਾਨੂੰ ਬਿੱਲ ਕ੍ਰੈਡਿਟ ਮਿਲਦਾ ਵਾ, ਔਰ ਅਗਰ ਤੁਸੀਂ ਕੈਲਕੂਲੇਟ ਕਰੋ 4 ਲਾਈਨਾਂ ਨੂੰ ਤਾਂ ਇਹ $44 ਦੀ ਪਰ ਲਾਈਨ ਤੁਹਾਨੂੰ ਪੈ ਜਾਂਦੀ ਹੈ, 20 GB ਫਾਸਟ, ਉਸ ਤੋਂ ਬਾਅਦ ਸਲੋਅ, ਜਾਂ ਤੁਸੀਂ 80 GB ਸ਼ੇਅਰ ਡੇਟਾ ਵੀ ਲੈ ਸਕਦੇ, ਜਿਹੜੇ ਸ਼ੇਅਰ ਵੀ ਕਰ ਸਕਦੇ, ਜਾਂ ਤੁਸੀਂ ਅਗਰ ਇੱਕ ਬੰਦਾ ਘੱਟ ਯੂਜ਼ ਕਰਦਾ ਦੂਸਰਾ ਜ਼ਿਆਦਾ ਕਰ ਸਕਦਾ ਵਾ। ਔਰ ਇਹਦੇ ਵਿੱਚ ਸਾਡੇ ਕੋਲ ਸੈਮਸੰਗ 20 ਪਲੱਸ ਔਰ ਹੋਰ ਬਹੁਤ ਸਾਰੀਆਂ ਡਿਵਾਈਸਿਸ ਜਿਹੜੀਆਂ ਨੇ ਬਹੁਤ ਸਪੈਸ਼ਲ 'ਤੇ ਲੱਗੀਆਂ ਹੋਈਆਂ, ਜਿਹੜੀਆਂ ਕਿ ਆਲਮੋਸਟ 50% ਆਫ ਉਹਨਾਂ ਕੀਤਾ ਹੋਇਆ ਵਾ, $40 ਸਿਰਫ ਐਡ ਕਰੋ ਅਤੇ ਸਾਨੂੰ ਇਹ ਸੈਮਸੰਗ S20 ਜਾਂ S20 ਪਲੱਸ ਤੁਹਾਨੂੰ ਆਫਰ ਕਰ ਰਹੇ ਨੇ। ਔਰ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਡਿਵਾਈਸਿਸ ਲੈਣੀਆਂ ਨੇ, ਜਿੱਦਾਂ ਐਪਲ ਦੇ ਲੇਟੈਸਟ ਫੋਨ ਨੇ, ਉਹ ਵੀ ਤੁਹਾਨੂੰ ਮਿਲ ਜਾਂਦੇ ਨੇ, ਉਹਦੇ ਵਿੱਚ ਤੁਹਾਨੂੰ ਪ੍ਰਾਈਸਿਸ ਤੁਹਾਨੂੰ ਕਾਲ ਕਰਕੇ ਚੈੱਕ ਕਰਨੀਆਂ ਪੈਣਗੀਆਂ, ਜਾਂ ਤੁਸੀਂ ਸਟੋਰ 'ਤੇ ਆ ਜਾਓ। ਇਹਦੇ ਵਿੱਚ ਜ਼ਰੂਰੀ ਨਹੀਂ ਕਿ ਤੁਸੀਂ 4 ਲਾਈਨਾਂ 'ਤੇ ਹੀ ਸਾਰੇ ਐਕਸਪੈਂਸਿਵ ਫੋਨ ਲਓ, ਇੱਕ ਵੀ ਐਕਸਪੈਂਸਿਵ ਲੈ ਸਕਦੇ ਜੇ, ਬਾਕੀ ਤੁਸੀਂ ਉਹਨੂੰ 50-50 'ਤੇ ਰੱਖ ਸਕਦੇ ਜੇ। ਅਤੇ ਬਹੁਤ ਹੀ ਜ਼ਬਰਦਸਤ ਆਫਰ ਹੈ ਜਿਹਦੀ ਕਿ ਕੱਲ੍ਹ ਲਾਸਟ ਡੇ ਆ, ਮੈਂ ਕਸਟਮਰ ਰਿਕੁਐਸਟ ਕਰਾਂਗਾ, ਬਹੁਤ ਸਾਰੀ ਤੁਹਾਨੂੰ ਕਾਲ ਵੀ ਆਈਆਂ ਸੀ ਇਸ ਪਲੈਨ ਵਾਸਤੇ, ਇਹਦੇ ਵਾਸਤੇ ਕੋਈ ਹਿਡਨ ਚਾਰਜਿਸ ਨਹੀਂ ਹੈ। ਅਗਰ ਤੁਸੀਂ ਇਹ ਪਲੈਨ ਲੈਂਦੇ ਜੇ ਤਾਂ ਕੁਛ ਫੋਨ ਤੁਸੀਂ ਪੇ ਨਹੀਂ ਕਰਨਾ ਸਾਨੂੰ, ਤੁਸੀਂ ਚਾਰ ਲਾਈਨਾਂ ਲਓਗੇ, ਚਾਰਾਂ ਲਾਈਨਾਂ ਤੇ ਅਨਲਿਮਿਟਡ ਡਾਟਾ, 20 GB ਫਾਸਟ, ਉਸ ਤੋਂ ਬਾਅਦ ਸਲੋ। ਅਗਰ ਕਿਸੇ ਨੇ ਇੱਕ ਲਾਈਨ ਲੈਣੀ ਹੈ ਤੇ ਇੱਕ ਲਾਈਨ ਵੀ ਮਿਲ ਸਕਦੀ ਆ, ਉਹ 75 ਦੀ ਹੋਏਗੀ, ਉਹਦੇ ਨਾਲ $300 ਦਾ ਬਿਲ ਕ੍ਰੈਡਿਟ। ਅਗਰ ਦੋ ਲੈਣੇ ਹੈ ਤੇ ਉਹਦੇ ਵਿੱਚ 600 ਦਾ ਕ੍ਰੈਡਿਟ, ਔਰ ਤੁਹਾਨੂੰ ਐਨ ਐਵਰੇਜ ਤੁਹਾਨੂੰ ਦੋਨਾਂ ਦੀ ਮਿਲਾ ਪੈ ਜਾਂਦੀ ਹੈ। ਇਹ ਬਹੁਤ ਹੀ ਜ਼ਬਰਦਸਤ ਆਫਰ ਹੈ ਜਗਵੀਰ ਜੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਜ਼ਰੂਰ ਸਾਨੂੰ ਕੋਂਟੈਕਟ ਕਰੋ। ਬਾਕੀ ਕੱਲ੍ਹ ਤੁਹਾਨੂੰ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਕੋਂਟੈਕਟ ਕਰੋ। ਅਸੀਂ 11 to 8 ਵੀਕਡੇ 'ਚ ਖੁੱਲ੍ਹੇ ਹੁੰਦੇ ਹਾਂ, ਅਸੀਂ ਅੱਜ ਵੀ ਖੁੱਲ੍ਹੇ ਹੋਵਾਂਗੇ, ਕੱਲ੍ਹ ਔਰ July 1 ਨੂੰ ਬੰਦ ਹੋਵਾਂਗੇ। ਮੈਂ ਰਿਕੁਐਸਟ ਕਰਾਂਗਾ ਸਾਨੂੰ ਜ਼ਰੂਰ ਕੋਂਟੈਕਟ ਕਰੋ। ਸਾਡਾ ਫੋਨ ਨੰਬਰ ਹੈ 905-8405-67-905-840-4567, ਔਰ ਸਾਡਾ ਐਡਰੈਸ ਹੈ 380 ਬਵੇਡ ਡਰਾਈਵ ਈਸਟ, ਯੂਨਿਟ 6, ਜਿਹੜਾ ਕਿ ਕੈਨੇਡੀ ਔਰ ਬਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਤੁਸੀਂ ਵਾਇਰਲੈਸ ਲੈਂਡ ਬ੍ਰੈਂਪਟਨ ਗੂਗਲ ਕਰੋਗੇ, ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ ਕੌਨਸਟੋਗਾ ਪਲਾਜ਼ੇ ਦੇ ਨਾਂ ਤੋਂ, ਤੇ ਤੁਸੀਂ ਮਿਸ ਨਹੀਂ ਕਰਦੇ ਅਗਰ ਬਵੇਡ ਤੇ ਟਰੈਵਲ ਕਰਦੇ ਜੀ। ਥੈਂਕ ਯੂ ਵੈਰੀ ਮਚ ਜਗਵੀਰ ਜੀ,
ਬਹੁਤ ਸ਼ੁਕਰੀਆ ਜੀ। ਮੁਬਾਰਕ ਜੀ, ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ, ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਲੈਣੀ ਹੈ ਤੁਸੀਂ।
905-8405-67-905-840-4567, ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ, ਥੈਂਕ ਯੂ, ਥੈਂਕ ਯੂ। 905-8404-567 ਇਸ ਨੰਬਰ ਤੇ ਸੰਪਰਕ ਕਰ ਲੈਣਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵਧੀਆ ਡੀਲ ਲੈਣੀ ਹੈ। ਸੋ 2 ਦਿਨ ਤੱਕ ਹਜੇ ਜੂਨ ਐਂਡ ਤੱਕ ਇਹ ਡੀਲ ਮੌਜੂਦ ਹੈ, ਆਹ 2 ਦਿਨ ਤੁਸੀਂ ਫਾਇਦਾ ਇਹਦਾ ਲੈ ਸਕਦੇ ਹੋ ਮੰਡੇ ਟਿਊਜ਼ਡੇ। ਔਰ ਮੈਂ ਫਿਰ ਦੱਸ ਦਵਾਂ ਕਿ ਸਾਡੇ ਕਿਸੇ ਵੀ ਸਪੋਂਸਰ ਦਾ ਤੁਸੀਂ ਨੰਬਰ ਕਿਸੇ ਵੀ ਟਾਈਮ ਲੈਣਾ ਹੈ 416-475-4000, 416-475-4000। ਆਲਮਜੀਤ ਗਰੇਵਾਲ ਸਾਹਿਬ, ਤੁਸੀਂ ਕਾਫੀ ਪੁਆਇੰਟਸ ਨੂੰ ਟੱਚ ਕੀਤਾ ਕੁਇਕਲੀ, ਬਸ ਮੈਂ ਇੱਕ ਪੁਆਇੰਟ ਜਿਹਨੂੰ ਤੁਸੀਂ ਵੀ ਐਗਰੀ ਕਰਦੇ ਹੋ, ਮੈਂ ਵੀ ਐਗਰੀ ਕਰਦਾ ਕਿ ਇਸ ਟਾਈਮ ਚਾਈਨਾ ਨੂੰ ਜੇ ਨਹੀਂ ਕਾਊਂਟਰ ਕੀਤਾ ਗਿਆ ਤੇ ਜਿਸ ਤੇਜ਼ੀ ਦੇ ਨਾਲ ਚਾਈਨਾ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਬੁਲਿੰਗ ਟੈਕਟਿਕਸ ਇਖਤਿਆਰ ਕਰ ਰਿਹਾ, ਇਹਦਾ ਬਹੁਤ ਬੜਾ ਨੁਕਸਾਨ, ਬਹੁਤ ਬੜਾ ਨੁਕਸਾਨ ਹੁਣ ਆਲਰੇਡੀ ਹੋ ਗਿਆ ਕੋਰੋਨਾ ਵਾਇਰਸ ਦੇ ਕਾਰਨ। ਦੇਖੋ ਐਡਾ ਵੱਡਾ ਨੁਕਸਾਨ ਹੋਇਆ, ਚਾਈਨਾ ਨੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ, ਇਹਦਾ ਆਲਰੇਡੀ ਬਹੁਤ ਬੜਾ ਨੁਕਸਾਨ ਹੋ ਗਿਆ ਤੇ ਆਉਣ ਵਾਲੇ ਟਾਈਮ 'ਚ ਇਹਦਾ ਹੋਰ ਬਹੁਤ ਬੜਾ ਨੁਕਸਾਨ ਜਿਹੜਾ ਉਹ ਹੋਣ ਵਾਲਾ ਹੈ। ਮੁਖਤਿਆਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਆਪਣਾ ਜਿਹੜਾ ਚਾਈਨਾ ਦੀ ਔਰਤ ਫੜੀ ਹੋਈ ਹੈ ਕੈਨੇਡਾ ਵਾਲਿਆਂ ਨੇ, ਇਹ ਦੇਖੋ ਜੇ ਤਾਂ ਚਾਈਨਾ ਵਾਲਿਆਂ ਨੇ ਆਪਣੇ ਪਹਿਲਾਂ ਫੜੇ ਹੁੰਦੇ ਫਿਰ ਤਾਂ ਗੱਲ ਹੈਗੀ ਸੀਗੀ, ਪਹਿਲਾਂ ਕੈਨੇਡਾ ਨੇ ਉਹਨਾਂ ਦੀ ਤੀਵੀਂ ਫੜੀ ਹੈ। ਅੱਛਾ, ਇਹਦੇ ਵਿੱਚ ਜਿਹੜੇ ਟਰੰਪ ਨੇ ਸਟੇਟਮੈਂਟ ਦਿੱਤੀ ਹੈ ਵੀ ਅਸੀਂ ਇਹਨੂੰ ਐਜ ਏ ਟ੍ਰੇਡ ਬੇਟ ਯੂਜ਼ ਕਰਾਂਗੇ, ਕੈਨੇਡਾ ਦੀ ਅਦਾਲਤ ਨੂੰ ਬਹੁਤ ਵਧੀਆ ਐਕਸਕਿਊਜ਼, ਬਹੁਤ ਵਧੀਆ ਬਹਾਨਾ ਮਿਲ ਗਿਆ ਵੀ ਦੇ ਆਰ ਨਾਟ ਓਨੈਸਟ ਅਬਾਊਟ ਦੈਟ, ਰਾਈਟ, ਉਹਨੂੰ ਰਿਲੀਜ਼ ਕਰ ਦੇਣ। ਜੇ ਥੋਮਸ ਮਲਕਲੇਅਰ ਨੇ ਵੀ ਇਹਦੇ ਬਾਰੇ ਸਟੇਟਮੈਂਟ ਦਿੱਤੀ ਹੈ ਵੀ ਜਦੋਂ ਟਰੰਪ ਕਹਿ ਰਿਹਾ ਵੀ ਅਸੀਂ ਤਾਂ ਇਹਨੂੰ ਯੂਜ਼ ਕਰਾਂਗੇ ਟ੍ਰੇਡ ਕੰਸੈਸ਼ਨ ਲੈਣ ਵਾਸਤੇ, ਆਈਦਰ ਤਾਂ ਕੋਰਟ ਸਾਡੀ ਪ੍ਰੈਸ਼ਰ ਦੇ ਥੱਲੇ ਹੈ ਜਾਂ ਕੋਈ ਕਰਪਸ਼ਨ ਹੈ, ਅਮੈਰੀਕਾ ਤੋਂ ਡਰਦੇ ਹੈ ਇਹ, ਰਾਈਟ। ਅਦਰਵਾਈਜ਼ ਤਾਂ ਕੋਰਟਾਂ ਕਦੇ ਵੀ ਫ੍ਰੀ ਨਹੀਂ ਹੁੰਦੀਆਂ, ਜਿਵੇਂ ਕਹਿ ਰਹੇ ਹਾਂ ਵੀ ਉਹ ਆਜ਼ਾਦ ਹੁੰਦੀਆਂ ਸਾਡੀ ਕੋਰਟਾਂ, ਕੋਈ ਕੋਈ ਆਜ਼ਾਦ ਨਹੀਂ ਹੁੰਦੀਆਂ, ਸਾਰੀਆਂ ਉੱਪਰ ਨੂੰ ਦੇਖ ਕੇ ਫੈਸਲੇ ਕਰਦੀਆਂ। ਪਹਿਲਾਂ ਅਸੀਂ ਉਹਨਾਂ ਦੀ ਕੁੜੀ ਫੜੀ ਹੈ, ਫਿਰ ਉਹਨਾਂ ਨਾਲ ਸਾਡੇ ਮੁੰਡੇ ਫੜ ਲਏ, ਇਹ ਛੱਡ ਗੱਲ ਇੰਨੀ ਸਾਰੀ ਹੈ ਜੀ। ਅੱਛਾ, ਦੂਜਾ ਜਿਹੜਾ ਤੁਸੀਂ ਕਹਿੰਦੇ ਵੀ ਮੋਦੀ ਨੂੰ ਬੋਲਣਾ ਚਾਹੀਦਾ ਚਾਈਨਾ ਦੇ ਵਿੱਚ ਮੁਸਲਮਾਨਾਂ ਬਾਰੇ, ਮੋਦੀ ਇਹ ਤਾਂ ਪਹਿਲਾਂ ਇਲਜ਼ਾਮ ਲੱਗਦਾ ਵੀ ਇਹ ਮੁਸਲਮਾਨਾਂ ਨੂੰ ਮਾਰਦਾ, ਮੁਸਲਮਾਨ ਵਿਰੋਧੀ ਹੈ, ਉਹ ਤਾਂ ਵਿਚਾਰਾ ਹਿੰਦੂ ਹੈ, ਹਾਂਜੀ ਹਿੰਦੂ ਰਾਸ਼ਟਰ ਦਾ ਬੰਦਾ, ਪਾਕਿਸਤਾਨ ਮੁਸਲਿਮ ਸਟੇਟ ਹੈ, ਇਸਲਾਮਿਕ ਸਟੇਟ ਹੈ, ਧਰਮ ਦੇ ਆਧਾਰ 'ਤੇ ਬਣਿਆ ਹੋਇਆ, ਜੇ ਉਹ ਨਹੀਂ ਬੋਲਦੇ ਮੁਸਲਮਾਨਾਂ ਬਾਰੇ, ਉਹ ਕਸ਼ਮੀਰ ਦੇ ਮੁਸਲਮਾਨਾਂ ਬਾਰੇ ਬੋਲਦੇ ਹੈ, ਇੰਡੀਆ ਦੇ ਮੁਸਲਮਾਨਾਂ ਬਾਰੇ ਬੋਲਦੇ ਹੈ, CAA ਬਾਰੇ ਬੋਲਦੇ, ਇਸ 'ਤੇ ਇਹਦਾ ਉਹਨਾਂ ਦੇ ਲਾਣ ਤਾਂ ਯਾਰ, ਇਹ ਤਾਂ ਉਹਨੇ ਨਕਟ ਬੋ ਕੇ ਮਰ ਜਾਣਾ ਚਾਹੀਦਾ ਜੇ ਪਾਕਿਸਤਾਨ ਨਹੀਂ ਬੋਲਦਾ, ਮੋਦੀ ਨੂੰ ਕੀ ਖਾਸ
ਲੈਂਗੁਏਜ ਦਾ ਖਿਆਲ ਰੱਖੋ, ਲੈਂਗੁਏਜ ਦਾ ਪਲੀਜ਼, ਮੈਂ ਸੋਰੀ ਇੰਟਰਪਟ ਨਹੀਂ ਕਰਨਾ ਚਾਹ ਰਿਹਾ, ਪਰ ਲੈਂਗੁਏਜ ਦਾ ਖਿਆਲ ਰੱਖੋ। ਹਾਂਜੀ,
ਮੋਦੀ ਨੂੰ ਕੀ ਲੋੜ ਹੈ ਬੋਲਣ ਦੀ, ਮੋਦੀ 'ਤੇ ਤਾਂ ਪਹਿਲਾਂ ਹੀ ਲੱਗਦਾ ਇਲਜ਼ਾਮ, ਹਾਂਜੀ ਪਾਕਿਸਤਾਨ ਨੂੰ ਬੋਲਣਾ ਚਾਹੀਦਾ, ਪਾਕਿਸਤਾਨ ਨਹੀਂ ਬੋਲਦਾ, ਉਹਨਾਂ ਉਹਦਾ ਇਲਾਕਾ ਦਿੱਤਾ ਸਾਰਾ ਦੱਬਿਆ ਹੋਇਆ, ਉਹਨਾਂ ਸਮੇਂ ਲੱਕ ਦੇਈ ਜਾਂਦੀ ਆ ਉਹਨਾਂ ਤੋਂ, ਮੋਦੀ ਸਾਮ ਖਾ ਉਹਨਾਂ ਨੂੰ ਪੰਗਾ ਲੱਗੇ ਉਹਨਾਂ ਨਾਲ। ਬਾਕੀ ਜਿਹੜਾ ਚਾਈਨਾ ਦਾ, ਉਹਦਾ ਪਹਿਲਾਂ ਪਤਾ ਹੀ ਸੀ ਕਿਉਂਕਿ ਉਹਨਾਂ ਦੀ ਪਾਵਰ ਵੱਧ ਰਹੀ ਹੈ, ਐਕਸਪੈਂਸ਼ਨ ਕਰ ਰਹੇ ਹੈ ਉਹ, ਰਾਈਟ, ਉਹ ਤਾਂ ਕਲੈਸ਼ ਹੋਣਾ ਹੀ ਹੋਣਾ, ਰਾਈਟ। ਜਿਵੇਂ ਪਹਿਲੀ 2 ਵਾਰਾਂ ਵੀ ਇੱਦਾਂ ਹੀ ਲੱਗੀਆਂ ਸੀਗੀਆਂ, ਜੇ ਤੁਸੀਂ ਉਹਨਾਂ ਦੀ ਮਾਰਕੀਟ ਬੰਦ ਕਰੋਗੇ ਉੱਧਰੋਂ ਕਰੀ ਜਾਓਗੇ, ਕਲੈਸ਼ ਹੋਣਾ ਹੀ ਹੋਣਾ, ਰਾਈਟ, ਕਿਉਂਕਿ ਚਾਈਨਾ ਵੀ ਐਕਸਪੈਂਸ਼ਨ, ਅਫਰੀਕਾ ਦੇ ਵਿੱਚ ਵੀ, ਹੋਰ ਵੀ ਸਾਰੇ ਕਰ ਰਿਹਾ, ਚਾਈਨਾ ਨੂੰ ਕੋਈ ਮਾਰ ਨਹੀਂ ਸਕਦਾ ਜਦ ਤੱਕ ਉਹ ਅੰਦਰੋਂ ਨਹੀਂ ਮਰਦੇ, ਆਪਣੇ ਆਪ 'ਤੇ ਕਮਜ਼ੋਰ ਨਹੀਂ ਹੁੰਦੇ ਉਹਨਾਂ ਦੇ, ਕੋਈ ਜਿਵੇਂ ਸੋਵੀਅਤ ਯੂਨੀਅਨ ਨੂੰ ਕਿਹੜਾ ਕਿਸੇ ਨੇ ਮਾਰਿਆ ਸੀ, ਉਹ ਆਪਣੇ ਦਬਾਅ 'ਚ ਆਪੇ ਹੀ ਡਿੱਗ ਪਏ ਸੀ, ਜੇ ਕੋਈ ਵੀ ਦੇਸ਼ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ ਅਨਲੈਸ ਉਹ ਆਪਣੇ ਅੰਦਰੋਂ, ਉਹਨਾਂ ਦੀ ਵੀਕਨੈਸ ਪੈਦਾ ਨਹੀਂ ਹੁੰਦੀ, ਜੇ ਉਹ ਅੰਦਰੋਂ ਸਟਰੋਂਗ ਹੈ ਕੋਈ ਉਹਨਾਂ ਨੂੰ ਮਾਰ ਨਹੀਂ ਸਕਦਾ, ਭਾਵੇਂ ਅਮੈਰੀਕਾ ਹੋਵੇ, ਜਿਵੇਂ ਹੋਰ ਬਾਕੀ ਦੇ ਈਵਨ ਬੰਦਾ ਵੀ ਹੋਵੇ, ਜੇ ਬੰਦਾ ਇਕੱਲਾ ਹੋਵੇ ਉਹ ਸਾਰੀ ਦੁਨੀਆਂ ਨਾਲ ਲੜ ਸਕਦਾ, ਉਹ ਜੇ ਉਹਦੇ ਅੰਦਰ ਬਿਮਾਰੀ ਕੋਈ ਪੈਦਾ ਹੋ ਗਈ ਉਹ ਆਪਣੇ ਆਪ ਹੀ ਮਰ ਜਾਂਦਾ, ਜੇ ਜੈਕ ਲਿੰਕਨ ਦੇ ਕਿੰਨਾ ਸਟਰੋਂਗ ਸੀ, ਆਪੋਜੀਸ਼ਨ ਲੀਡਰ ਬਣ ਗਏ, ਉਹਨੂੰ ਥੋੜ੍ਹੀ ਜਿਹੀ ਬਿਮਾਰੀ ਲੱਗੀ, ਜ਼ਰਾ 2 ਮਹੀਨੇ ਜਾਂਦਾ ਰਿਹਾ, ਹਾਂਜੀ।
ਥੈਂਕ ਯੂ
ਥੈਂਕ ਯੂ ਜੀ। ਕਾਫੀ ਸਾਰੇ ਪੁਆਇੰਟਸ ਤੁਸੀਂ ਜਿਹੜੇ ਜੀ ਉਹ ਹਾਈਲਾਈਟ ਕੀਤੇ ਹੈਗੇ ਨੇ, ਜਿਹਦੇ ਤੁਸੀਂ ਮੇਨ ਤੇ ਪਹਿਲਾ ਪੁਆਇੰਟ ਕਿਹਾ ਕਿ ਜੇ ਪਾਕਿਸਤਾਨ ਨਹੀਂ ਪੁੱਛ ਰਿਹਾ ਤੇ ਇੰਡੀਆ ਨੂੰ ਵੀ 1 ਮਿਲੀਅਨ ਮੁਸਲਿਮਸ ਦੇ ਬਾਰੇ ਪੁੱਛਣ ਦੀ ਕੀ ਜ਼ਰੂਰਤ ਹੈ? ਸਰ ਦੇਖੋ, ਪਾਕਿਸਤਾਨ ਪੁੱਛੇ ਨਾ ਪੁੱਛੇ ਉਹ ਪਾਕਿਸਤਾਨ ਦੀ ਆਪਣੀ ਮਰਜ਼ੀ ਹੈਗੀ ਹੈ, ਲੇਕਿਨ ਇੰਡੀਆ ਨੂੰ ਜ਼ਰੂਰ ਪੁੱਛਣਾ ਚਾਹੀਦਾ। ਔਰ ਜੇ ਕੈਨੇਡਾ ਪੁੱਛ ਰਿਹਾ, ਅਮਰੀਕਾ ਪੁੱਛ ਰਿਹਾ, ਫਰਾਂਸ, ਬ੍ਰਿਟੇਨ, ਆਸਟ੍ਰੇਲੀਆ ਸਾਰੇ ਪੁੱਛ ਰਹੇ ਨੇ। 1 ਮਿਲੀਅਨ ਮੁਸਲਿਮਸ ਨੇ ਜੀ, ਕੋਈ ਛੋਟੇ ਮੋਟੇ ਨਹੀਂ ਹੈਗੇ ਬੰਦੇ ਕੋਈ, ਅਤੇ ਮੈਂ ਸਮਝਦਾ ਇੰਡੀਆ ਨੂੰ ਜ਼ਰੂਰ ਪੁੱਛਣਾ ਚਾਹੀਦਾ। ਔਰ ਦੂਸਰਾ ਮੇਨਲੀ ਕੋਰੋਨਾ ਵਾਇਰਸ 'ਤੇ ਤਾਂ ਜ਼ਰੂਰ ਸਾਰਿਆਂ ਨੂੰ ਪੁੱਛਣਾ ਚਾਹੀਦਾ ਕਿ ਆਖਿਰਕਾਰ ਦੱਸੋ ਜੀ ਆਇਆ ਕਿੱਦਾਂ, ਤੁਸੀਂ ਇਹਦੀ ਐਕਸਪਲੇਨੇਸ਼ਨ ਦਿਓ, ਦੁਬਾਰਾ ਨਹੀਂ ਆਏਗਾ ਇਹਦੀ ਤੁਹਾਨੂੰ ਐਕਸਪਲੇਨੇਸ਼ਨ ਜਿਹੜੀ ਆ ਉਹ ਦੇਣੀ ਪਏਗੀ। ਇਹ ਬਿਲਕੁਲ ਪੁੱਛਣਾ ਚਾਹੀਦਾ ਉਹਨਾਂ ਨੂੰ।
ਉਹਨਾਂ ਨੂੰ ਆਪ ਵੀ ਹੋ ਗਿਆ, ਦੇਖੋ ਜੀ ਉਹਨਾਂ ਨੂੰ ਆਪਣੇ ਦੇਸ਼ 'ਚ ਵੀ ਹੋਇਆ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੋਇਆ ਕਰੋਨਾ।
ਨਹੀਂ, ਉਹ ਆਪ ਨੂੰ ਹੋ ਗਿਆ ਤਾਂ ਫਿਰ ਆਪਣੀ ਗਲਤੀ ਨਾਲ ਹੋਇਆ ਨਾ, ਚਾਈਨਾ ਦੀ ਗਲਤੀ ਦੇ ਨਾਲ ਕਿਸੇ ਨੇ ਬਾਹਰੋਂ ਥੋੜੀ ਭੇਜਿਆ
ਜ਼ਰੂਰ।
ਔਰ ਦੂਸਰਾ, ਉਹਨਾਂ ਨੇ 14 ਜਨਵਰੀ ਨੂੰ ਉਹਨਾਂ ਨੂੰ ਕੀ ਕੁਛ ਪਤਾ ਸੀਗਾ ਜਨਵਰੀ ਦੇ ਵਿੱਚ, ਜੇ ਉਹਨਾਂ ਨੂੰ ਜਦੋਂ ਜੇ ਉਹਨਾਂ ਨੂੰ ਆਪ ਟ੍ਰਬਲ ਹੋਈ ਹੈ ਤਾਂ ਦੂਸਰਿਆਂ ਨੂੰ ਤਾਂ ਟਾਈਮ ਸਿਰ ਦੱਸ ਦਿੰਦੇ, ਸੋ ਦੈਟ ਦੂਸਰੇ
6 ਦਿਨਾਂ
ਦੂਸਰੀ ਕੰਟਰੀ 'ਚ ਇੰਨਾ ਨਹੀਂ ਫੈਲਦਾ। ਸਾਰਸ ਵੀ ਹੋਇਆ ਸੀਗਾ ਨਾ,
6 ਦਿਨਾਂ 'ਚ ਸਾਰਾ ਕੁਝ ਦੱਸਦਾ ਸੀ ਆਪਣੇ ਅਮਰੀਕਾ 'ਚ, ਹੁਣ ਤੱਕ ਵੀ ਨਹੀਂ ਪਤਾ ਲੱਗ ਰਿਹਾ ਵੀ ਕਰੋਨਾ ਬਾਰੇ, ਇਹਦੇ ਲੱਛਣ ਕਿਵੇਂ ਫੈਲ ਰਿਹਾ, ਕੀ ਕਰ ਰਿਹਾ ਰਾਈਟ। ਜਨਵਰੀ 'ਚ ਉਹਨਾਂ ਨੇ ਦੱਸਤਾ ਸੀਗਾ, ਉਸ ਤੋਂ ਬਾਅਦ ਰੋਕ ਲੈਂਦੇ ਕਿਸੇ ਰੁਕੇ ਦੇ, ਹੁਣ ਬਿਮਾਰੀ ਫੈਲ ਗਈ ਜੇ ਮੇਰੇ ਖਿਆਲ 'ਚ ਨਹੀਂ ਕਿਸੇ ਨੇ ਜਾਣ ਕੇ ਫੈਲਾਈ ਹੈ, ਕਿਉਂਕਿ ਉਹਨਾਂ ਦੇ ਵੀ ਉਹਨਾਂ ਨੇ ਜ਼ਿਆਦਾ ਅਸਰ ਹੋ ਰਿਹਾ, ਸਭ 'ਤੇ ਅਸਰ ਹੋ ਰਿਹਾ, ਉਹਨਾਂ ਨੇ ਕੰਟੇਨਮੈਂਟ ਕਰ ਲਈ, ਕਿਉਂਕਿ ਇਹਦਾ ਕੋਈ ਅਜੇ ਸਬੂਤ ਨਹੀਂ ਮਿਲਿਆ ਵੀ ਉਹਨਾਂ ਨੇ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦਾ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਅਸਰ ਕਰਦੀ ਹੈ ਸਾਰੀ ਦੁਨੀਆਂ 'ਚ ਫੈਲ ਗਈ, ਤਾਂ ਹੁਣ ਸਾਰੀ ਦੁਨੀਆਂ ਬੰਦ ਟਰੈਵਲ ਕਰਦੀ ਹੈ, ਦੁਨੀਆਂ ਇੱਕ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਬਿਮਾਰੀ ਫੈਲ ਗਈ, ਬਿਮਾਰੀ ਹੈ ਇੱਦਾਂ ਦੀ ਹੈ।
ਠੀਕ ਹੈ ਜੀ, ਥੈਂਕ ਯੂ ਜੀ, ਤੁਹਾਡੇ ਵਿਚਾਰ ਆ ਗਏ, ਥੈਂਕ ਯੂ ਸਰ, ਥੈਂਕ ਯੂ। ਅਗਲੀ ਕਾਲਰ ਵਧਦੇ ਹਾਂ ਜੀ, ਰਾਜਨ ਜੀ ਤੁਸੀਂ ਆਉਂਦੇ ਰਹੋ ਜੀ।
ਹਾਂਜੀ
ਹਾਂਜੀ, ਰਾਜਨ ਜੀ ਤੁਸੀਂ ਆਉਂਦੇ ਰਹੋ, ਗੋ ਹੈਡ ਜੀ।
ਨਮਸਕਾਰ ਜੀ।
ਨਮਸਕਾਰ ਜੀ।
ਅੱਛਾ ਚਲੋ, ਇਹ ਤਾਂ ਸਾਰੀਆਂ ਗੱਲਾਂ ਹੁਣ ਇੱਦਾਂ ਕਰੀ ਜਾਂਦੀ, ਜਿੱਦਾਂ ਹੁਣ ਪਿੰਡ ਦੇ ਵਿੱਚ ਇੱਕ ਨਾ ਬੈਡ ਪਰਸਨ ਭਲਵਾਨ ਹੋਵੇ, ਉਹ ਸਾਰਿਆਂ ਦੇ ਉੱਪਰ ਸਾਰਿਆਂ ਨੂੰ ਡਰਾਵੇ, ਕਿਸੇ ਨੂੰ ਕੁਛ ਕਰੇ ਕੁਛ ਕਰੇ, ਤੇ ਉਹਨੂੰ ਫਿਰ ਮਤਲਬ ਉਹਨੂੰ ਖਤਮ ਕਰ ਲਈ। ਇਹ ਪੂਰੇ ਵਰਲਡ ਨੂੰ ਸੋਚਣਾ ਚਾਹੀਦਾ ਵੀ ਉਹਦੇ ਨਾਲ ਕਿੱਦਾਂ ਮਤਲਬ ਆਇਆ ਮਸਲਾ, ਤੇ ਮਤਲਬ ਇਹ ਤਾਂ ਇੱਕ ਦਿਨ ਹੁਣ ਇੱਥੇ ਲੱਦਾਖ ਤੇ ਕਿਤੇ ਗਾਂ ਵੱਧ ਜੂਗਾ, ਕਿਤੇ ਹੋਰ ਆਜੂਗਾ, ਹੋਰ ਆਜੂਗਾ, ਹੋਰ ਆਜੂਗਾ, ਇਹਦੇ ਮਤਲਬ ਨਾ ਤਾਂ ਇਹ 'ਚ ਡਰਨ ਵਾਲੀ ਗੱਲ ਹੈ, ਇੱਕ ਇਹਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਬਚਾਉਣ ਲਈ ਸਾਰਿਆਂ ਨੂੰ, ਸਾਰੇ ਮੁਲਕਾਂ ਨੂੰ, ਮਿਲਟਰੀ ਨੂੰ ਕੀ ਕਰਨਾ ਚਾਹੀਦਾ ਇਹਦੇ ਬਾਰੇ ਤੁਸੀਂ ਚਾਨਣਾ। ਬਹੁਤ ਥੈਂਕ ਯੂ ਸੋ ਮਚ।
ਠੀਕ, ਦੇਖੋ ਰਾਜਨ ਜੀ, ਮੈਂ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਚਾਨਣਾ ਪਾਵਾਂ ਵੀ ਕਰਨਾ ਕੀ ਚਾਹੀਦਾ, ਮੈਂ ਪਹਿਲਾਂ ਵੀ ਇਹਦੇ ਬਾਰੇ ਜ਼ਿਕਰ ਕਰ ਚੁੱਕਾ, ਔਰ ਮੇਰੇ ਖਿਆਲ ਨਾਲ ਫਰਾਈਡੇ ਦੇ ਵਾਲੇ ਦਿਨ ਮੈਂ ਗੱਲ ਕਹੀ ਸੀਗੀ ਅਤੇ ਕੁਛ ਲੋਕਾਂ ਨੇ ਸ਼ਾਇਦ ਉਹਨੂੰ ਗਲਤ ਇੰਟਰਪ੍ਰੇਟ ਕਰ ਲਿਆ, ਅਤੇ ਉਹ ਕਹਿੰਦੇ ਮਤਲਬ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਇਹ ਗੱਲ ਕਿਸ ਤਰ੍ਹਾਂ ਕਹਿ ਰਹੇ ਹੋ। ਮੈਂ ਫਰਾਈਡੇ ਗੱਲ ਕਰ ਰਿਹਾ ਸੀਗਾ ਕਿ ਜੇ ਕੋਈ ਤੁਹਾਡੀ ਗਰਦਨ ਪਕੜ ਲਏ ਤਾਂ ਇੱਕ ਵਾਰ ਉਹਨੂੰ ਹੱਥ ਜੋੜ ਕੇ ਲੜਾਈ ਤੋਂ ਕਿਨਾਰਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਲੜਾਈ ਕਿਸੇ ਦੇ ਹੱਕ ਦੇ ਵਿੱਚ ਨਹੀਂ ਹੈ। ਲੇਕਿਨ ਹੱਥ ਜੋੜ ਕੇ ਕਿਨਾਰਾ ਕਰਨ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੇ ਅਗਲਾ ਬੰਦਾ ਗਰਦਨ ਤੁਹਾਡੀ ਨਾ ਛੱਡੇ, ਉਹ ਕਹੇ ਜੀ ਮੈਂ ਤਾਂ ਤੁਹਾਡੀ ਗਰਦਨ ਹਜੇ ਗਿਰੇਬਾਨ ਪਕੜਿਆ ਅਤੇ ਹੁਣ ਤੁਹਾਡੀ ਗਰਦਨ ਵੀ ਦੱਬ ਦੇਣੀ ਹੈ, ਅਤੇ ਫਿਰ ਤੁਸੀਂ ਫਿਰ ਵੀ ਹੱਥ ਜੋੜੀ ਰੱਖੋ, ਨਹੀਂ ਫਿਰ ਤਾਂ ਉਹਨੂੰ ਜਵਾਬ ਦੇਣਾ ਪਏਗਾ। ਫਿਰ ਜਵਾਬ ਫਿਰ ਹੁੰਦਾ ਕੀ ਹੈ, ਜਦ ਤੁਸੀਂ ਫਿਰ ਉਹਨੂੰ ਜਵਾਬ ਦਿੰਦੇ ਹੋ ਤਾਂ ਫਿਰ ਤੁਹਾਨੂੰ ਕੋਈ ਅਫਸੋਸ ਨਹੀਂ ਰਹਿ ਜਾਂਦਾ। ਠੀਕ ਹੈ ਕਿ ਜੀ ਅਸੀਂ ਹੱਥ ਜੋੜਨ, ਮਤਲਬ ਹੱਥ ਜੋੜਨ ਦਾ ਮਤਲਬ ਇਹ ਹੈ ਵੀ ਆਖਰੀ ਰਿਸੋਰਟ ਤੱਕ ਜ਼ਰੂਰ ਹੱਥ ਜੋੜੋ, ਆਖਰੀ ਰਿਸੋਰਟ ਤੱਕ, ਜਦੋਂ ਤੱਕ ਕੋਸ਼ਿਸ਼ ਪੂਰੀ ਕੀਤੀ ਜਾਵੇ ਕਿ ਲੜਾਈ ਨਾ ਹੋਵੇ। ਹੁਣ ਕੱਲ੍ਹ ਨੂੰ ਚਾਈਨਾ 4 ਜਹਾਜ਼ ਲੈ ਕੇ ਅਤੇ ਦਿੱਲੀ 'ਤੇ ਹਮਲਾ ਕਹਿ ਦੇਵੇ, ਫਿਰ ਨਹੀਂ ਮੈਂ ਕਹਿੰਦਾ ਹੱਥ ਜੋੜੋ, ਫਿਰ ਤਾਂ ਤੁਸੀਂ ਫਿਰ ਤਾਂ ਹੱਥ ਜੋੜਦੇ ਰਹੋ, ਫਿਰ ਚਾਈਨਾ ਨੇ ਕਹਿਣਾ ਅੱਜ ਅਸੀਂ ਦਿੱਲੀ ਤਬਾਹ ਕਰ ਦਿੱਤੀ ਹੈ 4 ਜਹਾਜ਼ ਲੈ ਕੇ, ਅਤੇ ਕੱਲ੍ਹ ਅਸੀਂ ਬੰਬੇ ਵੀ ਤਬਾਹ ਕਰ ਦਿਆਂਗੇ ਤੁਹਾਡਾ। ਹੱਥ ਇਸ ਵੇਲੇ ਜੋੜਨ ਦਾ ਕਹਿਣ ਦਾ ਮਕਸਦ ਮੇਰਾ ਇਹ ਹੈ ਕਿ ਲੜਾਈ, ਕਿਉਂਕਿ ਲੜਾਈ ਇੰਡੀਆ ਦੇ ਇੰਟਰਸਟ, ਚਾਈਨਾ ਦੇ ਵੀ ਇੰਟਰਸਟ 'ਚ ਨਹੀਂ ਹੈ, ਇੰਡੀਆ ਦੇ ਇੰਟਰਸਟ 'ਚ ਵੀ ਬਿਲਕੁਲ ਨਹੀਂ ਹੈ, ਲੜਾਈ ਦੇ ਨਾਲ ਤਾਂ ਨੁਕਸਾਨ ਹੀ ਹੋਣਾ। ਸੋ ਕਈ ਲੋਕ ਉਸ ਵੇਲੇ ਲੈ ਗਏ ਸੀ, ਮੈਨੂੰ ਸਾਡੇ ਇੱਕ ਰਿਸਪੈਕਟਡ ਸਾਡੇ ਲਿਸਨਰ ਹੈਗੇ ਨੇ, ਮੈਂ ਨਾਮ ਨਹੀਂ ਲਾਂਗਾ, ਉਹਨਾਂ ਨੇ ਇਹ ਕਿਹਾ ਵੀ ਚੰਗਾ ਹੋਇਆ ਤੁਸੀਂ ਡਿਫੈਂਸ ਮਿਨਿਸਟਰ ਨਹੀਂ ਹੈਗੇ, ਨਹੀਂ ਤਾਂ ਤੁਸੀਂ ਤਾਂ ਇੰਡੀਆ ਨੂੰ ਮਰਵਾ ਦੇਣਾ ਸੀਗਾ। ਸੋ ਮੇਰਾ ਹੱਥ ਜੋੜਨ ਦਾ ਮਕਸਦ ਕਹਿਣ ਦਾ ਇਹ ਹੈ ਕਿ ਸਾਨੂੰ ਕੋਸ਼ਿਸ਼ ਕਰੋ ਕਿ ਲੜਾਈ ਬਿਲਕੁਲ ਨਾ ਹੋਵੇ। ਠੀਕ ਹੈ, ਇਹ ਸੇ ਹੈ ਮੇਰਾ ਮਕਸਦ। ਠੀਕ ਹੈ, ਦੂਸਰੀ ਹੁਣ ਆ ਜਾਓ ਜੀ, ਉਸ ਮੈਂ ਦੁਬਾਰਾ ਇੱਕ ਵਾਰੀ ਫਿਰ ਦੁਹਰਾ ਦਿਆਂ ਕਿ ਜੇ ਕੋਈ ਹੱਥ ਜੋੜਨ 'ਤੇ ਵੀ ਨਾ ਮੰਨੇ, ਹੱਥ ਜੋੜਨ 'ਤੇ ਵੀ ਨਾ ਮੰਨੇ, ਔਰ ਉਹ ਤੁਹਾਡੀ ਉਹਨੇ ਗਿਰਬਾਨ ਪਕੜਿਆ ਹੋਇਆ ਔਰ ਕਹੋ ਜੀ ਮੈਂ, ਉਹ ਜੇ ਕਹੇ ਜੀ ਮੈਂ ਤਾਂ ਹੁਣ ਤੁਹਾਡੇ ਅੱਗੇ ਥੱਪੜ ਵੀ ਮਾਰਨੇ ਆ ਤਾਂ ਤੁਹਾਨੂੰ ਗਲਾ ਵੀ ਦਬਾ ਦੇਣਾ, ਤਾਂ ਫਿਰ ਤਾਂ ਉਹਨੂੰ ਜਵਾਬ ਦੇਣਾ ਪਏਗਾ। ਠੀਕ ਹੈ, ਡਿਫੈਂਡ ਤਾਂ ਤੁਸੀਂ ਆਪਣੇ ਆਪ ਕਰਨਾ ਹੈ ਨਾ ਆਪਣੇ ਆਪ ਨੂੰ, ਉਹ ਗਾਂਧੀ ਜੀ ਦੀ ਪੋਲਿਸੀ ਤਾਂ ਨਹੀਂ ਚੱਲ ਸਕਦੀ ਜੇ ਇੱਕ ਗੱਲ 'ਤੇ ਥੱਪੜ ਮਾਰੇ ਤਾਂ ਦੂਜਾ ਗੱਲ ਵੀ ਅੱਗੇ ਕਰ ਦਿਓ, ਉਹ ਗਾਂਧੀ ਜੀ ਵਾਲੀ ਪੋਲਿਸੀ ਅੱਜ ਨਹੀਂ ਚੱਲਦੀ। ਅੱਜ ਤਾਂ ਬੰਦਾ ਜਿਹਨੇ ਜੇ ਕੋਈ ਇੱਕ ਥੱਪੜ ਮਾਰੇ ਤਾਂ ਤੁਸੀਂ ਕਹੋ ਜੀ ਮੈਂ ਦੂਜੀ ਗੱਲ ਅੱਗੇ ਨਾ ਵੀ ਕਰੋ, ਤਾਂ ਉਹਨੇ ਆਪਣੇ ਆਪ ਲਾ ਦੇਣਾ ਦੂਜੀ ਗੱਲ 'ਤੇ ਥੱਪੜ, ਅਤੇ ਜਦੋਂ ਇੱਕ ਥੱਪੜ ਲਾਏ ਤਾਂ ਫਿਰ ਉਹਨੂੰ ਜਵਾਬ ਦੇਣਾ ਪਏਗਾ ਤੁਹਾਨੂੰ। ਐਨੀਵੇ ਚਾਈਨੀਜ਼ ਜਿਹੜੀ ਰਿਜੀਮ ਹੈ ਇਸ ਵੇਲੇ ਜਿਹੜੀ ਉੱਥੇ ਕਮਿਊਨਿਸਟ ਪਾਰਟੀ ਜਿਹੜੀ ਉੱਥੇ ਕਬਜ਼ਾ ਕਰਕੇ ਬੈਠੀ ਹੈ ਚਾਈਨਾ ਦੇ ਉੱਤੇ, ਚਾਈਨਾ ਦੇ ਤਾਂ ਆਪਣੇ ਲੋਕ ਇਹਨਾਂ ਤੋਂ ਦੁਖੀ ਨੇ, ਉੱਥੇ ਪ੍ਰੋਟੈਸਟ ਕਿੰਨੇ ਹੁੰਦੇ ਆ ਤੁਸੀਂ ਦੇਖੋ, ਆਪਣੇ ਪ੍ਰੋਟੈਸਟਰ ਦੇ ਉੱਤੇ ਟੈਂਕ ਚੜਾਉਣ ਦੀ ਹਿਸਟਰੀ 'ਚ ਸ਼ਾਇਦ ਤੁਸੀਂ ਬਹੁਤ ਘੱਟ ਕੋਈ ਇੱਕ ਗੱਲ ਸੁਣੀ ਹੋਣੀ ਆ, ਆਪਣੇ ਪ੍ਰੋਟੈਸਟਰ ਦੇ ਉੱਤੇ, ਆਪਣੀ ਕੰਟਰੀ ਦੇ ਪ੍ਰੋਟੈਸਟਰ ਦੇ ਉੱਤੇ ਟੈਂਕ ਚੜਾਉਣ ਦਾ ਕੰਮ ਚਾਈਨਾ ਨੇ ਕੀਤਾ, ਇਸ ਰਜੀਮ ਨੇ ਕੀਤਾ, ਇਹ ਕਮਿਊਨਿਸਟ ਪਾਰਟੀ ਨੇ ਕੀਤਾ, ਆਪਣੇ ਲੋਕਾਂ ਨੂੰ ਗਾਇਬ ਕਰ ਦੇਣਾ। ਜਿਹੜੇ 1 ਮਿਲੀਅਨ ਉਗਰ ਮੁਸਲਿਮਸ ਨੂੰ ਕਰ ਰਹੇ ਨੇ ਉਹ ਚਾਈਨੀਜ਼ ਸਿਟੀਜ਼ਨ ਨੇ ਸਾਰੇ, 1 ਮਿਲੀਅਨ ਮੁਸਲਿਮਸ ਵੀ ਤਾਂ ਸਿਟੀਜ਼ਨ ਤਾਂ ਉਹ ਚਾਈਨਾ ਦੇ ਨੇ, ਕੋਈ ਉਹ ਸਾਊਦੀ ਅਰੇਬੀਆ ਤੋਂ ਥੋੜ੍ਹੀ ਆਏ ਆ। ਆਪਣੇ 1 ਮਿਲੀਅਨ ਮੁਸਲਿਮ ਲੋਕਾਂ ਨੂੰ ਟੋਰਚਰ ਕੈਂਪ 'ਚ ਭੇਜ ਦੇਣਾ, ਕੰਸਲਟ੍ਰੇਸ਼ਨ ਕੈਂਪ 'ਚ ਭੇਜ ਦੇਣਾ, ਇਹ ਵੀ ਤਾਂ ਚਾਈਨਾ ਖੁਦ ਕਰ ਰਿਹਾ। ਆਪਣੇ ਕਿੰਨੇ ਬੰਦਿਆਂ ਨੂੰ ਗਾਇਬ ਕਰ ਦੇਣਾ, ਮਾਰ ਦੇਣਾ, ਇਹ ਵੀ ਤਾਂ ਚਾਈਨਾ ਖੁਦ ਕਰ ਰਿਹਾ। ਸੋ ਉਹ ਤਾਂ ਆਪਣੇ ਬੰਦਿਆਂ ਦਾ ਨਹੀਂ ਖਿਆਲ ਕਰਦੇ। ਸੋ ਚਾਈਨੀਜ਼ ਰਜੀਮ ਇਜ਼ ਅ ਟ੍ਰਬਲ। ਹਾਂ, ਦੂਸਰੀ ਚੀਜ਼ ਇੱਕ ਹੋਰ ਹੈ, ਵਪਾਰ ਕਦੇ ਨਾ ਛੱਡੋ। ਬਹੁਤ ਸਾਰੇ ਲੋਕ ਇੱਥੇ ਅਪਸੈਟ ਹੋਣਗੇ, ਵਪਾਰ ਤੁਹਾਨੂੰ ਛੱਡਣ ਦੀ ਲੋੜ ਨਹੀਂ ਹੈ, ਆਪਣਾ ਇੰਡੀਆ ਫਾਇਦਾ ਕਰਾਉਂਦਾ ਰਹੇ। ਅੱਜ ਦੀ ਤਾਜ਼ਾ ਖਬਰ ਇਹ ਹੈ ਜੋ ਵਾਈ ਮੀਡੀਆ 'ਤੇ ਫਲੈਸ਼ ਕਰ ਰਹੀ ਹੈ, 59 ਉਹਨਾਂ ਦੇ ਜਿਹੜੇ ਐਪਸ ਨੇ ਇੰਕਲੂਡਿੰਗ ਟਿਕਟੋਕ, ਟਿਕਟੋਕ ਔਰ ਇਹ ਸਾਰੇ ਐਪ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਇੰਡੀਆ ਦੁਆਰਾ। ਇੰਡੀਆ ਨੂੰ ਬੜੇ ਬੜੇ ਜਿਹੜੇ ਕੰਸਟਰਕਸ਼ਨ ਕੰਟਰੈਕਟਸ ਇੰਡੀਆ ਦੇ ਰਿਹਾ ਹੈ ਉਹ ਖਤਮ ਕਰ ਦੇਣੇ ਚਾਹੀਦੇ ਆ, ਜਿੱਥੇ ਉਹਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਏਗਾ ਚਾਈਨਾ ਨੂੰ। ਚਾਈਨਾ ਤੋਂ ਇੰਡੀਆ ਨੂੰ ਜਿਹੜੇ ਬੈਂਕਸ ਇੰਡੀਆ ਨੂੰ ਪੈਸਾ ਦੇਣਾ ਚਾਹੁੰਦੇ ਨੇ, ਬਹੁਤ ਬੈਂਕ ਇੰਡੀਆ ਨੂੰ ਪੈਸਾ ਦੇਣਾ ਚਾਹੁੰਦੇ ਨੇ, ਚਾਈਨਾ ਨੂੰ ਉਹਨਾਂ ਬੈਂਕਾਂ ਨੂੰ ਪੈਸਾ ਲੈਣ ਤੋਂ ਮਨਾ ਕਰ ਦੇਣਾ ਚਾਹੀਦਾ, ਜਿੱਥੋਂ ਮਰਜ਼ੀ ਹੋਰ ਫਾਈਨੈਂਸਿੰਗ ਲੈ ਲੈਣ, ਅਮਰੀਕਾ ਤੋਂ ਲੈ ਲੈਣ ਪੈਸਾ, ਇੰਗਲੈਂਡ ਤੋਂ ਲੈ ਲੈਣ, ਇਜ਼ਰਾਈਲ ਤੋਂ ਲੈ ਲੈਣ, ਜਿੱਥੋਂ ਮਰਜ਼ੀ ਪੈਸਾ ਹੋਰ ਲੈ ਲੈਣ, ਚਾਈਨਾ ਤੋਂ ਪੈਸਾ ਹੋਰ ਨਾ ਲੈਣ। ਇਹ ਸਾਰੇ ਕਦਮ ਜਿਹੜੇ ਉਹਨਾਂ ਨੂੰ ਚੁੱਕਣੇ ਪੈਣਗੇ। ਪਲੱਸ ਇੰਡੀਆ ਸ਼ੁੱਡ ਲੀਡ ਦੈਟ ਅਲਾਇੰਸ। ਜਦੋਂ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਾਂਗਕਾਂਗ ਅਤੇ ਚਾਈਨਾ ਖਰਾਬ ਕਰ ਰਿਹਾ, ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕ੍ਰਿਟੀਸਾਈਜ਼ ਕੀਤਾ, ਅਤੇ ਮੋਦੀ ਸਾਹਿਬ ਲੀਡ ਕਰਨ ਇਸ ਅਲਾਇੰਸ ਨੂੰ, ਇੰਡੀਆ ਲੀਡ ਕਰੇ, ਇੰਡੀਆ ਕਹੇ ਕਿ ਹਾਂਜੀ ਟਰੂਡੋ ਸਾਹਿਬ ਨੂੰ ਫੋਨ ਮਿਲਾਓ, ਟਰੰਪ ਸਾਹਿਬ ਨਾਲ ਤਾਂ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਹੈ, ਟਰੂਡੋ ਸਾਹਿਬ ਨਾਲ ਵੀ ਹੋਈ ਸੀ ਪਿੱਛੇ ਜੇ ਫੋਨ 'ਤੇ, ਉਹ ਸਾਰਾ ਅਲਾਇੰਸ ਨੂੰ ਇੰਡੀਆ ਲੀਡ ਕਰੇ ਕਿ ਯੈਸ ਯੂ ਹੈਵ ਟੂ ਬੀ ਆਨਸਰੇਬਲ ਫੋਰ ਹਾਂਗਕਾਂਗ, ਤਾਇਵਾਨ 'ਤੇ ਤਾਂ ਤੁਹਾਡੀ ਦੇਖਣ ਦੀ ਜ਼ਰੂਰਤ ਹੀ ਨਹੀਂ ਅਸੀਂ ਪੈਣ ਦੇਣੀ। ਇੰਡੀਆ ਆਪਣੀ ਗੱਲ ਨਾ ਕਰੇ ਕਿ ਇੰਡੀਆ ਕਹੇ ਤਾਂ ਮੈਂ ਸੋਲਵ ਕਰ ਲਵਾਂਗਾ, ਗਲਵਾਨ ਕਿੰਨੀ ਕੁ ਦੇਰ ਤੁਸੀਂ ਇੱਥੇ ਫੌਜਾਂ ਲਾਓਗੇ ਉਹ ਅਸੀਂ ਸੋਲਵ ਕਰ ਲਾਂਗੇ। ਇੰਡੀਆ ਹੈਜ਼ ਟੂ ਟੇਕ ਦਾ ਹਾਈ ਰੂਟ ਨਾਓ। ਇੰਡੀਆ ਨੂੰ ਉਹਨੂੰ ਕਹਿਣਾ ਚਾਹੀਦਾ ਕੋਰੋਨਾ ਵਾਇਰਸ 'ਤੇ ਭਾਈ ਜਵਾਬ ਦੇ, ਤੈਨੂੰ ਹੋਣਾ ਪਏਗਾ ਚਾਈਨਾ ਨੂੰ, ਠੀਕ ਹੈ। ਇੰਡੀਆ 'ਤੇ ਡੀਲਸ ਬਣਾ ਰਿਹਾ, ਇੰਡੀਆ ਪਿੱਛੇ ਬੈਠ ਕੇ ਡੀਲ ਬਣਾ ਰਿਹਾ, ਅਤੇ ਇਹ ਡੀਲ ਬਣਾਉਂਦੇ ਬਣਾਉਂਦੇ ਦੇਖ ਲਓ ਨੇ ਕੀ ਕਰ ਦਿੱਤਾ। ਚਾਈਨਾ ਨੇ ਇਹ ਧੱਕੇਸ਼ਾਹੀ 10 ਸਾਲਾਂ ਤੋਂ ਕੀਤੀ ਹੋਈ ਆ, ਪਿਛਲੇ ਸਾਲ 2 ਸਾਲ ਤੋਂ ਜ਼ਿਆਦਾ ਕਰ ਰਿਹਾ ਧੱਕੇਸ਼ਾਹੀ, ਔਰ ਆਉਣ ਵਾਲੇ 15-20 ਸਾਲਾਂ 'ਚ ਬਹੁਤ ਜ਼ਿਆਦਾ ਕਰਨੀ ਹੈ ਚਾਈਨਾ ਨੂੰ। ਹੁਣੇ ਇਟ ਹੈਜ਼ ਟੂ ਬੀ ਕੱਟ ਟੂ ਇਟ ਸਾਈਜ਼। ਚਾਈਨਾ ਦੀ ਐਕਸਪੋਰਟ ਅੱਜ ਵੀ ਯੂਰਪ ਦੇ ਉੱਤੇ, ਅਮੈਰੀਕਾ ਦੇ ਉੱਤੇ, ਬਹੁਤ ਹੋਰ ਕੰਟਰੀਜ਼ ਦੇ ਉੱਤੇ ਡਿਪੈਂਡੈਂਟ ਹੈ। ਜੇ ਚਾਈਨਾ ਦੀ ਐਕਸਪੋਰਟ ਘੱਟ ਗਈ, ਨੌਕਰੀਆਂ ਚਲਿਆ ਗਈਆਂ, ਚਾਈਨਾ ਆਪਣੇ ਆਪ ਇੰਟਰਨਲ ਪ੍ਰੋਬਲਮਸ ਦੇ ਵਿੱਚ ਆ ਜਾਏਗਾ। ਸੋ ਚਾਈਨਾ ਨੂੰ ਟੇਬਲ ਦੇ ਉੱਤੇ ਲਿਆ ਕੇ ਗੱਲ ਮਨਵਾਉਣ ਦੇ ਇਹੀ ਤਰੀਕੇ ਨੇ। ਹਾਂਜੀ, ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਸੁਵੀਨਾ ਜੀ, ਸਾਡੇ ਮੇਨ ਸਪੋਂਸਰਸ ਕੁਇਕਲੀ ਪਹਿਲਾਂ ਹਾਈਲਾਈਟ ਕਰ ਦਿਓ ਜੀ।
GSSA ਦੇ ਮੇਨ ਸਪੌਂਸਰਸ ਨੇ ਹੈਰੀ ਧਾਲੀਵਾਲ ਜੀ, ਮੋਰਗੇਜ ਬ੍ਰੋਕਰ ਨੇ ਸਕੋਸ਼ੀਆ ਬੈਂਕ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ ਵਿਦ ਦ ਬੈਂਕ। ਕੋਈ ਵੀ ਮੋਰਗੇਜ ਦੀਆਂ ਸੇਵਾਵਾਂ ਦੇ ਲਈ ਜ਼ਰੂਰ ਤੁਸੀਂ ਕਰੋ ਸੰਪਰਕ ਹੈਰੀ ਧਾਲੀਵਾਲ ਜੀ ਨੂੰ 4166176969 'ਤੇ, 4166176969 ਹੈਰੀ ਧਾਲੀਵਾਲ। ਆਪਣੇ ਘਰ ਦੀ ਖੂਬਸੂਰਤੀ ਨੂੰ 4 ਚਾਂਦ ਲਾਉਣ ਦੇ ਲਈ, ਆਊਟਲੁੱਕ ਨੂੰ ਇਨਹੈਂਸ ਕਰਨ ਦੇ ਲਈ, ਇੰਟਰਲੋਕ ਤੇ ਲੈਂਡਸਕੇਪਿੰਗ ਦੀਆਂ ਤਸੱਲੀ ਬਖਸ਼ ਸਰਵਿਸਿਜ਼ ਦੇ ਲਈ ਕਾਲ ਤੁਸੀਂ ਕਰੋ ਰੈਨੋ ਲੋਕ ਤੇ ਮਨੀ ਸਮਰਾ ਜੀ ਨੂੰ। 6473266863 ਇਸ ਨੰਬਰ ਟੂ ਕਾਲ ਮਨੀ ਸਮਰਾ, 6473266863। ਪੰਜਾਬੀ ਬਾਈ ਨੇਚਰ ਰੈਸਟੋਰੈਂਟ ਐਂਡ ਸਵੀਟ ਸਾਨੂੰ ਸਰਵ ਕਰਦੇ ਨੇ ਬ੍ਰੈਂਪਟਨ ਦੇ ਵਿੱਚ 2 ਲੋਕੇਸ਼ਨ ਤੋਂ। ਏਅਰਪੋਰਟ ਰੋਡ ਲੋਕੇਸ਼ਨ ਲਈ ਪਹੁੰਚੋ ਤੁਸੀਂ ਏਅਰਪੋਰਟ ਐਂਡ ਬੋਵੇਟ ਦੀ ਮੇਜਰ ਇੰਟਰਸੈਕਸ਼ਨ, ਗੋਰ ਐਂਡ ਬੈਨਜ਼ਰ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਹੈ ਸੈਕਿੰਡ ਬ੍ਰਾਂਚ ਆਫ ਪੰਜਾਬੀ ਬਾਈ ਨੇਚਰ। ਆਪਣੇ ਤੀਜੇ ਨਵੇਂ ਵੈਂਚਰ ਦੇ ਨਾਲ ਪੰਜਾਬੀ ਬਾਈ ਨੇਚਰ ਤੁਹਾਨੂੰ ਨਜ਼ਰ ਆ ਰਿਹਾ ਪਹਿਲੇ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ, ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ। ਟੇਕ ਆਊਟ ਆਰਡਰ ਦੇ ਲਈ ਜ਼ਰੂਰ ਤੁਸੀਂ ਪਹੁੰਚੋ ਕੈਨੇਡੀਅਨ ਸਟੇਟ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ। ਕਿਸੇ ਵੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਤੁਸੀਂ ਇਨਵੈਸਟ ਕਰਨ ਦਾ ਮਨ ਬਣਾਇਆ ਤਾਂ ਟੀਮ ਅਮਿਤ ਏਰੀ ਦਾ ਨੰਬਰ 519-623-0000, 519-623-0000। ਲਾਈਫ ਕੇਅਰ ਇੰਸ਼ੋਰੈਂਸ, ਫਾਈਨੈਂਸ਼ੀਅਲ ਐਡਵਾਈਸ, ਰਿਸਕ ਮੈਨੇਜਮੈਂਟ ਲਈ ਕਾਲ ਤੁਸੀਂ ਕਰੋ ਸੌਰਵ ਰਤਨ ਜੀ ਨੂੰ 416-833-8583 ਇਸ ਨੰਬਰ ਟੂ ਕਾਲ, 416-833-8533। ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਲੋੜ ਹੈ ਜੀ ਏਸੀ ਡਰਾਈਵਰਸ ਦੀ, ਕਾਲ ਤੁਸੀਂ ਕਰੋ 905-678-0313, ਯੂਨਾਈਟਿਡ ਗਰੁੱਪ ਆਫ ਕੰਪਨੀਜ਼, 905-678-0313। ਗੋਇਲ ਟਰੈਵਲਸ ਦਾ ਨੰਬਰ 905-796-0000, ਬੈਸਟ ਬਾਗਨ ਕਾਰਪੇਟ ਐਂਡ ਫਲੋਰਿੰਗ ਲਿਮਿਟਿਡ ਦਾ ਨੰਬਰ 905-696-7877, 905-696-7877। ਫਾਈਨੈਂਸ਼ੀਅਲ ਪਲਾਨਿੰਗ ਸਰਵਿਸਿਜ਼ ਲਈ ਕਾਲ ਤੁਸੀਂ ਕਰੋ ਪੰਕਜ ਮੋਂਗਾ ਜੀ ਨੂੰ 6472851007, 647-285-1007। ਤੇ ਦੋਸਤੋ ਪੋਇਟਰੀ ਲਿਵਿੰਗ ਤੁਹਾਡੇ ਲਈ ਲੈ ਕੇ ਆ ਰਹੇ ਨੇ ਐਲਿਸ ਲੇਨ ਕੈਲਟਨ ਦੇ ਵਿੱਚ ਬਹੁਤ ਜਲਦ। ਰਜਿਸਟਰ ਕਰੋ ਅੱਜ ਹੀ southasiantv.com ਤੇ ਜਾ ਕੇ ਤੇ ਟੀਮ ਕ੍ਰਾਈਸਲਰ ਤੇ ਕੋਈ ਵੀ ਕਾਰ ਖਰੀਦਣ ਦਾ ਤੁਸੀਂ ਮਨ ਬਣਾਇਆ ਤਾਂ ਕਾਲ ਕਰੋ 905-819-0001 ਟੀਮ ਕ੍ਰਾਈਸਲਰ 905-819-0001। ਤੇ ਜੇਕਰ ਤੁਹਾਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਹੈ, ਪੈਸੇ ਕਿੱਥੋਂ ਰੇਂਜ ਹੋਣ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਜ਼ਰੂਰ ਕਾਲ ਕਰੋ ਗੌਰਵ ਕੁਮਾਰ ਜੀ ਨੂੰ, ਤੁਹਾਨੂੰ ਸਹੀ ਰਾਹ ਜ਼ਰੂਰ ਦੇਣਗੇ, ਤੁਹਾਡੀ ਸਹਾਇਤਾ ਜ਼ਰੂਰ ਕਰਨਗੇ। 647-479-7501 ਗੌਰਵ ਕੁਮਾਰ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਜੁੜ ਚੁੱਕੇ ਨੇ। ਸੋ ਫਾਰ ਸਟੂਡੀਓ ਤੋਂ ਸਗਨਦੀਪ ਢਿੱਲੋਂ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਗਨਦੀਪ ਜੀ, ਵੈਲਕਮ ਟੂ ਦੀ ਸ਼ੋਅ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
ਸਗਨਦੀਪ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਿਲਕੁਲ ਠੀਕ ਠਾਕ।
ਹਾਂਜੀ, ਬਹੁਤ ਵਧੀਆ ਜੀ, ਬਾਬਾ ਜੀ ਦੀ ਮਿਹਰ ਹੈ। ਤੁਸੀਂ ਠੀਕ ਠਾਕ? ਸਾਰੇ ਸੁਣਨ ਵਾਲੇ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਜੀ, ਸੋ ਫਾਰ ਸਟੂਡੀਓ ਤੇ ਕੀ ਖਾਸ ਤੁਹਾਡੇ ਲਈ?
ਹਾਂਜੀ, ਸੋਫਾ ਸਟੂਡੀਓ ਤੇ ਆਪਾਂ ਕਸਟਮ ਮੇਡ ਹਾਈ ਕੁਆਲਿਟੀ ਦੇ ਸੋਫੇ ਬਿਲਟ ਕਰਦੇ ਆ। ਇਕੱਲੇ ਸੋਫਿਆਂ ਦਾ ਆਪਾਂ ਕੰਮ ਕਰਦੇ ਹਾਂ, ਹੋਰ ਕਿਸੇ ਤਰ੍ਹਾਂ ਦਾ ਫਰਨੀਚਰ ਨਹੀਂ ਸੈਲ ਕਰਦੇ। ਫੈਬਰਿਕ ਵੀ ਚਾਹੀਦੇ ਆ, ਲੈਦਰ ਦੇ ਚਾਹੀਦੇ ਆ, ਤੁਸੀਂ ਐਲ ਸ਼ੇਪ, ਯੂ ਸ਼ੇਪ, ਸੈਕਸ਼ਨਲ ਜਾਂ ਕੱਲਾ ਕੱਲਾ ਪੀਸ ਲਿਵਿੰਗ ਰੂਮ ਵਾਸਤੇ ਲੈਣਾ ਆ ਤਾਂ 8550 ਟੋਰਬਰਮ ਰੋਡ ਯੂਨਿਟ ਨੰਬਰ 1 ਤੇ ਵਿਜ਼ਿਟ ਕਰ ਸਕਦੇ ਹੋ। ਕਦੀ ਵੀ ਅਸੀਂ ਸੇਲਾਂ ਦਾ ਡਿਸਕਾਊਂਟਾਂ ਦਾ ਲਾਲਚ ਦੇ ਕੇ ਨਹੀਂ ਸਕਦੇ। ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਕੁਆਲਿਟੀ ਦੇ ਵਿੱਚ ਰਤਾ ਭਰ ਵੀ ਫਰਕ ਨਹੀਂ ਪਾਵਾਂਗੇ। ਵਧੀਆ ਫੋਮ, ਵਧੀਆ ਸਪਰਿੰਗ, ਵਧੀਆ ਫਰੇਮ, ਵਧੀਆ ਫੈਬਰਿਕ ਲਗਾ ਕੇ ਸਾਡੀ ਵੈਬਸਾਈਟ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ। ਬਹੁਤ ਸ਼ਾਨਦਾਰ ਵਧੀਆ ਵੈਬਸਾਈਟ ਬਣਾਈ ਆ, ਉਹਦੇ ਉੱਪਰ ਤੁਸੀਂ ਇਕੱਲੀ ਇਕੱਲੀ ਚੀਜ਼ ਸਟੈਪ ਬਾਏ ਸਟੈਪ ਚੂਜ਼ ਕਰ ਸਕਦੇ ਹੋ। ਬਹੁਤ ਵਧੀਆ ਡਿਜ਼ਾਇਨਸ ਵੀ ਹੈਗੇ ਆ, ਨਵੇਂ ਡਿਜ਼ਾਇਨ ਵੇਖਣ ਵਾਸਤੇ ਵੀ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, ਸੋਫਾ ਸਟੂਡੀਓ .ca। ਜਾਂ ਸੋਫਿਆਂ ਦੇ ਮੁਤਲਕ ਕੋਈ ਵੀ ਤੁਹਾਡੇ ਮਨ 'ਚ ਕੋਈ ਕੁਸ਼ਚਨ ਹੈਗਾ ਆ, 905-799-8877 ਤੇ ਕਾਲ ਕਰ ਸਕਦੇ। 905-799-8877 ਤੇ ਸ਼ੋਰੂਮ ਆਪਣਾ ਟੋਰਬਰਮ ਐਂਡ ਕਲਾਰਕ ਦੇ ਮੇਜਰ ਇੰਟਰਸੈਕਸ਼ਨ ਦੇ ਕੋਲ ਆ, 8550 ਟੋਰਬਰਮ ਰੋਡ ਯੂਨਿਟ ਨੰਬਰ 1। ਥੈਂਕ ਯੂ ਸੋ ਵੈਰੀ ਮੱਚ ਜੀ, ਥੈਂਕ ਯੂ।
ਥੈਂਕ ਯੂ ਸੋ ਮੱਚ ਅਗਨਦੀਪ ਜੀ, ਆਲ ਦ ਵੈਰੀ ਬੈਸਟ, ਸਟੇ ਸੇਫ, ਥੈਂਕ ਯੂ ਸੋ ਮੱਚ।
ਥੈਂਕ ਯੂ
ਜੀ। ਇੰਸ਼ੋਰੈਂਸ ਰਿਪੋਰਟ ਤੋਂ ਸੁਰਿੰਦਰ ਪਾਲ ਜੀ ਦਾ ਨੰਬਰ 416-743-0111। ਇੰਸ਼ੋਰੈਂਸ ਦੇ ਰਿਲੇਟਡ ਕੋਈ ਗੱਲਬਾਤ ਤੁਸੀਂ ਕਰਨੀ ਹੈ, ਸਟੇਟ ਕ੍ਰੀਏਸ਼ਨ ਸੰਬੰਧੀ ਕੋਈ ਚਿੰਤਾ ਹੈ, ਜ਼ਰੂਰ ਤੁਸੀਂ ਕਾਲ ਕਰੋ ਇੰਸ਼ੋਰੈਂਸ ਡੀਪੋ। ਐਂਡ ਸੈਂਡਲਵੁੱਡ ਐਂਡ ਬ੍ਰਾਂਡੀ ਦੀ ਮੇਜਰ ਇੰਟਰਸੈਕਸ਼ਨ ਤੇ ਚਲੋ ਫਰੈਸ਼ਕੋ ਪਲਾਜ਼ਾ ਦੇ ਵਿੱਚ ਸਮੋਸਾ ਐਂਡ ਸਵੀਟ ਫੈਕਟਰੀ ਦੀ ਸੈਕਿੰਡ ਬ੍ਰਾਂਚ ਤੁਹਾਨੂੰ ਨਜ਼ਰ ਆਏਗੀ, ਜ਼ਰੂਰ ਵਿਜ਼ਿਟ ਕਰੋ। ਤਾਜ਼ੇ ਸਮੋਸਿਆਂ ਦੇ ਲਈ, ਸਵੀਟਸ ਦੇ ਲਈ ਜ਼ਰੂਰ ਵਿਜ਼ਿਟ ਕਰੋ ਸਮੋਸਾ ਸਵੀਟ ਫੈਕਟਰੀ। ਇਸ ਦੇ ਨਾਲ ਲੈਣੇ ਇੱਕ ਛੋਟੀ ਜਿਹੀ ਰਿਕਾਰਡਿਡ ਬ੍ਰੇਕ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Ontario Virtual School Ministry Inspected Online High School है जो help करता है आपको earn करने में OSSD credits, upgrade करने में marks, इतना ही नहीं अपना high school diploma online आप कहीं से भी ले सकते हैं around the world। साथ ही अपना खुद का schedule आप खुद design कर सकते हैं। 24-hour access है to their certified teachers and इनके सारे courses जो है वो आप complete कर सकते हैं in as little as 4 weeks। Not to miss, Ontario Virtual School आपको help करता है university and college applications में भी, तो आज ही जाएं ontariovirtualschool.ca पर for all the information, ontariovirtualschool.ca।
ਫਸਟ ਮਾਰਗੇਜ, ਸੈਕਿੰਡ ਮਾਰਗੇਜ, ਪ੍ਰਾਈਵੇਟ ਮਾਰਗੇਜ ਤੁਸੀਂ ਲੈਣ ਦਾ ਇਰਾਦਾ ਰੱਖਦੇ ਹੋ, ਕਾਪੀ ਪੈਨ ਚੁੱਕੋ ਤੇ ਨੰਬਰ ਨੋਟ ਕਰੋ ਜਸ ਭੁੱਲਰ ਜੀ ਦਾ, 416-732-2611, 416-732-2611। ਕਲੋਜ਼ਿੰਗ ਕਰਵਾਉਣੀ ਹੈ ਪਰ ਦਿੱਕਤ ਆ ਰਹੀ ਹੈ, ਘਬਰਾਉਣ ਦੀ ਕੋਈ ਗੱਲ ਨਹੀਂ, ਜਸ ਭੁੱਲਰ ਜੀ ਨੂੰ ਜ਼ਰੂਰ ਕਰੋ ਕਾਲ। ਸਪੈਸ਼ਲਾਈਜ਼ ਕਰਦੇ ਨੇ ਕਮਰਸ਼ੀਅਲ ਮਾਰਗੇਜ ਦੇ ਵਿੱਚ, ਹੋਰ ਤੇ ਹੋਰ ਟਰੱਕ ਟ੍ਰੇਲਰ ਲੋਨਸ, ਮਸ਼ੀਨਰੀ ਲੋਨਸ, ਹਰ ਕਿਸਮ ਦੇ ਲੋਨ ਲਈ ਕਾਲ ਜਸ ਭੁੱਲਰ ਐਟ 416-732-2611, 416-732-2611, ਜਸ ਭੁੱਲਰ।
ਸਾਊਥ ਏਸ਼ੀਅਨ ਪਲਸ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਔਰ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪਾਂਸਰ ਨੇ ਟੀਮ ਕ੍ਰਾਈਸਲਰ। ਅਸੀਂ ਦੱਸ ਦਈਏ ਕਿ ਜੇ ਤੁਸੀਂ ਕਾਰ ਲੈਣੀ ਹੈ, ਵੈਨ ਲੈਣੀ ਹੈ ਜਾਂ ਤੁਸੀਂ ਸ਼ਾਨਦਾਰ ਜੀ ਜੀਪ ਚਲਾਉਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਜਾ ਕੇ ਮਿਲੋ ਟੀਮ ਕ੍ਰਾਈਸਲਰ, ਹਾਈਵੇ 401 ਔਰ ਮੇਵਿਸ ਦੀ ਇੰਟਰਸੈਕਸ਼ਨ ਦੇ ਨਾਲ। ਟੀਮ ਕ੍ਰਾਈਸਲਰ 905-819-0001, 905-819-0001, ਅੱਜ ਹੀ ਮਿਲੋ ਟੀਮ ਕ੍ਰਾਈਸਲਰ ਨੂੰ।
Trillium Roadways Transport Business ਦੀ ਵਿਖਿਆਤ ਕੰਪਨੀ ਜਿਨ੍ਹਾਂ ਨੂੰ ਲੋੜ ਹੈ ਆਪਣੇ ਲਈ ਓਨਰ ਆਪਰੇਟਰਸ ਦੀ ਅਤੇ US ਵਾਸਤੇ ਡਰਾਈਵਰਸ ਦੀ ਬਹੁਤ ਹੀ ਆਕਰਸ਼ਿਤ ਪੇ ਪੈਕੇਜ ਦਿੱਤਾ ਜਾ ਰਿਹਾ ਹੈ 55 to 58 ਸੈਂਟਸ ਪਰ ਮਾਈਲ ਅਤੇ ਓਨਰ ਆਪਰੇਟਰਸ ਵਾਸਤੇ ਡਿਸਕਾਊਂਟਡ ਫਿਊਲ ਡੈਡੀਕੇਟਡ ਲੇਨਸ ਨੇ ਓਪਨ ਬੋਰਡ ਯਾਰਡ ਲੋਡਸ ਹੋਣਗੇ ਪੇਡ ਐਕਸਟਰਾ ਪਿਕਅਪਸ ਐਂਡ ਡ੍ਰੌਪਸ ਇਨ ਹਾਊਸ ਕਸਟਮ ਕਲੀਅਰੈਂਸ ਹੋਵੇਗੀ ਸਿਕਿਉਰਡ ਯਾਰਡ ਅਤੇ 24/7 ਡਿਸਪੈਚ ਤੁਹਾਡੀ ਸੈਲਰੀ ਡਾਇਰੈਕਟ ਡਿਪੋਜ਼ਿਟ ਕੀਤੀ ਜਾਵੇਗੀ ਅੱਜ ਹੀ ਸੰਪਰਕ ਕਰੋ ਅਮਨ ਸਮਰਾ ਨੂੰ ਐਟ 4162703636 416-270-3636 ਤੇ ਜਾਂ ਫਿਰ ਵਿਜ਼ਿਟ ਕਰੋ ਟ੍ਰਿਲੀਅਮ ਰੋਡਵੇਜ਼ ਦਾ ਦਫ਼ਤਰ 1625 ਸ਼ੌਸਨ ਡਰਾਈਵ ਮਿਸਿਸਾਗਾ ਡਿਕਸੀ ਐਂਡ ਸ਼ੌਸਨ ਰੋਡ ਇਸ ਅ ਮੇਜਰ ਇੰਟਰਸੈਕਸ਼ਨ
ਅਰੇ ਮਿਸਟਰ ਹਸਬੈਂਡ ਕੋਈ ਮੂਵੀ ਕੋਈ ਡਿਨਰ ਤੋ ਕਰਾਓ ਇਸ ਵੀਕ
ਯਾਰ ਅਭੀ ਨਹੀਂ ਕਿਉਂਕਿ ਇੰਸ਼ੋਰੈਂਸ ਕਾ ਰਿਨਿਊਅਲ ਬਹੁਤ ਬੜ ਕਰ ਆਇਆ ਹੈ
ਪਰੇਸ਼ਾਨ ਮਤ ਹੋ ਭਈਆ ਨੇ ਵੀ ਇੰਸ਼ੋਰੈਂਸ ਟਾਈਗਰ ਕੋ ਫੋਨ ਲਗਾਇਆ ਥਾ ਤੁਮ ਵੀ ਜਲਦੀ ਸੇ ਕਾਲ ਕਰੋ ਇੰਸ਼ੋਰੈਂਸ ਟਾਈਗਰ ਕੋ ਔਰ ਰਿਨਿਊਅਲ ਕਮ ਕਰਵਾਓ
ਆਟੋ ਹੋਮ ਬਿਜ਼ਨਸ ਟ੍ਰੈਵਲ ਸੁਪਰ ਵੀਜ਼ਾ ਔਰ ਲਾਈਫ ਇੰਸ਼ੋਰੈਂਸ ਕੇ ਲਿਏ ਕਾਲ ਕੀਜੀਏ ਇੰਸ਼ੋਰੈਂਸ ਟਾਈਗਰ ਕੋ ਐਟ 416-224-2800 ਦੈਟਸ 416-224-2800 Please do not use cell phone while driving. Always be safe, kyunki nazar hati to durghatna ghati.
ਬੰਗਲੇ ਦਾ ਨਕਸ਼ਾ ਤਾਂ ਬਿਲਕੁਲ ਤਿਆਰ ਹੋ ਗਿਆ, ਬਸ ਹੁਣ ਇੰਨੀ ਕੋਈ ਖੁਆਇਸ਼ ਹੈ ਕਿ ਬੰਗਲਾ ਛੱਤ ਦੇਖ ਕੇ ਦੂਰੋਂ ਹੀ ਪਹਿਚਾਣਿਆ ਜਾਵੇ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਤੁਹਾਡਾ ਘਰ ਦੂਰੋਂ ਪਹਿਚਾਣਿਆ ਜਾਵੇ, ਜ਼ਰੂਰ ਤੁਸੀਂ ਕਾਲ ਕਰੋ ਆਲ ਵੇ ਰੂਫਰਸ ਨੂੰ। ਸਪੈਸ਼ਲਾਈਜ਼ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਸਰਵਿਸਿਜ਼ ਦੇ ਵਿੱਚ। ਫੁੱਲੀ ਇਨਸ਼ੋਰਡ ਅੰਟਾਰੀਓ ਸੇਫਟੀ ਸਰਟੀਫਾਈਡ ਟ੍ਰੇਨ ਸਟਾਫ ਦੀ ਮਦਦ ਨਾਲ ਤੁਸੀਂ ਫਲੈਟ ਰੂਫ, ਸ਼ਿੰਗਲ ਰੂਫ ਦੀਆਂ ਤਸੱਲੀ ਬਖਸ਼ ਸਰਵਿਸਿਜ਼ ਲਈ ਕਾਲ ਕਰੋ ਆਲ ਵੇ ਰੂਫਰਸ ਨੂੰ 647-505-0943 ਤੇ 647-505-0943 ਤੇ 10 ਸਾਲਾਂ ਦੀ ਰਿਟਨ ਲੇਬਲ ਵਾਰੰਟੀ ਵੀ ਤੁਹਾਨੂੰ ਮਿਲੇਗੀ। ਕਾਲ ਆਲ ਵੇ ਰੂਫਰਸ।
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈਗਾ, ਔਰ ਜਿੱਥੇ ਅਸੀਂ ਲਗਾਤਾਰ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਤੁਹਾਡੀ ਖਿਦਮਤ ਪੇਸ਼ ਕਰ ਰਹੇ ਹਾਂ, ਤੁਹਾਡੀਆਂ ਕਾਲਸ ਜਿਹੜੀਆਂ ਹਾਂਜੀ ਲੈ ਰਹੇ ਜੀ ਤੁਹਾਡੀ ਕਾਲ। ਹਾਂਜੀ ਕਾਲਰਸ ਨੂੰ ਰਿਕੁਐਸਟ ਆ ਕਿ ਪਲੀਜ਼ ਤੁਸੀਂ ਇੱਕ ਮਿੰਟ ਜਿਹੜਾ ਰੇਡੀਓ ਦੀ ਵਾਲੀਅਮ ਬੰਦ ਕਰ ਲੈਣੀ ਹੈ ਜਦੋਂ ਅਸੀਂ ਤੁਹਾਡੀ ਕਾਲ ਆਉਂਦੀ ਕਰਦੇ ਹਾਂ, ਜੇ ਰੇਡੀਓ ਦੀ ਵਾਲੀਅਮ ਤੁਸੀਂ ਪਿਛੋਂ ਰੱਖੋਗੇ ਤਾਂ ਸਾਡੀ ਤੁਹਾਡੀ ਗੱਲ ਜਿਹੜੀ ਹੈ ਉਹ ਨਹੀਂ ਹੋ ਸਕੇਗੀ। ਹਾਂਜੀ ਸਰ ਤੁਸੀਂ ਰੇਡੀਓ ਦੀ ਵਾਲੀਅਮ ਪਲੀਜ਼ ਕਿਰਪਾਲ ਜੀ ਜੇ ਤੁਸੀਂ ਰੇਡੀਓ ਦੀ ਵਾਲੀਅਮ ਪਲੀਜ਼ ਬੰਦ ਕਰ ਲਓ। ਇਨ ਦ ਮੀਨ ਟਾਈਮ ਮੈਂ ਤੁਹਾਨੂੰ ਕੁਇਕਲੀ ਰੇਡੀਓ ਦੀ ਵਾਲੀਅਮ ਪਲੀਜ਼ ਬੰਦ ਕਰ ਲਓ, ਮੈਂ ਸਾਰੀ ਕਾਲਸ ਆਉਂਦੀਆਂ ਕਰ ਰਿਹਾ। ਕੁਇਕਲੀ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਅੱਜ ਦੀ ਨੰਬਰ ਵਧਿਆ ਹੈਗਾ 257, ਬੜੀ ਦੇਰ ਬਾਅਦ ਇਹ ਨੰਬਰ 200 ਤੋਂ ਉੱਪਰ ਨਹੀਂ ਗਿਆ, 250 ਤੋਂ ਉੱਪਰ ਗਿਆ, ਲੇਕਿਨ ਇਹਦੇ ਵਿੱਚੋਂ 177 ਕੇਸਿਸ, ਜਿਹੜੇ 257 ਕੇਸਿਸ ਅੱਜ ਓਨਟੇਰੀਓ 'ਚ ਆਏ ਨੇ ਇਹਦੇ ਵਿੱਚੋਂ 177 ਕੇਸਿਸ, 177 ਕੇਸਿਸ ਇਕੱਲੇ ਵਿੰਡਸਰ ਐਸੈਕਸ ਦੇ ਹੈਗੇ ਨੇ। ਉਹਦੇ ਵਿੱਚ ਜਿਹੜੇ ਸਾਡੇ ਬਾਕੀ ਹੈਲਥ ਮਿਨਿਸਟਰ ਜਿਹੜੇ ਹੈਗੇ ਨੇ, ਸਾਡੇ ਡਿਪਟੀ ਪ੍ਰੀਮੀਅਰ ਵੀ ਹੈਗੇ ਨੇ ਕ੍ਰਿਸਟੀਨ ਐਲੀਅਟ ਜੀ, ਉਹ ਡਿਟੇਲ ਦੇ ਵਿੱਚ ਅੱਗੇ ਚੱਲ ਕੇ ਦੱਸਣਗੇ। ਸੋ ਉਹ ਸਾਨੂੰ ਦੱਸਣਗੇ ਕਿ ਜੀ ਹਾਂਜੀ ਆਖਿਰਕਾਰ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈਗਾ, ਔਰ ਉਹ ਡਿਟੇਲ ਦੇ ਵਿੱਚ ਸਾਨੂੰ ਇਹਦੀ ਅਪਡੇਟ ਦੇਣਗੇ। ਲੇਕਿਨ 177 ਇਕੱਲੇ ਵਿੰਡਸਰ ਐਸੈਕਸ ਤੋਂ ਹੈਗੇ ਨੇ, ਠੀਕ ਹੈ ਜੀ, ਅਤੇ ਇਕੱਲੇ ਵਿੰਡਸਰ ਐਸੈਕਸ ਤੋਂ 177 ਜਿਹੜੇ ਕੇਸਿਸ ਨੇ ਉਹ ਨਜ਼ਰ ਆ ਰਹੇ ਨੇ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਵੈਸੇ ਜ਼ਿਆਦਾਤਰ ਸਾਡੇ ਕੇਸਿਸ ਜਿਹੜੇ ਨੇ 110, 111, 150, 178 ਆਏ ਸੀ ਇਸ ਵੀਕਐਂਡ, ਸੋ 200 ਤੋਂ ਥੱਲੇ ਥੱਲੇ ਜ਼ਿਆਦਾਤਰ ਆ ਰਹੇ ਨੇ। ਸੋ ਅੱਜ ਅਸੀਂ ਵੀ ਹੈਰਾਨ ਸੀਗੇ ਕਿ 200 ਤੋਂ ਥੱਲੇ ਨੇ ਅਚਾਨਕ ਨੰਬਰ ਫਿਰ ਕਿੱਦਾਂ ਜੰਪ ਕਰ ਗਿਆ 257। ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਐਗਰੈਸਿਵ ਟੈਸਟਿੰਗ ਕੀਤੀ ਗਈ ਹੈ, ਬਹੁਤ ਐਗਰੈਸਿਵਲੀ ਟੈਸਟਿੰਗ ਜਿਹੜੀ ਹੈ ਉਹ ਫਾਰਮਲੈਂਡਸ ਜਿਹੜੇ ਹੈਗੇ ਨੇ, ਜਿਹੜੇ ਖੇਤੀਬਾੜੀ ਦੇ ਏਰੀਆਜ਼ ਨੇ ਉੱਥੇ ਬਹੁਤ ਐਗਰੈਸਿਵ ਟੈਸਟਿੰਗ ਕੀਤੀ ਗਈ ਹੈ, ਜਿਹਦੇ ਕਾਰਨ ਕਿ ਇਹ ਸਾਰਾ ਉੱਥੋਂ ਉਹਨਾਂ ਨੂੰ ਪਤਾ ਲੱਗਾ ਹੈਗਾ ਕਿ ਇਹ ਸਾਰਾ ਉੱਥੋਂ ਜਿਹੜੇ ਨੰਬਰਸ ਨੇ ਉਹ ਆ ਰਹੇ ਨੇ। ਇੱਕ ਮੈਂ ਕੁਇਕਲੀ ਜ਼ਰੂਰ ਮੈਂ ਅਪਡੇਟ ਤੁਹਾਨੂੰ ਦੇਣਾ ਚਾਹੁੰਦਾ ਹੈਗਾ ਕਿ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਜਿਹੜੇ ਨੇ ਜੀ, ਅੱਜ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਨੇ, ਔਰ ਜੋ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਵੇਜ ਸਬਸਿਡੀ ਹੈਗੀ ਹੈ ਉਹ ਜ਼ਰੂਰ ਲਈ ਜਾਵੇ, ਕਿਉਂਕਿ ਵੇਜ ਸਬਸਿਡੀ ਜਿਹੜੀ ਹੈਗੀ ਹੈ ਜੀ ਉਹ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਸਰਕਾਰ ਚਾਹੁੰਦੀ ਹੈਗੀ ਹੈ ਕਿ ਜਿਹੜੀਆਂ ਕੰਪਨੀਜ਼ ਨੇ ਦੁਬਾਰਾ ਤੋਂ ਰੀਹਾਇਰ ਕਰਨ, ਹਾਲਾਂਕਿ ਕੁਛ ਲੋਕਾਂ ਦਾ ਕਹਿਣਾ ਹੈਗਾ ਕਿ ਉਹ ਬੜਾ ਦਿੱਕਤ ਹੈਗਾ ਜੀ ਇਸ ਵੇਲੇ, ਚੈਲੇਂਜ ਹੈਗਾ ਇਸ ਵੇਲੇ ਕਿ ਕਿਉਂਕਿ ਜੇ ਬਿਜ਼ਨਸ ਹੀ ਨਹੀਂ ਹੈਗਾ ਤਾਂ ਹਾਇਰ ਵੀ ਕਿੱਦਾਂ ਕਰੀਏ, ਔਰ ਸਟੂਡੈਂਟਸ ਦੀ ਹਾਇਰਿੰਗ ਵੀ ਬੜੀ ਘੱਟ ਹੋ ਰਹੀ ਹੈ, ਸਰਕਾਰ ਚਾਹੁੰਦੀ ਸੀਗੀ ਕਿਉਂਕਿ ਸਟੂਡੈਂਟਸ ਨੂੰ ਜਿਹੜਾ ਹਾਇਰ ਕਰਦੇ ਨੇ ਸਮਰ ਦੇ ਵਿੱਚ ਉਹ ਤਾਂ ਤਕਰੀਬਨ 100% ਪੈਸਾ, ਬਾਕੀ ਤੁਸੀਂ ਅਕਾਊਂਟੈਂਟਸ ਨਾਲ ਬਿਹਤਰ ਕਲੀਅਰ ਕਰਕੇ ਸਾਰੇ ਫੈਸਲੇ ਲੈਣੇ ਨੇ ਜੀ, ਆਪਣੇ ਅਕਾਊਂਟੈਂਟਸ ਨਾਲ ਸਲਾਹ ਕਰ ਲਓ, ਪਰ ਉਹ 'ਤੇ ਸਾਰਾ ਪੈਸਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਪਰ ਇਹ ਵੀ ਸਵਾਲ ਹੋ ਰਹੇ ਨੇ ਕਿ ਜਿਹੜੀ ਇਹ ਸਾਰੀ ਜਿਹੜੀ ਪੈਸੇ ਨੇ ਉਹ ਸਰਕਾਰ ਦੇ ਰਹੀ ਹੈ, ਪਰ ਬਿਜ਼ਨਸਿਸ ਜਦੋਂ ਨਹੀਂ ਆ ਤਾਂ ਫਿਰ ਹਾਇਰਿੰਗ ਕਾਫੀ ਘੱਟ ਹੈਗੀ ਹੈ। ਮੈਂਡੇਟਰੀ ਮਾਸਕ ਦੀ ਜਿਹੜੀ ਖਬਰ ਹੈਗੀ ਹੈ ਜੀ, ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਅਪਡੇਟ ਕਰਾਂਗਾ ਜੋ ਖਬਰਾਂ ਸਾਡੇ ਕੋਲ ਆ ਰਹੀਆਂ ਨੇ। ਇਹ ਅਸੀਂ ਨਿਊਜ਼ ਤੁਹਾਡੇ ਲਈ ਫਰਾਈਡੇ ਬ੍ਰੇਕ ਕੀਤੀ ਸੀਗੀ ਕਿ ਮੇਅਰਸ ਆਰ ਡਿਸਕਸਿੰਗ ਅ ਪੋਲਿਸੀ ਜਿਹਦੇ ਤਹਿਤ ਕਿ ਇਹ ਹੋ ਸਕਦਾ ਹੈ ਕਿ ਮੈਂਡੇਟਰੀ ਜਿਹੜੇ ਜੀ ਮਾਸਕ ਤੁਹਾਨੂੰ ਲਗਾਉਣ ਲਈ ਕਹਿ ਤਾ ਜਾਵੇ ਵੀ ਜੇ ਤੁਸੀਂ ਘਰੋਂ ਬਾਹਰ ਜਾਣਾ ਹੈ ਤੇ। ਪਰ ਹਜੇ ਇਹਦੇ 'ਤੇ ਡਿਸਕਸ਼ਨ ਡਿਬੇਟ ਹੋ ਰਹੀ ਹੈ, ਸਾਰੇ ਮੇਅਰਸ ਕਰ ਰਹੇ ਨੇ ਕਿ ਕਿਆ ਇੱਕ ਜਿੱਥੇ ਬਹੁਤ ਜ਼ਿਆਦਾ ਕਰਾਊਡਿਡ ਏਰੀਆ ਉੱਥੇ ਲਗਾਇਆ ਜਾਵੇ। ਹੁਣ ਜੇ ਇਕੱਲਾ ਬੰਦਾ ਬਾਹਰ ਜਾ ਰਿਹਾ ਵਾਕ ਕਰਨ ਤੇ ਕਿਆ ਉਹਨੂੰ ਵੀ ਮਾਸਕ ਲਾਉਣਾ ਪਏਗਾ, ਕਿਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਮਾਸਕ ਲਾਉਣਾ ਪਏਗਾ ਜੇ ਮੈਂਡੇਟਰੀ ਮਾਸਕ ਕੀਤੇ ਵੀ ਜਾਂਦੇ ਆ। ਦੂਸਰਾ ਅਵੇਲੇਬਿਲਟੀ ਵੀ ਬਿਲਕੁਲ ਚੈੱਕ ਹੋਏਗੀ ਕਿਉਂਕਿ ਕੱਲ੍ਹ ਨੂੰ ਉਹ ਕਹਿ ਦੇਣ ਜੀ ਮੈਂਡੇਟਰੀ ਮਾਸਕ ਲਗਾਓ ਤੁਸੀਂ ਜੇ ਤੁਸੀਂ ਬੱਸ 'ਚ ਬੈਠਣਾ ਕਿਤੇ ਬੈਠਣਾ, ਅਤੇ ਜੇ ਮਾਸਕ ਅਵੇਲੇਬਲ ਹੀ ਨਹੀਂ ਹੈ ਤਾਂ ਬੰਦੇ ਨੇ ਕੰਮ 'ਤੇ ਜਾਣਾ ਬੱਸ 'ਚ ਬੈਠੇਗਾ ਤਾਂ ਉਹ ਕਿੱਦਾਂ ਲਗਾਏਗਾ ਮਾਸਕ, ਜੇ ਉਹਨੇ ਕਿਤੇ ਬਾਹਰ ਸ਼ੋਪਿੰਗ ਕਰਨ ਜਾਣਾ ਗਰੋਸਰੀ ਕਰਨ ਜਾਣਾ ਅਤੇ ਜੇ ਮਾਸਕ ਅਵੇਲੇਬਲ ਹੀ ਨਹੀਂ ਹੈ ਤਾਂ ਕਿੱਦਾਂ ਲਗਾਏਗਾ ਮਾਸਕ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੇਰੇ ਖਿਆਲ ਨਾਲ ਮੇਅਰ ਜਿਹੜੇ ਨੇ ਗ੍ਰੇਟਰ ਟੋਰੋਂਟੋ ਏਰੀਆ ਦੇ ਸਾਰੇ ਮੇਅਰ, ਟੋਰੋਂਟੋ ਦੇ ਮੇਅਰ ਜੌਨ ਟੋਰੀ, ਸਾਡੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਾਹਿਬ, ਮਿਸਾਗਾ ਦੇ ਮੇਅਰ ਬੋਨੀ ਕ੍ਰੋਮਬੀ ਜੀ, ਔਰ ਇਹ ਸਾਰੇ ਆਈ ਐਮ ਸ਼ੋਰ ਕਿ ਆਪਸ ਦੇ ਵਿੱਚ ਇਸ ਵੇਲੇ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਨੇ। ਉਸ ਤੋਂ ਬਾਅਦ ਫਿਰ ਜਿਹੜੇ ਮਾਸਕ ਲਗਾਉਣ ਦੀ ਜਿਹੜੀ ਹੈ ਮੈਂਡੇਟਰੀ ਮਾਸਕ ਲਗਾਉਣ ਦੇ ਜਿਹੜੇ ਹੁਕਮ ਨੇ ਉਹ ਸ਼ਾਇਦ ਜਾਰੀ ਕੀਤੇ ਜਾ ਸਕਦੇ ਨੇ। ਇਸ ਇਹ ਅਸੀਂ ਅੱਗੇ ਚੱਲ ਕੇ ਇਹਦੀ ਵੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਸੁਨੀਨਾ ਜੀ ਕੁਇਕਲੀ ਸਾਡੇ ਸਿਰਫ ਤਿੰਨ ਸਪੋਂਸਰ ਹਾਈਲਾਈਟ ਕਰ ਦਿੰਦੇ
ਜੀ। ਅਵਨੀਸ਼ ਅਗਰਵਾਲ ਜੀ CPA CA ਪ੍ਰੋਫੈਸ਼ਨਲ ਅਕਾਊਂਟੈਂਟ ਨੇ, ਇੰਡੀਆ ਅਮੈਰੀਕਾ ਕੈਨੇਡਾ ਤੋਂ ਇਹਨਾਂ ਨੂੰ ਡੈਜ਼ਿਗਨੇਸ਼ਨ ਹਾਸਲ ਨੇ। 30 ਸਾਲਾਂ ਤੋਂ ਬਾਅਦ ਅਵਨੀਸ਼ ਅਗਰਵਾਲ ਜੀ ਦਾ ਤਜਰਬਾ ਅਕਾਊਂਟਿੰਗ, ਫਾਈਨਾਂਸ, ਟੈਕਸ, ਆਡੀਟਿੰਗ ਦੀਆਂ ਸਰਵਿਸਿਜ਼ ਜੇਕਰ ਸਾਡੇ ਕੋਈ ਵੀ ਸਰੋਤੇ ਨੇ ਲੈਣੀਆਂ ਜ਼ਰੂਰ ਕਾਲ ਕਰਨ ਅਵਨੀਸ਼ ਅਗਰਵਾਲ ਜੀ ਨੂੰ 647-5-9296 ਦਾ ਨੰਬਰ ਟੂ ਕਾਲ 647-500-2296 ਅਵਨੀਸ਼ ਅਗਰਵਾਲ ਜੀ। Tiffany Hills by Rose Heaven leke aa rahe hain navi collection of 20 feet town homes in Ancaster from the upper 500s. Register karo aaj hi southasiandaily.com pe jaake, southasiandaily.com pe jaake Tiffany Hills by Rose Heaven. Kamal Bhatia ji de naal jekar mortgage planning tusi karwani hai with peace of mind, zarur call karo Kamal Bhatia ji nu 416-564-6267 416-564-6267 Kamal Bhatia ji. ਤੇ ਜੇਕਰ ਸਾਡੇ ਨਾਲ ਤੁਸੀਂ ਐਡਵਰਟਾਈਜ਼ ਕਰਵਾਉਣਾ ਚਾਹੁੰਦੇ ਹੋ, ਚੈਨਲ ਵਾਈ, ਮਿਡਵੀਕ ਨਿਊਜ਼ ਪੇਪਰ, southasiandaily.com, ਸਾਡੀ ਵੈਬਸਾਈਟ, ਜਾਂ ਫਿਰ ਰੇਡੀਓ ਸਾਊਥ ਏਸ਼ੀਅਨ ਪਲਸ ਤੇ ਕਾਲ ਤੁਸੀਂ ਕਰੋ 416-475-5000 ਵਾਈ ਮੀਡੀਆ ਗਰੁੱਪ ਦਾ ਨੰਬਰ 416-475-5000 ਜੀ।
ਤੁਹਾਡੇ ਵੱਲੋਂ ਮੈਸੇਜ ਆ ਰਹੇ ਨੇ ਕਿ ਇੰਡੀਆ ਨੇ ਉਹ ਕਰ ਦਿੱਤਾ, ਇਜ਼ ਇਟ ਟਰੂ ਔਰ ਨਾਟ? ਬਿਲਕੁਲ ਟਰੂ ਹੈ ਜੀ, ਅਸੀਂ ਪਹਿਲਾਂ ਹੀ ਹੁਣ ਇਹ ਖਬਰ ਦੇ ਚੁੱਕੇ ਹਾਂ, ਉਹ ਸੱਚੀ ਖਬਰ ਹੈਗੀ ਹੈ। ਚੈਨਲ ਵਾਈ ਦੇ ਉੱਤੇ ਅਸੀਂ ਕੀਤੀ ਹੈ 59 ਟੋਟਲ 59 ਜਿਹੜੀਆਂ ਉਹਨਾਂ ਦੀਆਂ ਮੇਜਰ ਐਪਸ ਨੇ ਜੀ, ਉਹ ਸਾਰੀਆਂ ਇੰਡੀਆ ਦੇ ਵਿੱਚ ਬੈਨ ਲਗਾ ਦਿੱਤੀਆਂ ਗਈਆਂ, ਜਿਹਦੇ ਵਿੱਚ ਕਿ ਟਿਕਟੋਕ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਬੈਨ ਹੁਣ ਲਗਾ ਦਿੱਤਾ ਹੈਗਾ। ਸੋ ਇਹਦੀ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਸੀਂ ਮਿਡਵੀਕ ਅਖਬਾਰ ਦੇ ਵਿੱਚ ਵੀ ਪੜ੍ਹ ਸਕਦੇ ਹੈਗੇ ਹੋ, ਔਰ ਚੈਨਲ ਵਾਈ ਦੇ ਉੱਤੇ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਅਪਲੋਡ ਕਰ ਦਿੱਤਾ ਹੈ। ਉਹਦੇ 'ਤੇ ਇਹਨਾਂ ਦੇ UC ਬਰਾਊਜ਼ਰ ਹੈਗਾ, ਟਿਕਟੋਕ ਹੈਗਾ, ਕੁਆਏ ਆ, ਕਲੈਸ਼ ਆਫ ਕਿੰਗਜ਼ ਹੈਗੀ ਆ, ਹੈਲੋ ਹੈ, ਲਾਈਕੀ ਹੈ, ਇਸ ਤਰ੍ਹਾਂ ਦੀ ਸਾਰੇ ਜਿਹੜੇ 59 ਮੇਜਰ ਐਪਸ ਨੇ। ਅੱਛਾ, ਇਹਦੇ 'ਚ ਕੀ ਆ ਕਿ ਬਹੁਤ ਪੈਸਾ ਬਣਦਾ ਸੀਗਾ ਉਹਨੂੰ ਚਾਈਨਾ ਨੂੰ ਇਹਦੇ ਤੋਂ, ਔਰ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈ ਚਾਈਨਾ ਤੋਂ ਬਾਹਰ, ਜੇ ਸਭ ਤੋਂ ਵੱਡੀ ਮਾਰਕੀਟ ਦੀ ਗੱਲ ਕੀਤੀ ਜਾਵੇ ਚਾਈਨਾ ਤੋਂ ਬਾਹਰ, ਤਾਂ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਸੀਗੀ ਟਿਕਟੋਕ ਦੀ। ਸੋ ਉਹਦੇ 'ਤੇ ਇੰਡੀਆ ਦੁਆਰਾ ਇਹ ਸਾਰੇ 59, ਇੱਕ ਦੋ ਨੇ ਜੀ ਜਿਸ ਤਰ੍ਹਾਂ ਹੁਣ ਦੱਸਿਆ, 59 ਜਿਹੜੇ ਉਹਨਾਂ ਦੇ ਸੋਫਟਵੇਅਰ ਸੀਗੇ ਚਾਈਨਾ ਦੇ ਜਿਹੜੇ ਬਹੁਤ ਇਸਤੇਮਾਲ ਹੁੰਦੇ ਸੀਗੇ, ਉਹਦੇ 'ਤੇ ਇੰਡੀਆ ਨੇ ਬੈਨ ਲਗਾ ਦਿੱਤਾ। ਸੋ ਇੱਕ ਵੱਡਾ ਮੇਜਰ ਸਟੈਪ ਹੈ ਜੀ, ਦਿਸ ਇਜ਼ ਅਨਦਰ ਮੇਜਰ ਸਟੈਪ, ਜੋ ਮੈਂ ਪਹਿਲਾਂ ਹੀ ਅੱਜ ਜੇ ਤੁਹਾਨੂੰ ਸਵੇਰੇ ਯਾਦ ਹੋਵੇ ਤਾਂ ਅਸੀਂ ਸਵੇਰੇ ਅੱਜ ਗੱਲ ਕਰ ਹੀ ਰਹੇ ਸੀਗੇ ਕਿ ਯੈਸ, ਇੰਡੀਆ ਨੂੰ ਜਿਹੜੇ ਇਸ ਤਰ੍ਹਾਂ ਦੇ ਬੜੇ ਸਾਰੇ ਡਿਸੀਜਨਸ ਲੈਣੇ ਪੈਣਗੇ, ਜਿਹਦੇ ਨਾਲ ਕਿ ਠੀਕ ਹੈ ਕਿ ਇੰਡੀਆ ਨੂੰ ਵੀ ਕੋਈ ਨਾ ਕੋਈ ਅਦਰ ਸੋਰਸਿਸ ਲੱਭਣੇ ਪੈਣਗੇ, ਜੇ ਇੰਡੀਆ ਉਹਨਾਂ ਦੇ ਚਾਈਨਾ ਦੇ ਬੈਂਕਾਂ ਤੋਂ ਪੈਸਾ ਨਹੀਂ ਲੈਂਦਾ ਤਾਂ ਕਿਤੋਂ ਹੋਰ ਪੈਸਾ ਤਾਂ ਲੈਣਾ ਪਏਗਾ, ਇੰਡੀਆ ਦੇ ਬਿਜ਼ਨਸਿਸ ਨੂੰ ਪੈਸੇ ਦੀ ਜ਼ਰੂਰਤ ਹੈ। ਜੇ ਇੰਡੀਆ ਚਾਈਨਾ ਤੋਂ ਦਵਾਈਆਂ ਵਗੈਰਾ ਇੰਪੋਰਟ ਕਰਨੀਆਂ ਬੰਦ ਕਰਦਾ ਹੈ, ਬਲਕ ਮਟੀਰੀਅਲ, ਰੋ ਮਟੀਰੀਅਲ ਜਿਹੜਾ ਉੱਥੋਂ ਆਉਂਦਾ, ਤਾਂ ਕਿਤੋਂ ਹੋਰ ਲੈਣਾ ਪਏਗਾ। ਇੰਡੀਆ ਚਾਈਨਾ ਤੋਂ ਜੇ ਫੋਨ ਬੰਦ ਕਰਦਾ ਹੈ, ਸੋ ਕਿਤੇ ਨਾ ਕਿਤੋਂ ਹੋਰ ਉਹਨਾਂ ਨੂੰ ਇੰਡੀਆ ਨੂੰ ਲੈਣੇ ਪੈਣਗੇ। ਬਟ ਆਈ ਥਿੰਕ ਮੇਰੇ ਖਿਆਲ ਦੇ ਨਾਲ ਇੰਡੀਆ ਨੂੰ ਜਿਹੜੇ ਕੜੇ ਫੈਸਲੇ ਲੈਣੇ ਪੈਣਗੇ, ਹੋਰ ਵੀ ਕੰਟਰੀਜ਼ ਨੂੰ ਇਹ ਲੈਣੇ ਪੈਣਗੇ। ਔਰ ਇੱਕ ਅਨਰਿਟਨ ਰੂਲ ਆਲਰੇਡੀ ਚੱਲ ਰਿਹਾ, ਆਲਰੇਡੀ ਇੱਕ ਅਨਰਿਟਨ ਰੂਲ ਚੱਲ ਰਿਹਾ ਹੈ ਕਿ ਚਾਈਨਾ ਜਿਹੜਾ ਉਹਨੂੰ ਕਾਊਂਟਰ ਕਰਨ ਲਈ ਇਕਨੋਮਿਕ ਫਾਇਦਾ ਜਿਹੜਾ ਚਾਈਨਾ ਨੂੰ ਦਿੱਤਾ ਜਾ ਰਿਹਾ, ਉਹ ਘਟਾਇਆ ਜਾਵੇ ਔਰ ਚਾਈਨਾ 'ਤੇ ਫਿਰ ਇਹਦੇ ਨਾਲ ਪ੍ਰੈਸ਼ਰ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਫਿਰ ਬਿਲਡਅਪ ਜਿਹੜਾ ਜੀ ਉਹ ਹੁੰਦਾ ਚਲਾ ਜਾਏਗਾ। ਸੁਵਿਨਾ ਜੀ, ਟਿਕਟੋਕ ਬਹੁਤ ਪਾਪੂਲਰ ਹੈਗਾ ਹੈ, ਸਾਰੇ ਜਣੇ ਬੜਾ ਯੂਜ਼ ਕਰਦੇ ਨੇ, ਤੁਹਾਨੂੰ ਕੀ ਲੱਗਦਾ ਬੈਨ ਹੋਣ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਟਿਕਟੋਕ ਦੀ ਯੂਜ਼, ਇੰਡੀਆ ਤਾਂ ਬੰਦ ਹੋ ਗਿਆ ਲੇਕਿਨ ਬਾਹਰ ਜਿਹੜਾ ਟਿਕਟੋਕ ਯੂਜ਼ ਹੁੰਦਾ ਉਹ ਘਟੇਗਾ ਕਿ ਨਹੀਂ ਘਟੇਗਾ? ਔਰ ਦੂਸਰਾ ਮੈਂ ਜ਼ਿਕਰ ਕਰਨਾ ਚਾਹ ਰਿਹਾ ਸੀਗਾ ਕਿ ਜਿਹੜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਦੂਸਰਾ ਮੈਂ ਜ਼ਿਕਰ ਕਰਨਾ ਚਾਹ ਰਿਹਾ ਸੀਗਾ ਕਿ ਜਿਹੜਾ ਗੁਰਤੇਜ ਸਿੰਘ ਹੋਣਾ ਦੇ ਬਾਰੇ ਅਸੀਂ ਵੀ ਸਪੈਸ਼ਲ ਇੱਕ ਜਿਹੜਾ ਪ੍ਰੋਮੋ ਹੈਗਾ ਜੀ ਉਹ ਬਿਲਕੁਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ, ਤੁਸੀਂ ਵੀ ਦੇਖ ਸਕਦੇ ਹੈਗੇ ਹੋ ਜੀ ਕਿ ਜਿਹੜਾ ਗੁਰਤੇਜ ਸਿੰਘ ਹੋਣਾ ਦੇ ਬਾਰੇ ਇੱਕ ਟ੍ਰਿਬਿਊਟ ਅਸੀਂ ਵੀ ਦਿੱਤਾ ਹੈਗਾ, ਕਿੱਧਰੋਂ ਉਹ ਪੈਦਾ ਹੋਏ, ਬੜੇ ਭਰਾ ਕੀ ਕਰਦੇ ਸੀਗੇ, ਫਾਦਰ ਅਤੇ ਮਦਰ ਦਾ ਕੀ ਰੋਲ ਰਿਹਾ ਉਹਨਾਂ ਦੀ ਲਾਈਫ ਦੇ ਵਿੱਚ, ਕੌਣ ਹੈਗੇ ਨੇ ਉਹਦੇ ਫਾਦਰ ਮਦਰ, ਔਰ ਫਿਰ ਕਿਸ ਤਰੀਕੇ ਦੇ ਨਾਲ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਿਲ ਹੋਏ। ਜਿਹੜੀ ਇਹ ਖਬਰ ਆ ਰਹੀ ਹੈ ਕਿ 12 ਚੀਨੀਆਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦ ਕੀਤਾ ਔਰ ਖੁਦ ਵੀ ਉਹ ਸ਼ਹੀਦ ਹੋ ਗਏ, ਉਹ ਸਾਰੀ ਖਬਰ ਜਿਹੜੀ ਹੈ ਉਹ ਸਾਰੀ ਤੁਸੀਂ ਡਿਟੇਲ ਦੇ ਵਿੱਚ ਟ੍ਰਿਬਿਊਟ ਜਿਹੜਾ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਉਹ ਤੁਸੀਂ ਚੈਨਲ ਵਾਈ ਦੇ ਉੱਤੇ ਵੀ ਹੁਣ ਦੁਬਾਰਾ ਤੋਂ ਅਸੀਂ ਕੈਨੇਡਾ ਡੇ ਵਾਲੇ ਦਿਨ ਦਿਖਾਵਾਂਗੇ ਔਰ ਫਿਰ ਆਉਣ ਵਾਲੇ ਵੀਕਐਂਡ ਸੈਟਰਡੇ ਸੰਡੇ ਜਿਹੜਾ ਉਹ ਤੁਹਾਨੂੰ ਦੁਬਾਰਾ ਤੋਂ ਦਿਖਾਇਆ ਜਾਏਗਾ, ਜਿਹਦੇ ਵਿੱਚ ਕਿ ਤੁਸੀਂ ਸਾਰੀ ਜਿਹੜੀ ਡਿਟੇਲ ਹੈ ਉਹ ਤੁਸੀਂ ਦੇਖ ਸਕਦੇ ਹੈਗੇ ਹੋ ਇਹਦੇ ਵਿੱਚ। ਜੀ ਸੁਵਿਨਾ ਜੀ, ਤੁਸੀਂ ਕੁਛ ਐਡ ਕਰ ਰਹੇ ਸੀ? ਹਾਂਜੀ ਉਹ ਤੁਸੀਂ ਆਪਣਾ ਫਿਨਿਸ਼ ਕਰ ਲਓ ਜੀ।
ਜੀ ਮੈਂ ਕਹਿ ਰਹੀ ਸੀਗੀ ਯੁਵੀਰ ਜੀ ਕਿ ਬਹੁਤ ਸਾਰੇ ਲੋਕ ਨੇ ਜੋ ਟਿਕਟੋਕ ਦੀ ਐਪ ਯੂਜ਼ ਕਰ ਰਹੇ ਸਨ, ਤੋ ਉਹਨਾਂ ਦੀ ਐਂਟਰਟੇਨਮੈਂਟ ਕਾਫੀ ਘੱਟ ਹੋਣ ਵਾਲੀ ਮੇਰੇ ਖਿਆਲ 'ਚ ਟਿਕਟੋਕ ਨਹੀਂ ਹੋਊਗੀ ਕਿਉਂਕਿ ਕਾਫੀ ਬਿਜ਼ੀ ਰਹਿ ਰਹੇ ਸੀ ਲੋਕ ਟਿਕਟੋਕ ਦੇ ਨਾਲ। ਸੋ ਹਾਲਾਂਕਿ ਮੈਂ ਪਰਸਨਲੀ ਯੂਜ਼ ਨਹੀਂ ਕਰਦੀ, ਮੈਨੂੰ ਲੱਗਦਾ ਇਟਸ ਵੇਸਟ ਇਜ਼ ਟਾਈਮ, ਜਦੋਂ ਹਾਲਾਂਕਿ ਹੋਰ ਬਹੁਤੀਆਂ ਚੀਜ਼ਾਂ ਨੇ ਜੋ ਤੁਸੀਂ ਕਰ ਸਕਦੇ ਹੋ। ਵਟ ਯੂ ਥਿੰਕ, ਤੁਹਾਨੂੰ ਕੀ ਲੱਗਦਾ?
ਮੈਨੂੰ ਲੱਗਦਾ ਜੀ ਜੇ ਇੰਡੀਆ 'ਚ ਤਾਂ ਬੈਨ ਹੋ ਗਿਆ ਹੁਣ ਇੰਡੀਆ ਦੇ ਵਿੱਚ ਤਾਂ ਯੂਜ਼ ਕਰ ਹੀ ਨਹੀਂ ਸਕਣਗੇ ਉਹ ਟਿਕਟੋਕ ਨੂੰ। ਬਾਕੀ ਮੈਨੂੰ ਪਤਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਬਿਲਕੁਲ ਨਹੀਂ ਕਰਦੇ, ਲੇਕਿਨ ਟਿਕਟੋਕ ਦੇ ਵਿੱਚ ਜਿਹੜੀ ਐਡਵਾਂਟੇਜ ਸੀਗੀ ਕਿ ਉਹਦੇ ਵਿੱਚ ਲੋਕ ਇੰਜੋਏ ਕਰਦੇ ਸੀਗੇ ਗਾਣੇ ਫਿਲ ਕਰਨਾ, ਐਡੀਟਿੰਗ ਕਰਨਾ, ਸੋ ਉਹ ਵੀ ਇੱਕ ਐਸਪੈਕਟ ਹੁੰਦਾ, ਫੀਚਰ ਹੈ। ਸੋ ਇੰਡੀਆ ਨੇ ਆਪਣਾ ਲਾਂਚ ਕਰ ਦਿੱਤੇ ਨੇ ਜੀ, ਇੰਡੀਆ ਨੇ ਆਪਣੇ ਸੋਫਟਵੇਅਰ ਲਾਂਚ ਕਰ ਦਿੱਤੇ ਨੇ, ਸੋ ਜਿਹਦੇ ਜ਼ਰੀਏ ਕਿ ਮੈਨੂੰ ਲੱਗਦਾ ਕਿ ਇਟਸ ਓਨਲੀ ਅ ਮੈਟਰ ਆਫ ਟਾਈਮ ਕਿ ਪੀਪਲ ਵਿਲ ਸਵਿਚ ਟੂ ਦੇਅਰ ਓਨ ਸੋਫਟਵੇਅਰ ਜਾਂ ਲੋਕ ਉਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਗੇ। ਮੈਂ ਸੁਵਿਨਾ ਜੀ ਅੱਗੇ ਵਧਣ ਤੋਂ ਪਹਿਲਾਂ ਕੁਇਕਲੀ ਤੁਹਾਡੇ ਨਾਲ ਇੱਕ ਇੰਟਰਸਟਿੰਗ ਸਟੋਰੀ ਜਿਹੜੀ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਹੈਗਾ। ਫੋਰ ਪ੍ਰਾਈਵੇਸੀ ਰੀਜ਼ਨਸ ਮੈਂ ਕਿਸੇ ਦਾ ਨਾਮ ਜਿਹੜਾ ਹੈ ਜੀ ਉਹ ਨਹੀਂ ਲੈਣਾ ਚਾਹਾਂਗਾ, ਲੇਕਿਨ ਇਹ ਬੜੀ ਇੱਕ ਇੰਟਰਸਟਿੰਗ ਸਟੋਰੀ ਹੈਗੀ ਹੈ ਜੋ ਮੈਂ ਚਾਹੁੰਦਾ ਸੀਗਾ ਕਿ ਮੈਂ ਤੁਹਾਡੇ ਨਾਲ ਜਿਹੜੀ ਹੈ ਉਹ ਜ਼ਰੂਰ ਸ਼ੇਅਰ ਕਰਾਂ। ਮੈਂ ਜਿਨ੍ਹਾਂ ਦੀ ਮੈਡਮ ਦੀ ਗੱਲ ਕਰ ਰਿਹਾ ਹੈਗਾ ਅਤੇ ਉਹ ਮੈਨੂੰ ਉਹਨਾਂ ਦੇ ਨਾਲ ਆਈ ਥਿੰਕ ਜੇ ਮੈਨੂੰ ਯਾਦ ਹੈ ਤਾਂ ਦੋ ਵਾਰ ਤਾਂ ਘੱਟ ਤੋਂ ਘੱਟ ਮੈਂ ਇਹਨਾਂ ਨੂੰ ਮਿਲਿਆ ਹੈਗਾ। ਇੱਕ ਵਾਰ ਸਾਡੇ ਟੀ ਵੀ ਦੇ ਉੱਤੇ ਇੰਟਰਵਿਊ ਲਈ ਮੈਂ ਇਹਨਾਂ ਨੂੰ ਮਿਲਿਆ ਸੀਗਾ, ਫਿਰ ਇੱਕ ਰੈਸਟੋਰੈਂਟ ਦੀ ਜਿਹੜੀ ਓਪਨਿੰਗ ਸੀਗੀ ਓਪਨਿੰਗ ਲਾਂਚ ਪਾਰਟੀ ਦੇ ਵਿੱਚ ਉਹ ਅਸੀਂ ਸਾਰੇ ਇਕੱਠੇ ਬੈਠੇ ਸੀਗੇ, ਸਾਡੇ ਫੈਮਿਲੀ ਫਰੈਂਡਸ ਵੀ ਸਾਰੇ ਸੀਗੇ ਔਰ ਮੇਰੀ ਵਾਈਫ ਔਰ ਸਾਰੇ ਜਣੇ ਅਸੀਂ ਇਕੱਠੇ ਸੀਗੇ, ਉੱਥੇ ਵੀ ਇਹ ਆਏ ਹੋਏ ਸੀਗੇ ਓਪਨਿੰਗ 'ਤੇ, ਤਾਂ ਉੱਥੇ ਮਿਲਣ ਦਾ ਮੌਕਾ ਮਿਲਿਆ ਸੀ ਮੈਨੂੰ ਇਹਨਾਂ ਦੇ ਨਾਲ। ਸੋ ਪ੍ਰਾਈਵੇਸੀ ਰੀਜ਼ਨਸ ਦੇ ਕਾਰਨ ਮੈਂ ਉਹਨਾਂ ਦਾ ਨਾਮ ਨਹੀਂ ਲਾਂਗਾ, ਬਟ ਬੜੀ ਇੰਸਪਾਇਰਿੰਗ ਸਟੋਰੀ ਹੈ ਜੋ ਮੈਂ ਸੋਚਿਆ ਸੀਗਾ ਇਸ ਵੀਕਐਂਡ 'ਤੇ ਕਿ ਮੈਂ ਅਸੀਂ ਆਪਣੇ ਲਿਸਨਰਸ ਦੇ ਨਾਲ ਔਰ ਦਰਸ਼ਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ, ਨਾ ਬਿਨਾਂ ਨਾਮ ਲਏ ਉਹਨਾਂ ਦਾ। ਇਹ ਜਿਹੜੇ ਮੈਡਮ ਨੇ ਸ਼ੀ ਇਜ਼ ਫਰੋਮ ਇੰਡੀਆ ਔਰ ਜਿਹੜੇ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਅੱਜ ਤੋਂ ਤਕਰੀਬਨ 36 ਸਾਲ ਪਹਿਲਾਂ 36 ਈਅਰਸ ਅਗੋ ਇਹਨਾਂ ਦੀ ਫਰੈਂਡਸ਼ਿਪ ਹੋਈ ਇੱਕ ਸ਼ਖਸ ਦੇ ਨਾਲ, ਔਰ ਉਹ ਜਿਹੜੇ ਸ਼ਖਸ ਸੀਗੇ ਦ ਵੈਰੀ ਫਾਈਨ ਪਰਸਨ ਉਹ ਪਾਕਿਸਤਾਨ ਤੋਂ ਸੀਗੇ ਔਰ 5-6 ਸਾਲ ਤੱਕ ਇਹਨਾਂ ਦੀ 6 ਸਾਲ ਤੱਕ ਲਗਭਗ ਇਹਨਾਂ ਦੀ ਫਰੈਂਡਸ਼ਿਪ ਰਹੀ। ਦ ਗਰਲ ਫਰੋਮ ਇੰਡੀਆ, ਦ ਬੋਆਏ ਫਰੋਮ ਪਾਕਿਸਤਾਨ, ਔਰ 6 ਸਾਲ ਦੀ ਫਰੈਂਡਸ਼ਿਪ ਤੋਂ ਬਾਅਦ ਮੁਸ਼ਕਿਲ ਫੈਸਲਾ ਸੀਗਾ ਕਿ ਵੀ ਲੜਕਾ ਇੰਡੀਆ ਤੋਂ ਹੈ ਲੜਕੀ ਇੰਡੀਆ ਸੋਰੀ ਲੜਕਾ ਪਾਕਿਸਤਾਨ ਤੋਂ ਹੈ ਲੜਕੀ ਇੰਡੀਆ ਤੋਂ ਹੈ ਅਤੇ ਕਿਤੇ ਕੋਈ ਦਿੱਕਤ ਨਾ ਆਏ, ਬਟ ਦੇ ਗੋਟ ਮੈਰਿਡ। ਸੋ ਤਕਰੀਬਨ 30 ਸਾਲ ਪਹਿਲਾਂ ਉਹਨਾਂ ਨੇ ਸ਼ਾਦੀ ਕਰ ਲਈ ਔਰ ਉਹਨਾਂ ਦੇ ਆਪਣੇ ਦੱਸਣ ਦੇ ਮੁਤਾਬਿਕ ਇਹਨਾਂ ਦੀ ਪਰਸਨੈਲਿਟੀਜ਼ ਜਿਹੜੀਆਂ ਬੜੀਆਂ ਡਿਫਰੈਂਟ ਪਰਸਨੈਲਿਟੀ ਸੀਗੀਆਂ ਕਿ ਜਿਹੜੇ ਉਹ ਸੀਗੇ ਪਾਕਿਸਤਾਨ ਤੋਂ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ ਉਹ ਬੜੇ ਹੀ ਕੁਆਇਟ ਜੈਂਟਲ, ਹੀ ਹੈਡ ਦ ਨਰਵਸ ਆਫ ਸਟੀਲ ਔਰ ਬੜੇ ਰਿਸਕ ਟੇਕਰ ਸੀਗੇ, ਫੀਅਰਲੈਸ ਸੀਗੇ, ਲੇਕਿਨ ਜਿਹੜੀ ਲੜਕੀ ਸੀਗੇ ਮੈਡਮ ਸੀਗੇ ਸਾਡੇ ਭੈਣ ਜੀ ਉਹ ਤੁਸੀਂ ਲਾ ਲਓ ਕਿ ਬੜੇ ਐਕਸਪ੍ਰੈਸਿਵ, ਕਦੇ ਕਦੇ ਕੋਸ਼ੀਅਸ ਬਹੁਤ ਜ਼ਿਆਦਾ ਔਰ ਬਹੁਤ ਹਰ ਚੀਜ਼ ਦੀ ਪਲੈਨਿੰਗ ਦੇ ਨਾਲ ਚੱਲਣ ਵਾਲੇ। ਸੋ ਦੋਨੋਂ ਬੜੀਆਂ ਡਿਫਰੈਂਟ ਪਰਸਨੈਲਿਟੀਜ਼, ਬਟ 6 ਸਾਲ ਫਰੈਂਡਸ਼ਿਪ ਰਹੀ ਔਰ 30 ਸਾਲ ਵਿਆਹ ਨੂੰ ਉਹਨਾਂ ਦੇ, ਅੱਜ ਤੁਸੀਂ ਲਾ ਲਓ ਵੀ 36 ਸਾਲ ਤੋਂ ਦੋਨੋਂ ਜਣੇ ਇਕੱਠੇ 30 ਸਾਲ ਉਹਨਾਂ ਦੇ ਵਿਆਹ ਨੂੰ ਹੋ ਗਏ। ਮੈਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੇ ਬਾਰੇ ਹਲਕਾ ਜਿਹਾ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਇੱਕ ਸਮੇਂ ਐਸਾ ਆਇਆ ਕਿ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਕਰਾਚੀ ਜਾ ਕੇ ਉਹ ਆਪਣੇ ਕੁਛ ਮਦਦ ਕਰਨਗੇ, ਕੁਛ ਹੋਸਪਿਟਲ ਬਣਾਉਣਗੇ, ਕੁਛ ਜਿਹੜੇ ਲੋਕ ਉੱਥੇ ਨਹੀਂ ਹੈਗੇ ਤਾਂ ਉਹਨਾਂ ਨੇ ਉਹਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ। ਔਰ ਉੱਥੇ ਤੁਹਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਹੈਗਾ, ਕੋਈ ਡਿਫਰੈਂਟ ਨਹੀਂ ਇੰਡੀਆ ਦੇ ਵਿੱਚ, ਪਾਕਿਸਤਾਨ ਇੰਡੀਆ ਦੇ ਵਿੱਚ ਉੱਥੇ ਤੁਹਾਨੂੰ ਪਤਾ ਹੈ ਕਰਪਸ਼ਨ ਵੀ ਚੱਲਦੀ ਹੈ, ਸਭ ਕੁਝ ਚੱਲਦਾ ਹੈ। ਸੋ ਇਸ ਦਰਮਿਆਨ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਲੜਾਈ ਲੈਣੀ, ਕਰਪਸ਼ਨ ਦੇ ਹੁੰਦਿਆਂ ਉਹਨਾਂ ਨੇ ਉੱਥੇ ਵਧੀਆ ਕੰਮ ਕਰਨਾ, ਹੋਸਪਿਟਲ ਦੀ ਫੈਸਿਲਿਟੀ ਨੂੰ ਸਪੋਰਟ ਕਰਨਾ ਔਰ ਉਹ ਸਾਰਾ ਕੁਝ ਬਣਾਉਣਾ, ਉਹਨਾਂ ਨੇ ਕੰਮ ਕਰਨਾ ਔਰ ਹੋਰ ਵੀ ਕਈ ਮੌਕਿਆਂ ਦੇ ਉੱਤੇ ਜਿਹੜੀ ਉਹ ਕਰਪਸ਼ਨ ਹੈ ਜੇ ਕੁਛ ਕਹਿਣਾ ਹੈਗਾ ਤੇ ਉਹ ਸਾਰਾ ਕੁਛ ਉਹਨਾਂ ਨੇ ਨਹੀਂ ਉਹਨਾਂ ਨੇ ਬੋ ਕੀਤਾ। ਟੂ ਕੱਟ ਦਾ ਲੌਂਗ ਸਟੋਰੀ ਸ਼ੋਰਟ, ਇਹ ਸਾਰਾ ਕੁਛ ਉਹਨਾਂ ਨੇ ਕੀਤਾ, ਇੱਕ ਬੜੀ ਓਨੈਸਟ ਪਰਸਨੈਲਿਟੀ, ਇੱਕ ਬੜੀ ਦਲੇਰ ਪਰਸਨੈਲਿਟੀ। ਔਰ ਹੁਣ ਜਦੋਂ ਦੁਬਾਰਾ ਫਿਰ ਉਹਨਾਂ ਦਾ ਪਾਕਿਸਤਾਨ ਔਰ ਕੈਨੇਡਾ ਆਉਣਾ ਜਾਣਾ ਲੱਗਿਆ ਰਹਿੰਦਾ ਸੀਗਾ, ਸੋ ਜਦੋਂ ਇਹ ਕਰੋਨਾ ਵਾਇਰਸ ਆਇਆ ਤੇ ਉਹਨਾਂ ਨੇ 15 May ਇਹ ਫੈਸਲਾ ਕੀਤਾ ਕਿ ਉਹ ਜਾ ਕੇ ਉੱਥੇ ਕਰਾਚੀ ਦੇ ਵਿੱਚ ਉਹ ਆਪਣੇ ਲੋਕਾਂ ਦੀ ਮਦਦ ਕਰਨਗੇ ਕਰੋਨਾ ਵਾਇਰਸ ਦੇ ਵਿੱਚ। ਉਹ ਸ਼ਖਸ ਨੇ ਸੋਚਿਆ ਕਿ ਜ਼ਰੂਰਤ ਹੈ ਉਹਨਾਂ ਦੇ ਲੋਕਾਂ ਨੂੰ ਉੱਥੇ, ਸੋ 15 May ਨੂੰ ਉਹ ਚਲੇ ਗਏ। ਹਾਲਾਂਕਿ ਉਹਨਾਂ ਦੇ ਵਾਈਫ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਕਿ ਥੋੜ੍ਹਾ ਧਿਆਨ ਰਹੋ, ਕੌਸ਼ੀਅਸ ਰਹੋ, ਸੈਕਿੰਡ ਚਾਂਸ ਸ਼ਾਇਦ ਨਹੀਂ ਮਿਲੇਗਾ। ਔਰ ਅਨਫੋਰਚੁਨੇਟਲੀ ਹੋਇਆ ਵੀ ਇਸੇ ਤਰ੍ਹਾਂ ਕਿ ਜਦੋਂ ਉੱਥੇ ਗਏ ਨੇ ਸੋ ਉੱਥੇ ਜਾ ਕੇ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ, COVID-19 ਹੋ ਗਿਆ ਐਂਡ ਹੀ ਪਾਸਡ ਅਵੇ ਰੀਸੈਂਟਲੀ। ਸੋ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਸੋ ਮੈਂ ਸਾਡੀ ਜਿਹੜੀ ਇਹ ਭੈਣ ਹੈ ਉਹਨਾਂ ਦੀ ਇਹ ਕਹਾਣੀ ਸੁਣ ਰਿਹਾ ਸੀਗਾ, ਬੜੀ ਇੰਸਪਾਇਰਿੰਗ ਸਟੋਰੀ ਹੈ ਕਿ ਪਿਛਲੇ 36 ਸਾਲਾਂ ਤੋਂ ਇਕੱਠੇ ਹੈ, 30 ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ ਵੀ, ਔਰ ਆਪਣੀਆਂ ਸ਼ਰਤਾਂ ਦੇ ਉੱਤੇ ਜੀਣ ਵਾਲੇ ਸ਼ਖਸ ਬਹੁਤ ਘੱਟ ਹੁੰਦੇ ਨੇ। ਇਹਦੇ ਵਿੱਚੋਂ 3-4 ਜਿਹੜੀਆਂ ਇੰਸਪਾਇਰਿੰਗ ਚੀਜ਼ਾਂ ਮੈਨੂੰ ਇਹ ਲੱਗੀਆਂ। ਇੱਕ ਤਾਂ ਹੈਗਾ ਹੈ ਕਿ ਜੀ ਬਹੁਤ ਸਾਰੇ ਲੋਕਾਂ ਦੇ ਰਿਲੇਸ਼ਨਸ਼ਿਪ ਬਣਦੇ ਨੇ, ਸ਼ਾਦੀਆਂ ਵੀ ਹੁੰਦੀਆਂ ਨੇ ਔਰ ਤਮਾਮ ਉਮਰ ਇਕੱਠੇ ਵੀ ਰਹਿੰਦੇ ਨੇ, ਪਰ ਬਹੁਤ ਘੱਟ ਹੁੰਦਾ ਹੈ ਕਿ ਇੱਕ ਦੂਸਰੇ ਦੇ ਨਾਲ ਤੁਹਾਡੀ ਉਹ ਅਟੈਚਮੈਂਟ, ਉਹ ਪਿਆਰ, ਉਹ ਮੁਹੱਬਤ ਇੱਕ ਲੈਵਲ ਤੱਕ ਹੋਵੇ, ਬਹੁਤ ਘੱਟ ਉਹ ਦੇਖਣ 'ਚ ਮਿਲਦਾ ਹੈ। ਸੋ ਇਸ ਕਪਲ ਦੇ ਵਿੱਚ ਉਹ ਚੀਜ਼ ਸੀਗੀ। ਦੂਸਰੀ ਇਹ ਹੈਗੀ ਹੈ ਕਿ ਨੋ ਡਾਊਟ ਜਿਹੜੀ ਸਾਡੀ ਭੈਣ ਜੀ ਹੈਗੇ ਨੇ ਉਹ ਵੀ, ਮੈਂ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ, ਇੰਟਰਵਿਊਡ ਹਰ ਔਨ ਮਾਈ ਟੀ ਵੀ ਚੈਨਲ, ਮੈਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਹੈ। ਸੋ ਮੈਂ ਜਾਣਦਾ ਉਹਨਾਂ ਦੀ ਭੈਣ ਜੀ ਦੀ ਕੀ ਸ਼ਖਸੀਅਤ ਹੈਗੀ, ਉਹਨਾਂ ਦੀ ਆਪਣੀਆਂ ਬਹੁਤ ਖੂਬੀਆਂ ਹੈਗੀਆਂ ਨੇ, ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਔਰ ਯਾਦ ਕਰ ਰਹੇ ਹਾਂ ਉਸ ਸ਼ਖਸ ਨੂੰ ਜਿਨ੍ਹਾਂ ਨੇ ਕਿ ਬਹੁਤ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈ ਔਰ ਓਨੈਸਟ ਦਲੇਰ ਆਦਮੀ ਔਰ ਆਪਣੇ ਮੁਲਕ ਪਾਕਿਸਤਾਨ ਜਾ ਕੇ ਕਰਾਚੀ ਦੇ ਵਿੱਚ ਉਹਨਾਂ ਨੇ ਕਿਹਾ ਵਧੀਆ ਕੰਮ ਕੀਤੇ ਨੇ। ਬਟ ਅਨਫੋਰਚੁਨੇਟਲੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਯੈਸ COVID-19 ਦੇ ਖਿਲਾਫ ਕੰਮ ਕਰਦੇ ਹਾਂ, ਲੋਕਾਂ ਦੀ ਮਦਦ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਚਲੀ ਗਈ। ਸੋ ਉਹਨਾਂ ਨੂੰ ਹੁਣ ਤੁਸੀਂ ਕਿੰਨਾ ਵੀ ਕੰਸੋਲ ਕਰੋ, ਉਹਨਾਂ ਦੀ ਮੈਂ ਗੱਲ ਉਹ ਸੁਣ ਰਿਹਾ ਸੀ ਕਿ ਉਹ ਕਹਿੰਦੇ ਜੀ ਉਹ ਇੱਕ ਹੀ ਗੱਲ ਕਹਿਣਗੇ ਕਿ ਜੇ ਕੋਈ ਬੰਦਾ ਕਹਿ ਰਿਹਾ ਕਿ ਕੋਈ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਜਾਂ ਅਸੀਂ ਕੋਈ ਕੰਮ ਆ ਸਕਦੇ ਹਾਂ, ਅਤੇ ਉਹ ਕਹਿ ਰਹੇ ਨੇ ਕਿ ਜੀ ਮੇਰੇ ਹਸਬੈਂਡ ਨੂੰ ਵਾਪਸ ਲੈ ਆਓ, ਜੋ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਾਇਦ ਮੁਮਕਿਨ ਨਾ ਹੋਵੇ। ਸੋ ਇਹ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਇਸ ਲਈ ਕੀਤੀ ਹੈ ਕਿ ਵੈਰੀ ਇੰਸਪਾਇਰਿੰਗ ਸਟੋਰੀ, ਇਸ ਤਰ੍ਹਾਂ ਦੀਆਂ ਹਜ਼ਾਰਾਂ ਸਟੋਰੀਜ਼ ਜਿਹੜੀਆਂ ਹੈਗੀਆਂ ਇਸ COVID-19 ਦੇ ਦਰਮਿਆਨ, ਕਈ ਤਰ੍ਹਾਂ ਦੇ ਪਰਿਵਾਰ ਅਲੱਗ ਹੋ ਗਏ ਨੇ, ਬਟ ਅਸੀਂ ਉਹਨਾਂ ਨੂੰ ਸਭ ਨੂੰ ਸਲਿਊਟ ਕਰਦੇ ਹਾਂ ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਅੱਜ ਵੀ ਲੋਕਾਂ ਦੀ ਜਿਹੜੀ ਮਦਦ ਹੈ ਉਹ ਕਰ ਰਹੇ ਨੇ। ਕਿਉਂਕਿ ਮੈਂ ਇਹ ਸਟੋਰੀ ਸੁਣੀ, ਦੇਖੀ ਔਰ ਭੈਣ ਜੀ ਨੂੰ ਜਾਣਦਾ ਵੀ, ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੀਏ। ਸਮੇਂ ਐਜ਼ ਯੂਜੂਅਲ ਬਹੁਤ ਤੇਜ਼ੀ ਨਾਲ ਨਿਕਲ ਜਾਂਦਾ ਹੈ, ਸਮੇਂ ਅੱਜ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੁਵਿਨਾ ਜੀ, ਜਸਟ 10 ਸੈਕਿੰਡ ਜਾਂ 15 ਸੈਕਿੰਡ ਤੁਹਾਡੇ ਕਮੈਂਟਸ
ਜੀ। ਜ਼ਿੰਦਗੀ ਦੇ ਵਿੱਚ ਇਹੀ ਤਾਂ ਹੈ ਕਿ ਇਹੀ ਇੱਕ ਚੀਜ਼ ਹੈ ਕਿ ਅਸੀਂ ਵਾਪਿਸ ਲਿਆਉਣਾ ਚਾਹੀਏ ਵੀ ਤਾਂ ਸ਼ਾਇਦ ਚੀਜ਼ ਉਹ ਸ਼ਖਸ ਉਹ ਸ਼ਹਿਰ ਸਾਨੂੰ ਮੁੜ ਕੇ ਨਾ ਮਿਲੇ। ਸੋ ਇਹੀ ਹੈ ਕਿ ਜਿੰਨਾ ਵੀ ਸਮਾਂ ਸਾਨੂੰ ਇੱਕ ਦੂਜੇ ਦੇ ਨਾਲ ਬਿਤਾਉਣ ਨੂੰ ਮਿਲਦਾ ਹੈ ਜ਼ਰੂਰ ਉਸ ਨੂੰ ਬਿਤਾਇਆ ਜਾਵੇ ਤੇ ਚੰਗੀਆਂ ਯਾਦਾਂ ਇੱਕ ਦੂਜੇ ਦੇ ਨਾਲ ਜ਼ਰੂਰ ਅਸੀਂ ਸਾਰੇ ਬਟੋਰ ਸਕੀਏ। ਜੀ
ਸਮੇਂ ਇਜਾਜ਼ਤ ਨਹੀਂ ਦੇ ਰਿਹਾ ਜੀ, ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 6472728182 6472812682 ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो
फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अ PayPal सर्विस, तेज, सहल और सुरक्षित मनी ट्रांसफर।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ। 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਵਿਡ-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਬ੍ਰੈਂਪਟਨ ਸ਼ਹਿਰ ਸੇ ਖਾਸ ਪੈਗਾਮ, 10 ਸੇ ਜ਼ਿਆਦਾ ਅਫਰਾਦ ਕਾ ਇਜਤਮਾ ਨਾ ਕਰੇ ਔਰ ਨਾ ਇਸ ਮੇ ਹਿੱਸਾ ਲੇ, ਇਸ ਲਈ ਕਿ ਘਰ ਪਰ ਯਾ ਬਾਹਰ 10 ਅਫਰਾਦ ਕੀ ਜ਼ਿਆਦਾ ਸੇ ਜ਼ਿਆਦਾ ਇਜਾਜ਼ਤ ਹੈ। ਟ੍ਰਾਂਜ਼ਿਟ ਪਰ ਯਾ ਬਾਹਰ ਜਾਇਏ, ਗ੍ਰੋਸਰੀ ਸਟੋਰ ਪਰ ਨਾਨ ਮੈਡੀਕਲ ਮਾਸਕ ਪਹਿਨੇ ਔਰ ਫਾਸਲਾ ਰੱਖੇ। ਪਾਰਕ ਯਾ ਬੰਦ ਖੇਲ ਕੀ ਸਹੂਲਤੇ ਹੋਂ ਯਾ ਆਊਟਡੋਰ ਫਿਟਨੈਸ ਕਾ ਸਾਮਾਨ ਜੋ ਅਭੀ ਬੰਦ ਹੈ ਇਸਤੇਮਾਲ ਨਾ ਕਰੇ। ਆਪਕੋ ਕਮ ਸੇ ਕਮ $500 ਕਾ ਜੁਰਮਾਨਾ ਹੋ ਸਕਤਾ ਹੈ। 311 ਪਰ ਕਾਲ ਕਰੇ ਯਾ brampton.ca/covid19 ਪਰ ਜਾ ਕਰ ਮਜ਼ੀਦ ਮਾਲੂਮਾਤ ਹਾਸਿਲ ਕਰੇ।